ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਕੌਫ ਸਾਰਬਰ ਸਟੂਡੀਓ ਤੋਂ ਜੀ। ਘਰ ਹੀ ਅੱਜ, ਦਿਨ ਬਹੁਤ ਸੋਹਣਾ ਚੜ੍ਹਿਆ, ਧੁੱਪ ਖਿੜੀ ਹੋਈ ਆ, ਹਵਾ ਦੇ ਵਿੱਚ ਠੰਡਕ ਹੈ ਅਤੇ ਪਿਛਲੇ ਇੱਕ ਦੋ ਦਿਨ ਚੰਗੇ ਲੱਗ ਗਏ ਧੁੱਪ ਵਾਲੇ ਬਿਨਾਂ ਮੀਂਹ ਤੋਂ। ਕੱਲ੍ਹ ਵੈਸੇ ਥੋੜ੍ਹਾ ਸ਼ਰਾਟਾ ਪਿਆ ਸੀ, ਪਰ ਨਥਿੰਗ ਕੰਪੇਅਰਡ ਪਹਿਲਾਂ ਜੋ ਹੁੰਦਾ ਰਿਹਾ। ਖੈਰ, ਕੀ ਹਾਲ ਚਾਲ ਹੈ, ਠੀਕ ਹੋ? ਸ਼ਨਿਚਰਵਾਰ ਚੜ੍ਹ ਚੁੱਕਾ ਹੈ ਅਤੇ ਤਰੀਕ ਹੈਗੀ 4 ਜੂਨ 2022। 8:02 ਸਵੇਰ ਦੇ ਹੋ ਚੁੱਕੇ ਨੇ ਆਸਟ੍ਰੇਲੀਆ ਦੇ ਵਿੱਚ। ਭਾਰਤ ਦੇ ਵਿੱਚ ਵੀ ਇਹੀ ਸਮਾਂ। ਐਡਲਿਡ ਦੇ ਵਿੱਚ 7:32 ਹੈ, 6:02 ਸਵੇਰ ਦੇ ਪਰਥ 'ਚ ਹੋਏ ਨੇ। ਨਵੀਂ ਦਿੱਲੀ 'ਚ, ਸੌਰੀ ਸਮਾਂ ਨਹੀਂ, ਤਰੀਕ ਇਹੀ ਹੈ, 4 ਜੂਨ, ਅਤੇ 3:32 ਹੈ। ਲੰਡਨ ਦੇ ਵਿੱਚ 3 ਜੂਨ ਚੱਲ ਰਿਹਾ ਅਤੇ 11:02 ਰਾਤ ਦੇ ਹੋਏ ਨੇ। ਅਤੇ 6:02 ਟੋਰੋਂਟੋ ਅਤੇ ਨਿਊਯਾਰਕ 'ਚ 3 ਤਰੀਕ ਦੇ ਹੋਏ ਨੇ, ਅਤੇ 3:02 LA, ਕੈਲੀਫੋਰਨੀਆ, ਵੈਨਕੂਵਰ। ਇਹ ਸਮਾਂ ਹੈ ਜੀ, ਜਿੱਥੋਂ ਵੀ ਤੁਸੀਂ ਜੁੜਦੇ ਹੋ ਸਵਾਗਤ ਹੈ ਜੀ ਆਇਆਂ ਨੂੰ। ਅਤੇ ਆਫਿਸ ਸਾਰੇ ਰਲੀਏ ਅਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਪ੍ਰੋਗਰਾਮ ਸਰਵਣ ਕਰ ਰਹੇ ਨੇ, ਗੁਰਬਾਣੀ ਵਿਚਾਰ। ਔਰ ਦਲਜੀਤ ਸਿੰਘ ਮਹਿਤਾ ਚੌਂਕ ਸਹਿਜ ਪਾਠ ਦੀ ਲੜੀ ਆਰੰਭ ਹੈ ਉਹਨਾਂ ਦੀ, ਅਤੇ ਦੂਜੀ ਸੀਰੀਜ਼ ਚੱਲ ਰਹੀ ਹੈ। ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਨੇ ਉਹ ਲਾਹਾ ਲੈ ਰਹੇ ਨੇ ਸਹਿਜ ਪਾਠ ਦਾ। ਇਸ ਤੋਂ ਇਲਾਵਾ ਗੁਰਬਾਣੀ ਕੀਰਤਨ ਪੇਸ਼ ਕਰਦੇ ਨੇ ਅਤੇ ਨਵੀਂ ਡਿਵੈਲਪਮੈਂਟ ਵੀ ਚੱਲ ਰਹੀ ਹੈ। ਸੋ ਪਿਆਰਿਓ, ਪ੍ਰੋਗਰਾਮ ਸੁਬਾਹ ਤੋਂ ਹੀ ਗੁਰਬਾਣੀ ਵਿਚਾਰ ਦੇ ਚੱਲਦੇ ਨੇ, ਜੁੜਿਆ ਕਰੋ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਚਾਲ ਸਾਹਿਬ ਖਬਰਾਂ ਭੇਜ ਰਹੇ ਨੇ ਅਤੇ ਉਹ ਆਪਾਂ ਤੁਹਾਡੇ ਨਾਲ ਨਸ਼ਰ ਕਰਾਂਗੇ। ਇਸ ਤੋਂ ਇਲਾਵਾ ਗੀਤ ਵੀ ਸੁਣਾਂਗੇ ਆਪਾਂ, ਵਿਚਾਰਾਂ ਵੀ ਕਰਾਂਗੇ। ਅਮਰੀਕ ਫਲੋਰਾ ਜੀ ਵੀ ਸਾਡੇ ਨਾਲ ਸ਼ਾਮਿਲ ਹੋਣਗੇ ਸਿਡਨੀ ਤੋਂ, ਤੁਸੀਂ ਵੀ ਸ਼ਾਮਿਲ ਹੋਵੋਗੇ ਟੈਲੀਗ੍ਰਾਮ ਅਤੇ ਈਮੇਲ ਦੇ ਜ਼ਰੀਏ, ਅਤੇ ਰੱਜ ਕੇ ਆਪਾਂ ਦਿਲ ਵਾਲੀਆਂ ਗੱਲਾਂ ਕਰਾਂਗੇ। ਕਰਨ ਵਾਲੀਆਂ ਬਹੁਤ ਨੇ ਅਤੇ ਬੜਾ ਕੁਛ ਵਾਪਰਿਆ ਪਿਛਲੇ ਇੱਕ ਹਫ਼ਤੇ ਦੇ ਵਿੱਚ, ਅਤੇ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਣਗੀਆਂ। ਅਤੇ ਇਹ ਹਫ਼ਤਾ, ਇਹ ਪ੍ਰੋਗਰਾਮ ਜਿਹੜੇ ਸ਼ੁਰੂਆਤ ਹੈ, ਅਸੀਂ ਸਮਰਪਿਤ ਕਰਦੇ ਹਾਂ ਜੀ ਸਾਰੇ ਸ਼ਹੀਦਾਂ ਨੂੰ। ਸ਼ਹੀਦੀ ਮਹੀਨਾ ਹੀ ਮਨਾਇਆ ਜਾਂਦਾ, ਹਫ਼ਤਾ ਨਹੀਂ, ਕਿਉਂਕਿ ਸਿੱਖੀ ਦੇ ਵਿੱਚ ਸ਼ਹੀਦੀ ਬਹੁਤ ਹੈ। ਸਾਡੇ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹੀਦੀ ਪਾ ਕੇ ਸ਼ਹੀਦਾਂ ਦੇ ਸਰਤਾਜ ਬਣੇ, ਔਰ ਸਾਨੂੰ, ਸਾਡੀ ਕੌਮ ਨੂੰ, ਮਨੁੱਖਤਾ ਨੂੰ ਆਪਣੇ ਹੱਕਾਂ ਦੇ ਲਈ, ਆਪਣੀ ਅਣਖ ਦੇ ਲਈ, ਆਪਣੇ ਰਾਈਟਸ ਦੇ ਲਈ ਲੜਨ ਦੇ ਲਈ ਜਾਨ ਦੇਣ ਤੱਕ ਦਾ ਵੀ ਉਹਨਾਂ ਨੇ ਸੰਕਲਪ ਸਾਨੂੰ ਦਿੱਤਾ। ਬ੍ਰਹਿਮੰਡੀ ਸੋਚ ਦੇ ਮਾਲਕ, ਬ੍ਰਹਿਮੰਡੀ ਸੋਚ ਕਿੱਦਾਂ ਰੱਖਣੀ ਹੈ, ਕਿਸ ਤਰ੍ਹਾਂ ਰੱਖਣੀ ਹੈ, ਇਹ ਜਿਹੜੀ ਜ਼ਿੰਦਗੀ ਹੈ ਇਹ ਬੜੀ ਇੱਕ ਛੋਟੀ ਜਿਹੀ ਪੀਸ ਹੈ ਇੱਕ ਵੱਡੀ ਪਲੈਨ ਦੇ ਵਿੱਚ। ਸੋ ਉਸ ਦਾ ਅਹਿਸਾਸ, ਉਸ ਦਾ ਅਨੁਭਵ ਸਾਨੂੰ ਕਰਾਇਆ ਪੰਜਵੇਂ ਪਾਤਸ਼ਾਹ ਨੇ। ਅਤੇ ਜੂਨ ਦੇ ਸ਼ੁਰੂਆਤ ਦੇ ਵਿੱਚ 1984 ਦੇ ਵਿੱਚ ਜੋ ਦੁਖਾਂਤ ਵਾਪਰਿਆ, ਜੋ ਦਿੱਲੀ ਦੀ ਸਰਕਾਰ ਟੈਂਕਾਂ ਤੋਪਾਂ ਲੈ ਕੇ ਚੜ੍ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪੁਰਬ ਦੇ ਉੱਤੇ, ਔਰ ਇੱਕ ਡੂੰਘੀ ਸੱਟ ਮਾਰਨ ਦੀ, ਸਾਈਕੋਲੋਜੀਕਲ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਕੋਸ਼ਿਸ਼ ਵੈਸੇ ਨਾਕਾਮ ਰਹੀ ਕਿਉਂਕਿ ਮੁਕਾਬਲਾ ਮੂਹਰੇ ਹੋਇਆ, ਅਤੇ ਉਹ ਹਜੇ ਤੱਕ ਵੀ ਇਹ ਚੱਲੀ ਜਾਣਾ ਹੈ, ਇਹ ਕੋਸ਼ਿਸ਼ ਠੱਲਣੀ ਨਹੀਂ, ਅਤੇ ਉੱਧਰੋਂ ਜਿਹੜਾ ਰਜਿਸਟੈਂਸ ਹੈ ਉਹ ਵੀ ਠੱਲਣੀ ਨਹੀਂ। ਇਹ ਕਦੇ ਨਾ ਭੁੱਲਣ ਵਾਲੀਆਂ ਗੱਲਾਂ ਨੇ, ਅਤੇ ਅਸੀਂ ਯਾਦ ਕਰਦੇ ਹਾਂ ਉਹਨਾਂ ਸਾਰੇ ਸ਼ਹੀਦਾਂ ਨੂੰ, ਉਹਨਾਂ ਸਾਰੇ ਬੇਕਸੂਰਾਂ ਨੂੰ ਜਿਹੜੇ ਟੈਂਕਾਂ ਤੋਪਾਂ ਦੀ ਭੇਟ ਚੜ ਗਏ, ਜਿਹੜੇ ਮੱਥਾ ਟੇਕਣ ਆਏ ਸੀ, ਬਜ਼ੁਰਗ, ਬੱਚੇ, ਬੀਬੀਆਂ, ਨੌਜਵਾਨ, ਔਰ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ। ਮੰਨ ਲਓ ਇੱਕ ਧਿਰ ਦਾ ਕਸੂਰ ਸੀ, ਉਹ ਬੜੇ ਥੋੜ੍ਹੇ ਸਨ, 150-200 ਸਨ, ਪਰ ਜਿਹੜੇ ਹਜ਼ਾਰਾਂ ਸ਼ਰਧਾਲੂ ਸਨ ਉਹਨਾਂ ਦਾ ਕੀ ਕਸੂਰ ਸੀ? ਸੋ ਉਸ ਦਾ ਖਮਿਆਜ਼ਾ ਜਿਹੜਾ ਉਹਨਾਂ ਦੀ ਸ਼ਹੀਦੀ ਦਾ, ਉਹ ਨਹੀਂ ਭੁੱਗ ਸਕਦਾ ਕੋਈ। ਸੋ ਪਿਆਰਿਓ, ਅੱਜ ਅਸੀਂ ਉਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਕੌਮ ਦੀ ਖਾਤਰ, ਅਣਖ ਦੀ ਖਾਤਰ ਇੱਕ ਤਾਣ ਕੇ ਸਾਹਮਣਾ ਕੀਤਾ ਔਰ ਸ਼ਹੀਦੀਆਂ ਪਾਈਆਂ। ਹਰਿੰਦਰ ਸਿੰਘ ਮਹਿਬੂਬ ਲਿਖਦੇ ਨੇ ਆਪਣੀ ਕਵਿਤਾ ਦੇ ਵਿੱਚ, ਨੀਂਦਾਂ ਦਾ ਕਤਲ ਅਤੇ ਸ਼ਹੀਦ ਦਾ ਗਜ਼ਬ, ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ, ਡੈਣ ਸਰਾਲ ਚੋਰ ਜਿਉਂ ਸਰਕੀ ਲੈ ਕੇ ਘੋਰ ਪਿਆਸਾਂ, ਹੱਥ ਬੇਅੰਤ ਸਮੇਂ ਦੇ ਡਾਢੇ ਕੌਣ ਕਪੁੱਤੀਆਂ ਡੈਣਾ, ਲਹੂ ਸ਼ਹੀਦ ਦਾ ਲਟ ਲਟ ਬਲਿਆ ਕਾਲ ਦੇ ਕੁੱਲ ਅਗਾਸਾਂ। ਮੇਰੇ ਸ਼ਹੀਦ ਮਾਹੀ ਦੇ ਦਿਨ ਤੋਂ ਸੁਣੀ ਕਪੱਤੀਏ ਨਾਰੇ, ਕੌਮ ਮੇਰੀ ਦੇ ਬੱਚੜੇ ਭੋਲੇ ਡੂੰਘੀ ਨੀਂਦ 'ਚ ਮਾਰੇ, ਜੋ ਜਰਨੈਲ ਮਾਹੀ ਦੇ ਦਰ 'ਤੇ ਪਹਿਰੇਦਾਰ ਪੁਰਾਣਾ ਮਹਾਂਬਲੀ ਸਮੇਂ 'ਤੇ ਬੈਠਾ, ਉਹ ਅਸਵਾਰ ਨਾ ਹਾਰੇ। ਅੱਗੇ ਜਾ ਕੇ ਲਿਖਦੇ ਨੇ, ਕਟਕ ਅਕਿਰਤਕਣਾਂ ਦੇ ਧਮਕੇ ਹਰਿਮੰਦਰ ਦੇ ਬੂਹੇ, ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੂਬਰ ਸੂਹੇ, ਦੂਰ ਸਮੇਂ ਦੇ ਗਰਭ 'ਚ ਸੁੱਤੇ ਬੀਜ ਮਾਸੂਮ ਵਣਾਂ ਦੇ ਲੂਣ ਹਰਾਮ ਦੀ ਨਜ਼ਰ ਪੈਂਦਿਆਂ ਗਏ ਪੱਲਾਂ ਵਿੱਚ ਲੂਹੇ। ਅਖੀਰ ਦੇ ਵਿੱਚ ਲਿਖਦੇ ਨੇ, ਘਾਇਲ ਹੋਏ ਹਰਿਮੰਦਰ ਕੋਲੇ ਕਿਹੜਾ ਬੇਅੰਤ ਨੂੰ ਪਈਆਂ, ਕਿਹੜਾ ਹੁੰਦੀ ਹੈ ਬੇੜੀਆਂ, ਘਾਇਲ ਹੋਏ ਹਰਿਮੰਦਰ ਕੋਲੇ ਕਿਹੜਾ ਬੇਅੰਤ ਨੂੰ ਪਈਆਂ, ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ, ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ, ਵਹਿਣ 'ਚ ਹੱਥ ਉੱਠੇ ਸਭ ਲਹਿਰਾਂ ਉੱਲਰ ਬੇਅੰਤ 'ਤੇ ਪਈਆਂ। ਇਹ ਕਵਿਤਾ ਬੜੀ ਸੁੰਦਰ, ਨੀਂਦਾਂ ਦਾ ਕਤਲ ਅਤੇ ਸ਼ਹੀਦ ਦਾ ਗਜ਼ਬ, ਹਰਿੰਦਰ ਮਹਿਬੂਬ ਜੀ ਦੀ ਕਲਮ ਤੋਂ ਤੁਹਾਡੇ ਨਾਲ ਸਾਂਝੀ ਕੀਤੀ ਹੈ, ਔਰ ਸਾਡੀ ਸ਼ਰਧਾਂਜਲੀ ਹੈ ਸਭ ਸ਼ਹੀਦਾਂ ਨੂੰ ਜਿਨ੍ਹਾਂ ਨੇ ਆਪਣੀ ਕੌਮ, ਆਪਣੀ ਅਣਖ, ਇਨਸਾਨੀਅਤ 'ਤੇ ਉੱਤੋਂ ਦੀ ਜ਼ਿੰਦਬਾਰੀ ਆ। 4 ਜੂਨ ਹੀ ਨਹੀਂ, ਇਹ ਸਾਰਾ ਜੂਨ ਮਹੀਨਾ ਘੱਲੂਘਾਰਾ ਚੱਲਦੇ ਆ, ਉਸ ਤੋਂ ਉਪਰੰਤ ਵੀ ਕਈ ਸਾਲ ਇਹ ਘੱਲੂਘਾਰੇ ਜਿਹੜੇ ਚੱਲਦੇ ਰਹੇ ਨੇ, ਜਦੋਂ ਦੇ ਚੱਲਦੀ ਰਹੀ ਹੈ ਅਤੇ ਅੱਜ ਵੀ ਚੱਲ ਰਹੀ ਹੈ। ਕਦੇ ਇਹ ਸਾਹਮਣੇ ਆ ਜਾਂਦੀ ਹੈ, ਕਦੇ ਓਬੀਅਸ ਹੋ ਜਾਂਦੀ ਹੈ, ਕਦੇ ਗੁਪਤ 'ਚ ਚੱਲਦੀ ਹੈ, ਕਦੇ ਪ੍ਰਚੰਡ ਨੱਚਦੀ ਹੈ। ਸੋ ਇਹ ਜਦੋਂ ਜਹਿਦ ਚੱਲੀ ਜਾਣੀ ਹੈ, ਚੱਲਦੀ ਰਹਿਣੀ ਹੈ, ਕਿਉਂਕਿ ਜਿਹਦੇ ਹੱਥ ਵੀ ਪਾਵਰ ਆਉਂਦੀ ਆ, ਜਿਹਦੇ ਹੱਥ ਵੀ ਸਰਕਾਰ ਆਉਂਦੀ ਹੈ, ਉਹ ਜਦੋਂ ਛੋਟੇ ਲੈਵਲ ਤੋਂ ਆਪਾਂ ਸ਼ੁਰੂ ਕਰਦੇ ਹਾਂ, ਪਰਿਵਾਰ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ, ਜਦੋਂ ਪਰਿਵਾਰ 'ਚ ਜਿਹਦੇ ਹੱਥ ਪਾਵਰ ਆਉਂਦੀ ਹੈ ਨਾ, ਉਹ ਫਿਰ ਵਰਤ ਕੇ ਦੇਖਦਾ ਆ ਉਹਨੂੰ, ਉਹਨੇ ਆਪਣਾ ਇੰਪ੍ਰੈਸ਼ਨ ਦੇਣਾ ਹੁੰਦਾ ਆ, ਉਹਨੇ ਆਪਣੇ ਆਪ ਨੂੰ ਡਿਸਪਲੇ ਕਰਨਾ ਹੁੰਦਾ ਕਿ ਮੇਰੇ ਕੋਲ ਪਾਵਰ ਹੈ। ਇੱਦਾਂ ਹੀ ਬਾਅਦ ਦੇ ਵਿੱਚੋਂ ਫਿਰ ਪਿੰਡ 'ਚ ਆ ਜਾਂਦੀ, ਮੁਹੱਲੇ 'ਚ ਆ ਜਾਂਦੀ ਹੈ, ਸਰਪੰਚੀਆਂ ਤੱਕ ਪਹੁੰਚ ਜਾਂਦੀ ਹੈ, ਉਹ ਵੀ ਇੱਕ ਪਾਵਰ ਪਲੇ ਹੁੰਦਾ। ਫਿਰ ਚਲੋ ਕਮੇਟੀਆਂ, ਫਿਰ ਉਸ ਤੋਂ ਬਾਅਦ MLA ਜੋ ਵੀ ਹੈ ਉਹ ਬਣਦੇ ਨੇ, ਸਾਰਾ ਕੁਛ ਹੁੰਦਾ ਆ। ਅਸਲ ਦੇ ਵਿੱਚ ਅਸਲੀ ਕਿਰਦਾਰ ਦਾ ਕਿਸੇ ਵੀ ਬੰਦਿਆਂ ਦੇ ਜਾਂ ਕਿਸੇ ਵੀ ਇਨਸਾਨ ਦੇ ਉਦੋਂ ਪਤਾ ਲੱਗਦਾ ਜਦ ਉਹਨੂੰ ਤਾਕਤ ਮਿਲਦੀ ਆ। ਜਦੋਂ ਆਪੋਜੀਸ਼ਨ 'ਚ ਹੁੰਦੇ ਆ ਫਿਰ ਗੱਲਾਂ ਹੋਰ ਹੁੰਦੀਆਂ ਆ, ਅਸੀਂ ਇੱਦਾਂ ਕਰਨਾ, ਆਈਡੀਅਲਿਸਟਿਕ ਹੁੰਦਾ, ਫਿਰ ਬਚ ਬਚ ਕੇ ਹੁੰਦਾ ਕਿ ਕਿਤੇ ਮੇਰੇ ਪੁੱਠੇ ਨਾ ਪੈ ਜਾਵੇ। ਪਰ ਜਦੋਂ ਉਸੇ ਹੀ ਇਨਸਾਨ ਨੂੰ ਕੋਈ ਵੀ ਪਾਵਰ ਮਿਲਦੀ, ਚਾਹੇ ਪਰਿਵਾਰ ਦੀ ਲੈ ਲਓ, ਚਾਹੇ ਫਿਰ ਕਿਸੇ ਸੰਸਥਾ ਦੀ ਲੈ ਲਓ, ਚਾਹੇ ਸਰਕਾਰ ਦੀ ਲੈ ਲਓ, ਚਾਹੇ ਪੁਲਿਸ ਦੀ ਲੈ ਲਓ, ਤਾਂ ਫਿਰ ਜਦੋਂ ਉਹਦੇ ਹੱਥ 'ਚ ਪਾਵਰ ਹੁੰਦੀ ਨਾ ਅਸਲੀ ਕਿਰਦਾਰ ਦਾ ਬੰਦੇ ਦਾ, ਉਦੋਂ ਪਤਾ ਲੱਗਦਾ ਕਿ ਉਹ ਹੈ ਕੀ। ਅਤੇ ਅਸਲੀ ਕਿਰਦਾਰ ਫਿਰ ਸਾਹਮਣੇ ਆਇਆ ਭਾਰਤ ਸਰਕਾਰ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ। ਫਿਰ ਪਤਾ ਲੱਗਿਆ ਕਿ ਉਹ ਕੌਣ ਹੈ, ਕੀ ਹੈ ਉਹਦਾ ਕਿਰਦਾਰ। ਜਦੋਂ ਪ੍ਰਚੰਡ ਨੱਚਿਆ, ਇੱਕ ਟਾਈਮ 'ਤੇ ਉਹਨੂੰ ਦੁਰਗਾ ਦੀ ਉਪਾਧੀ ਦਿੱਤੀ ਗਈ। ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤਾਂ ਉਹਨੂੰ ਦੁਰਗਾ ਦੀ ਉਪਾਧੀ ਦਿੱਤੀ ਗਈ। ਅਤੇ ਉਹੀ ਫਿਰ ਜਦੋਂ 6 ਮਹੀਨੇ ਬਾਅਦ ਉਸ ਦਾ ਕਤਲ ਹੋਇਆ ਤਾਂ ਉਹ ਪ੍ਰਚੰਡ ਜੋ ਹੋਇਆ ਦਿੱਲੀ ਦੇ ਵਿੱਚ ਉਸ ਦੇ ਬੇਸ 'ਤੇ ਹੋਇਆ। ਇਹ ਸਾਰਾ ਕੁਝ ਉਸ ਤੋਂ ਬਾਅਦ ਵੀ 2 ਵਾਰੀ ਹੋ ਚੁੱਕਾ ਹੈ, ਪਰ ਉਹ ਹੋਰ ਤਰੀਕੇ ਨਾਲ ਹੋਇਆ। ਪਰ ਅਸਲ ਮਕਸਦ ਪਾਵਰ ਪਲੇ ਦਾ ਸੀ, ਸੱਟ ਮਾਰਨੀ ਸੀ, ਦੁਨੀਆ ਨੂੰ ਸ਼ੋਅ ਕਰਨਾ ਸੀ ਆਇਰਨ ਲੇਡੀ। ਆਇਰਨ ਲੇਡੀ ਬਣਦੀ ਬਣਦੀ ਗਾਂਹ ਤੁਰ ਗਈ, ਹਾਸੋਹੀਣੀ ਹੋਈ ਸਾਰੀ ਦੁਨੀਆ ਦੇ ਵਿੱਚ, ਕਤਲੋ ਗਾਰਤ ਹੋਈ। ਸੋ ਇਹ ਪਾਵਰ ਪਲੇ ਹੈ। ਜਦੋਂ ਵੀ ਇੱਥੇ ਵੀ ਆਪਣੇ ਵੀ ਦੇਖਦੇ ਹਾਂ, ਪਿੰਡਾਂ 'ਚ ਕਿਸੇ ਨੂੰ ਚੌਧਰ ਮਿਲਦੀ ਹੈ, ਲੰਬੜਦਾਰੀ ਮਿਲਦੀ ਹੈ, ਸਰਪੰਚੀ ਮਿਲਦੀ ਹੈ, ਅਸਲ ਦੇ ਵਿੱਚ ਫੇਰ ਪਤਾ ਲੱਗਦਾ ਕਿ ਉਹਦਾ ਕਿਰਦਾਰ ਕੀ ਹੈ। ਉਹ ਸੇਵਾ ਵਾਲਾ ਕਿਰਦਾਰ ਹੈ, ਜਾਂ ਹੋਮੇ ਵਾਲਾ ਕਿਰਦਾਰ ਹੈ, ਜਾਂ ਮੱਗੇ ਮਾਰਦਾ, ਜਾਂ ਥਾਪੀਆਂ ਮਾਰਦਾ, ਜਾਂ ਲੋਕਾਂ ਦੇ ਕੰਮ ਕਰਾਉਂਦਾ ਹੈ ਸਹਿਜ ਦੇ ਨਾਲ। ਹਾਂ, ਬਹੁਤ ਸਾਰੇ ਅਸੀਂ ਇਹੋ ਜਿਹੇ ਸ਼ਖਸੀਅਤਾਂ ਨੂੰ ਜਾਣਦੇ ਹਾਂ, ਭਾਰਤ ਦੇ ਵਿੱਚ ਵੀ, ਇੰਡੀਆ ਦੇ ਵਿੱਚ ਵੀ, ਪੰਜਾਬ 'ਚ, ਇੱਥੇ ਵੀ, ਜਿਹੜੇ ਜਦੋਂ ਉਹਨਾਂ ਨੂੰ ਪਾਵਰ ਮਿਲਦੀ ਆ, ਉਹਨਾਂ ਨੂੰ ਅਹੁਦਾ ਮਿਲਦਾ ਆ, ਤਾਂ ਉਹ ਬਹੁਤ ਨਿਮਰਤਾ ਦੇ ਨਾਲ ਲੋਕਾਂ ਦੇ ਕੰਮ ਕਰਾਉਂਦੇ ਨੇ, ਚੰਗਾ ਲੱਗਦਾ। ਪਰ ਜਿਹੜੇ ਹਜੇ ਲਾਗੇ ਦੀ ਲੰਘ ਰਹੇ ਹੁੰਦੇ ਆ, ਉਹ ਪਹਿਲਾਂ ਹੀ ਥਾਪੀਆਂ ਮਾਰਨ ਲੱਗ ਜਾਂਦੇ ਨੇ, ਅਤੇ ਬੰਦਾ ਕਹਿੰਦਾ ਯਾਰ ਐਵੇਂ ਪਤਾ ਨਹੀਂ ਕਿੱਦਾਂ ਹੋ ਗਈ ਇਹ ਗੱਲ, ਹੈ ਨਾ। ਸੋ ਇਹ ਜਿਹੜਾ ਮਾਜਰਾ ਸੀ, ਇਹ ਜਿਹੜਾ ਹੁਣ ਵੀ ਹੈ, ਇਹ ਵੀ ਪਾਵਰ ਪਲੇ ਦਾ ਹੈ। ਪਰ ਖਾਲਸਾ ਗੁਰੂ ਸਾਹਿਬ ਨੇ ਜਿਹੜਾ ਸਾਜਿਆ ਹੈ, ਉਹ ਕਿਸੇ ਤੋਂ ਤਨਖਾਹ ਨਹੀਂ ਲੈਂਦਾ। ਉਹ ਇੱਕ ਸੋਚ ਹੈ, ਉਹ ਇੱਕ ਆਈਡੀਓਲੋਜੀ ਹੈ, ਜਿਹੜੀ ਚਾਨਣ ਮਨਾਰਾ ਬਣਦੀ ਹੈ ਜਦੋਂ ਕਿਤੇ ਧੱਕਾ ਹੁੰਦਾ ਹੈ ਨਾ, ਤਾਂ ਖਾਲਸਾ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਉਹਦੇ ਲਈ ਕੋਈ ਮਿਲਟਰੀ ਨਹੀਂ ਜੁਆਇਨ ਕਰਨੀ ਪੈਂਦੀ, ਉਹਦੇ ਲਈ ਕੋਈ ਵਰਦੀ ਨਹੀਂ ਪਾਉਣੀ ਪੈਂਦੀ, ਉਹਦੇ ਲਈ ਕੋਈ ਖਾਸ ਕਿਸੇ 'ਤੇ ਜਾ ਕੇ ਸਾਈਨ ਨਹੀਂ ਕਰਨੇ ਪੈਂਦੇ। ਬਾਣੀ ਨਾਲ ਅਸੀਂ ਅੰਦਰੋਂ ਅੰਦਰ ਤਿਆਰ ਹੈ, ਅਤੇ ਬਾਣਾ ਆਪਣੇ ਆਪ ਪਹਿਨ ਹੋ ਜਾਂਦਾ। ਉਦੋਂ ਫਿਰ ਬਾਣੀ ਅਤੇ ਬਾਣੇ ਦਾ ਸੁਮੇਲ ਹੋ ਜਾਂਦਾ, ਅਤੇ ਉਹ ਫਿਰ ਸੰਤ ਵੀ ਬਣ ਜਾਂਦਾ ਅਤੇ ਸਿਪਾਹੀ ਵੀ ਬਣ ਜਾਂਦਾ ਹੈ। ਇਹੀ ਬਿਊਟੀ ਹੈ 10ਵੇਂ ਪਾਤਸ਼ਾਹ ਜੀ ਦੀ ਸੋਚ, ਉਹਨਾਂ ਦੀ ਜਿਹੜੀ ਜਰਨੈਲੀ ਰੱਖ ਲਓ, ਮਿਲਟਰੀ ਪੁਆਇੰਟ ਆਫ ਵਿਊ ਦੇ ਨਾਲ, ਕਿ ਜਰਨੈਲ ਨੇ, ਜੇ ਮਿਲਟਰੀ ਪੁਆਇੰਟ ਆਫ ਵਿਊ ਨਾਲ, ਵੀ ਜਰਨੈਲ ਨੇ ਉਹ ਸੋਚ ਦਿੱਤੀ ਕਿ ਆਪਣੇ ਆਪ ਫੌਜੀ ਤਿਆਰ ਹੋਈ ਜਾਂਦੇ ਨੇ, ਨਹੀਂ ਤਾਂ ਰਿਕਰੂਟਮੈਂਟ ਕਰਨੀ ਪੈਂਦੀ ਹੈ, ਬੜਾ ਕੁਛ ਕਰਨਾ ਪੈਂਦਾ ਹੈ। ਅੱਜ ਵੀ ਉਹਦੀਆਂ ਫੌਜਾਂ ਚੱਲ ਰਹੀਆਂ। ਕਦੇ ਤੁਸੀਂ ਦੇਖਿਆ ਕਿ ਇੱਕ ਮਿਲਟਰੀ ਚੱਲ ਰਹੀ ਹੈ, ਜਰਨੈਲ ਮਨਫੀ ਹੋ ਜਾਵੇ ਉਹਦੇ ਵਿੱਚੋਂ, ਉਹਦਾ ਮਾਲਕ ਜਨਰਲ, ਤਾਂ ਫੌਜ ਵੀ ਤਿੱਤਰ ਬਿੱਤਰ ਹੋ ਜਾਂਦੀ ਆ। ਇੱਕ ਇਹੋ ਜਿਹਾ ਸਿਸਟਮ ਖੜਾ ਕਰ ਦੇਣਾ ਜਿੱਥੇ ਜਰਨੈਲ ਹਟ ਵੀ ਜਾਵੇ ਤਾਂ ਆਪਣੇ ਆਪ 5 ਜਰਨੈਲ ਹੋਰ ਖੜੇ ਨੇ ਉੱਥੇ। ਅੱਜ ਤੱਕ ਉਹ ਫੌਜ ਚੱਲੀ ਜਾ ਰਹੀ ਹੈ, ਅੱਜ ਤੱਕ ਉਹ ਬਟਾਲੀਅਨਾਂ ਚੱਲੀਆਂ ਜਾ ਰਹੀਆਂ, ਅੱਜ ਤੱਕ ਗੁਰੂ ਗੀਆਂ ਲਾਡਲੀਆਂ ਫੌਜਾਂ ਚੱਲੀਆਂ ਆ ਰਹੀਆਂ। ਉਹ ਅੰਗ ਸੰਗ ਹੈ ਹਰ ਥਾਂ। ਦੈਟਸ ਅ ਬਿਊਟੀ ਆਫ ਇਟ। ਖੈਰ, ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਇੱਕ ਗੀਤ ਸੁਣਾਉਂਦੇ, ਸ਼ੁਰੂਆਤ ਦੇ ਵਿੱਚ ਪੰਮਾ ਡੁੰਮੇਵਾਲ ਦੀ ਆਵਾਜ਼ ਦੇ ਵਿੱਚ।
ਗੁਲਮਾਂ ਦੀ ਰੁੱਤ ਚ ਮੈਂ ਇੱਕ ਤਾਣ ਖੜਿਆ, ਸਮੇਂ ਦੀਆਂ ਭੱਠੀਆਂ ਚ ਬਾਰ ਬਾਰ ਰੜਿਆ। ਮੈਂ ਜੰਮਿਆ ਚੁਰਾ
ਜੀ, ਪੰਮੇ ਦੰਮੇਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣ ਰਹੇ ਸੀ ਅਤੇ ਮੈਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦਾ ਜਿਹੜੇ ਸਵੇਰ 'ਤੇ ਸਾਡੇ ਨਾਲ ਸ਼ਾਮਿਲ ਨੇ ਪ੍ਰੋਗਰਾਮ ਦੇ ਵਿੱਚ। ਜੀ ਐਸ ਚਾਲ ਜੀ ਜਸਵੰਤ ਰਾਏ ਮੈਲਬਨ ਤੋਂ, ਗੌਰਵ ਸ਼ਰਮਾ ਜੀ ਵਿਨੀਪੈਗ ਤੋਂ ਸ਼ਾਮਿਲ ਹੋ ਗਏ ਨੇ, ਕੁਲਵੀਰ ਸੰਧੂ ਜੀ ਐਡਮਿੰਟਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਭੁਪਿੰਦਰ ਚੰਡੂ ਬਰਨਾਲੇ ਵਾਲੇ ਕੁਇਕਰ ਹਿਲਸ ਤੋਂ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਸੁਖਜੀਵਨ ਗਰੇਵਾਲ ਜੀ ਵੀ ਕਹਿੰਦੇ ਆਨੰਦ ਮਾਣ ਰਹੇ ਹਾਂ ਪ੍ਰੋਗਰਾਮ ਦਾ, ਅਤੇ ਸਾਰਿਆਂ ਨੂੰ ਫਤਿਹ ਸਾਂਝੀ ਕਰ ਦਿਓ ਜੀ। ਬਿਲਕੁਲ, ਅਤੇ ਪਿਆਰਿਓ ਅਮਰੀਕ ਭਾਅ ਜੀ ਵੀ ਆਉਂਦੇ ਹੀ ਹੋਣਗੇ ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਢੇਰ ਸਾਰੀਆਂ। ਕਾਫੀ ਮਸਲੇ ਨੇ, ਸਿੱਧੂ ਮੂਸੇਵਾਲੇ ਦੀ ਵੀ ਗੱਲ ਕਰਨੀ ਆ ਅੱਜ, ਗੈਂਗਸਟਰਾਂ ਦੀ ਵੀ ਗੱਲ ਕਰਨੀ ਆ, ਅਤੇ ਹੋਰ ਵੀ ਕਈ ਮੁੱਦੇ ਨੇ, ਸੋਸ਼ਲ ਮੁੱਦੇ ਕਾਫੀ ਨੇ, ਅਤੇ ਅੱਜ ਮੈਨੂੰ ਲੱਗਦਾ ਹਰਨਾਮ ਸਿੰਘ ਦੀ ਵੀ ਥੋੜ੍ਹੀ ਬਹੁਤੀ ਗੱਲ ਹੋਏਗੀ। ਅਤੇ ਪਿਆਰਿਓ ਅੱਜ ਜਿਹੜੀਆਂ ਖਬਰਾਂ ਆ, ਖਬਰਾਂ ਤੋਂ ਪਹਿਲਾਂ ਥੋੜ੍ਹਾ ਮੌਸਮ ਦੀ ਜਾਣਕਾਰੀ ਸਾਂਝੀ ਕਰ ਲਈਏ। ਇਸ ਵੇਲੇ ਸਿਡਨੀ ਦੇ ਵਿੱਚ 18 ਡਿਗਰੀ ਵੱਧ ਤੋਂ ਵੱਧ ਦੱਸਿਆ ਗਿਆ ਅੱਜ, ਅਤੇ ਹਲਕੇ ਬੱਦਲ ਹੋ ਸਕਦੇ। ਮੈਲਬਨ ਦੇ ਵਿੱਚ ਹਵਾ ਅਤੇ ਮੀਂਹ 15 ਡਿਗਰੀ, ਬ੍ਰਿਸਬਨ ਦੇ ਵਿੱਚ ਸ਼ਾਵਰ ਜ਼ਿਆਦਾ ਅਤੇ ਧੁੱਪ ਘੱਟ 22 ਡਿਗਰੀ, ਅਤੇ ਐਡਲੇਡ ਦੇ ਵਿੱਚ ਹਵਾ ਅਤੇ ਮੀਂਹ 16 ਡਿਗਰੀ। ਬਰਫ਼ ਕਾਫੀ ਪੈ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਅਤੇ ਇਸ ਵਾਰੀ ਇੱਕ ਹਫ਼ਤਾ ਪਹਿਲਾਂ ਜਿਹੜਾ ਸਨੋ ਸੀਜ਼ਨ ਸ਼ੁਰੂ ਹੋਣ ਦੀ ਸੰਭਾਵਨਾ ਹੈ। ਬਹੁਤ ਜ਼ਿਆਦਾ ਬਰਫ਼ ਪਈ ਹੈ ਪੈਰੀਸ਼ਰ ਵੈਲੀ ਦੇ ਵਿੱਚ, ਅਤੇ ਕੈਨਬਰਾ ਦੇ ਵਿੱਚ 11 ਡਿਗਰੀ ਹਲਕਾ ਮੀਂਹ, ਡਾਰਵਿਨ ਦੇ ਵਿੱਚ 32 ਡਿਗਰੀ ਅਤੇ ਹਲਕੇ ਬੱਦਲ ਹੋ ਸਕਦੇ ਨੇ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ 28 ਡਿਗਰੀ ਹੈ, ਔਰ ਦਿਨਾਂ ਨੂੰ ਕਿੰਨਾ ਹੋ ਸਕਦਾ 42 ਡਿਗਰੀ। ਕਾਫੀ ਗਰਮੀ ਹੈ ਜੀ, ਕੀ ਕਰ ਸਕਦੇ ਹਾਂ। ਅਤੇ ਖਬਰਾਂ ਜਿਹੜੀਆਂ ਤੁਹਾਨੂੰ ਪਤਾ ਹੀ ਆ ਕਿ ਭਾਰਤ ਦੀਆਂ ਸਿੱਧੂ ਮੂਸੇਵਾਲੇ ਦੀਆਂ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ ਨੇ, ਅਤੇ ਆਸਟ੍ਰੇਲੀਆ ਦੇ ਵਿੱਚ ਵੀ ਜਿਹੜੀ 10 ਨੇਸ਼ਨਸ ਹੈ, ਆਈਲੈਂਡ ਨੇਸ਼ਨ ਹੈ, ਉਹਨਾਂ ਨੇ ਫਿਲਹਾਲ ਚੀਨ ਦਾ ਜਿਹੜਾ ਔਫਰ ਹੈ ਉਹ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਆ। ਪੈਨੀ ਵੋਂਗ ਨੇ ਜਾ ਕੇ ਉੱਥੇ ਕਾਫੀ ਕੁਛ ਉਹਨਾਂ ਨੂੰ ਸਮਝਾਇਆ ਬੁਝਾਇਆ, ਅਤੇ ਜੋ ਡਿਪਟੀ ਪ੍ਰਾਈਮ ਮਿਨਿਸਟਰ ਨੇ ਆਸਟ੍ਰੇਲੀਆ ਦੇ, ਅਤੇ ਫਿਲਹਾਲ ਇਹ ਮੁੱਦਾ ਜਿਹੜਾ ਆ ਠੰਡੇ ਬਸਤੇ ਦੇ ਵਿੱਚ ਪਿਆ ਹੋਇਆ। ਪਰ ਇਹਨਾਂ ਦੀ ਜੱਦੋਜਹਿਦ ਵੈਸਟ ਅਤੇ ਚਾਈਨਾ ਦੀ ਕਾਰਨ ਇਹਨਾਂ ਦੇਸ਼ਾਂ ਦੀ ਜਿਹੜੀ ਜੂਨ ਥੋੜ੍ਹੀ ਜਿਹੀ ਸੁਧਰਨ ਦੀ ਸੰਭਾਵਨਾ ਹੈ, ਇਹਨਾਂ ਵੱਲ ਨੂੰ ਧਿਆਨ ਦੇਣ ਦੀ ਸੰਭਾਵਨਾ ਹੈ, ਸੋ ਇਹ ਉਹਨਾਂ ਲਈ ਫਾਇਦਾ ਹੀ ਕਰੇਗਾ। ਇਸ ਤੋਂ ਇਲਾਵਾ ਜੋ ਭਾਰਤ ਦੇ ਵਿੱਚ ਚੱਲ ਰਿਹਾ ਸਿਕਿਉਰਿਟੀਜ਼ ਨੂੰ ਲੈ ਕੇ, ਕਿ ਜਥੇਦਾਰ ਸਾਹਿਬ ਦੀ ਜਿਹੜੀ ਸਿਕਿਉਰਿਟੀ ਉਹ ਵਾਪਸ ਲੈ ਲਈ ਗਈ ਸੀ ਪੰਜਾਬ ਸਰਕਾਰ ਵੱਲੋਂ, ਉਸ ਨੂੰ ਕੇਂਦਰ ਦੀ ਸਰਕਾਰ ਨੇ ਹੁਣ ਜੈੱਡ ਸਿਕਿਉਰਿਟੀ ਦੇ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਜਥੇਦਾਰ ਸਾਹਿਬ ਨੂੰ, ਔਰ ਔਫਰ ਕੀਤਾ ਅਮਿਤ ਸ਼ਾਹ ਨੇ। ਪਰ ਜਿਹੜੀ ਲੇਟੈਸਟ ਖਬਰ ਇਹ ਆ ਰਹੀ ਹੈ ਕਿ ਜਥੇਦਾਰ ਸਾਹਿਬ ਨੇ ਜੈੱਡ ਸਿਕਿਉਰਿਟੀ ਵੀ ਠੁਕਰਾ ਦਿੱਤੀ ਆ, ਉਹ ਵੀ ਉਹਨਾਂ ਨੇ ਮਨ੍ਹਾ ਕਰਤਾ। ਇਸ ਖਬਰ ਦੀ ਅਜੇ ਪੁਸ਼ਟੀ ਨਹੀਂ ਹੋਈ, ਅਤੇ ਕਰਾਂਗੇ। ਅਤੇ ਸਿੱਧੂ ਮੂਸੇਵਾਲੇ ਦੇ ਪਿੰਡ ਪੰਜਾਬ ਦੇ ਪ੍ਰਧਾਨ ਮੰਤਰੀ ਭਗਵੰਤ ਮਾਨ ਪਹੁੰਚੇ, ਅਤੇ ਉਹਨਾਂ ਦੇ ਨਾਲ ਵੱਡਾ ਕਾਫਲਾ ਉਹਨਾਂ ਦੀ ਸਿਕਿਉਰਿਟੀ ਦਾ ਸੀ, ਅਫਸੋਸ ਕੀਤਾ। ਹੋਰ ਵੀ ਵੱਡੇ ਵੱਡੇ ਲੀਡਰ ਜਿਹੜੇ ਨੇ ਉਹਨਾਂ ਦੇ ਪਿਤਾ ਜੀ ਦੇ ਕੋਲ ਜਾ ਕੇ ਅਫਸੋਸ ਕਰ ਰਹੇ ਨੇ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਮੀਡੀਆ ਦੇ ਵਿੱਚ ਲਗਾਤਾਰ ਦੇਖ ਰਹੇ ਹੋ। ਇੱਕ ਖਬਰ ਜਿਹੜੀ ਸਾਂਝੀ ਕੀਤੀ ਜੀ ਐਸ ਚਾਹਲ ਹੋਣਾ ਨੇ, ਉਹ ਹੈਗੇ ਆ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕ ਦੇ ਅੰਕੜੇ ਕਿ ਅੱਜ ਗਲੋਬਲ ਡੇ ਆਫ ਪੇਰੈਂਟਸ ਹੈ, ਅਤੇ ਇਸ ਸੰਬੰਧ ਵਿੱਚ ਖਬਰ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਪਰਿਵਾਰ ਦਾ ਸਾਈਜ਼ ਹੈ ਉਹ ਪਿਛਲੇ 50 ਸਾਲ ਦੇ ਵਿੱਚ, ਯਾਨੀ ਕਿ 1966 ਤੋਂ ਲੈ ਕੇ 2016 ਦੇ ਵਿੱਚ ਵਿੱਚ ਸਾਈਜ਼ ਜਿਹੜਾ ਪਰਿਵਾਰ ਦਾ ਉਹ ਘਟਿਆ ਆ। ਜਿਸ ਤਰ੍ਹਾਂ ਭਾਰਤ ਦੇ ਵਿੱਚ ਮੁਹਿੰਮ ਚੱਲੀ ਸੀ ਹਮ ਦੋ ਹਮਾਰੇ ਦੋ, ਉਸ ਦੇ ਨਾਲ ਜਿਹੜੇ ਚਾਰ ਚਾਰ ਪੰਜ ਪੰਜ ਛੇ ਛੇ ਬੱਚੇ ਪੈਦਾ ਕਰਨ ਦਾ ਜਿਹੜਾ ਰੁਝਾਨ ਸੀਗਾ ਉਹ ਘੱਟ ਕੇ 2 ਤੱਕ ਸਿਮਟ ਗਿਆ ਸੀ, ਅਤੇ ਇਹੀ ਹਾਲ ਆਸਟ੍ਰੇਲੀਆ ਦੇ ਵਿੱਚ ਹੋਇਆ ਆ। ਅਤੇ 1966 ਦੇ ਵਿੱਚ ਤਕਰੀਬਨ ਹਰ ਘਰ ਦੇ ਵਿੱਚ ਜਿਹੜੇ ਐਵਰੇਜ ਬੱਚੇ ਸੀ ਉਹ 3 ਸੀ, 3 ਤੋਂ ਜ਼ਿਆਦਾ। ਪਰ 2016 ਦੇ ਵਿੱਚ ਇਹ ਜਿਹੜੇ 3 ਬੱਚਿਆਂ ਵਾਲੇ ਘਰ ਨੇ ਉਹ ਸਿਰਫ 6% ਰਹਿ ਗਏ ਨੇ, ਜਦੋਂ ਕਿ 1966 ਦੇ ਵਿੱਚ 20% ਜਿਹੜੇ ਆਸਟ੍ਰੇਲੀਆ ਦੇ ਘਰ ਸੀ ਤਿੰਨ ਬੱਚਿਆਂ ਤੋਂ ਉੱਤੋਂ ਵਾਲੇ ਸੀ, ਅਤੇ ਹੁਣ ਉਹ ਸਿਰਫ 6 ਰਹਿ ਗਏ ਨੇ। ਅਤੇ 2 ਬੱਚਿਆਂ ਵਾਲੇ ਘਰ 1966 ਦੇ ਵਿੱਚ 18% ਸੀ ਅਤੇ ਹੁਣ 13 ਆ, ਅਤੇ 1 ਬੱਚੇ ਵਾਲੇ ਜਿਹੜੇ ਆ ਉਹ 17% ਸੀ ਅਤੇ ਹੁਣ 13 ਆ। ਸੋ ਕੁੱਲ ਮਿਲਾ ਕੇ ਸਾਰੇ ਹੀ ਘਟੇ ਨੇ, ਤਿੰਨੇ ਬਰੈਕਟਾਂ ਘਟੀਆਂ ਨੇ, 3-2-1 ਵਾਲੀਆਂ, ਪਰ 3 ਵਾਲੀਆਂ ਸਭ ਤੋਂ ਜ਼ਿਆਦਾ ਘਟੀਆਂ ਨੇ। ਇਹਦੇ ਕਈ ਕਾਰਨ ਨੇ, ਇਹ ਅਮਰੀਕ ਸਿੰਘ ਭਾਅ ਜੀ ਜਦੋਂ ਆਉਣਗੇ ਤਾਂ ਉਹਨਾਂ ਨਾਲ ਆਪਾਂ ਇਹ ਗੱਲਾਂ ਬਾਤਾਂ ਕਰਾਂਗੇ। ਇਹ ਜਿਹੜੇ ਬੱਚੇ ਨਾ ਲੈਣ ਦਾ ਰੁਝਾਨ, ਜਿਹੜੀ ਸਾਡੀ ਸੋਸ਼ਲ ਸਟਰਕਚਰ ਹੈ, ਸੋਚ ਹੈ, ਉਹ ਬਦਲ ਗਈ ਹੈ। ਸਾਡੀਆਂ ਜਿਹੜੀਆਂ ਬੋਡੀ ਦੇ ਪ੍ਰਤੀ ਸਾਡੀਆਂ ਸੋਚਾਂ ਨੇ ਉਹ ਬਦਲ ਗਈਆਂ ਨੇ। ਪੈਸੇ ਧੇਲੇ ਦੀ ਇਕਨੋਮਿਕ ਫੈਕਟਰ ਜਿਹੜੇ ਪਰਿਵਾਰ ਦੇ ਨੇ ਉਹ ਹੁਣ ਭਾਰੂ ਹੋ ਗਏ ਨੇ। ਹਾਲਾਂਕਿ ਸਰਕਾਰ ਬਹੁਤ ਪੈਸੇ ਦਿੰਦੀ ਹੈ ਬੱਚਿਆਂ ਲਈ, ਪਰ ਫਿਰ ਵੀ ਸਰਕਾਰ ਦੇ ਸਿਰ 'ਤੇ ਬੱਚੇ ਨਹੀਂ ਪੈਦਾ ਹੁੰਦੇ। ਜੇ ਤੁਸੀਂ ਆਪਣੇ ਸਟੈਂਡਰਡ ਵੀ ਰੱਖਣਾ ਹੈ, ਪਲਦੇ ਨਹੀਂ ਹੈਗੇ ਸਰਕਾਰ ਦੇ ਸਿਰ ਦੇ ਉੱਤੇ ਇਕੱਲਾ। ਸੋ ਬਹੁਤ ਸਾਰੇ ਫੈਕਟਰ ਹੈ, ਇਹਨਾਂ ਦੇ ਬਾਰੇ ਆਪਾਂ ਗੱਲ ਕਰਾਂਗੇ। ਕਿ ਇੱਕ ਟ੍ਰੈਂਡ ਇਹ ਵੀ ਹੈ ਵਿਦੇਸ਼ਾਂ ਦੇ ਵਿੱਚ ਚੱਲ ਰਿਹਾ ਕਿ ਬੱਚਾ ਹੀ ਨਹੀਂ ਲੈਣਾ, ਨੋ ਕਿਡਸ। ਉਹਦੇ ਕੀ ਕਾਰਨ ਨੇ ਉਹ ਵੀ ਆਪਾਂ ਜਾਣਾਂਗੇ ਅੱਜ, ਅਤੇ ਹੋਰ ਵੀ ਕਈ ਮੁੱਦੇ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਨੇ ਆ। ਪਰ ਜਿਹੜਾ ਇੱਕ ਗੀਤ ਤੁਹਾਡੇ ਨਾਲ ਮੈਂ ਸਾਂਝਾ ਕਰਨਾ ਹੈ, ਉਹ ਹੈਗਾ ਬੋਲ ਮਿੱਟੀ ਦੇ ਪਾਵਿਆ, ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ। ਅਤੇ ਵੈਸੇ ਇਹਨਾਂ ਦੇ ਪਿਤਾ ਜੀ ਨੇ ਪਹਿਲਾਂ ਗਾਇਆ ਸੀ, ਪਰ ਇਸ ਨੂੰ ਰੀਮਿਕਸ ਕੀਤਾ। ਉਹ ਗੀਤ ਸੁਣਦੇ ਹਾਂ। ਜੀ, ਆਰਿਫ ਲੋਹਾਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ 21st Century ਜੁਗਨੀ। ਅਤੇ ਜੁਗਨੀ ਦੇ ਬਾਰੇ ਕਾਫੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿ ਜੁਗਨੀ ਦਾ ਨਾਮ ਕਿੱਥੋਂ ਪਿਆ। ਅਤੇ ਵੈਸੇ ਬਹੁਤ ਸਾਰੇ ਜਿਹੜੇ ਵਿਦਵਾਨ ਨੇ ਉਹ ਇਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਜੁਬਲੀ ਤੋਂ ਇਹ ਨਾਮ ਪਿਆ, ਜਦੋਂ ਕੁਈਨ ਵਿਕਟੋਰੀਆ ਦੀ ਜਿਹੜੀ ਜੁਬਲੀ ਚੱਲ ਰਹੀ ਸੀ, ਅਤੇ ਉਸ ਤੋਂ ਫਿਰ ਉਹ ਜਿਹੜੀ ਮਸ਼ਾਲ ਹੈ, ਮਸ਼ਾਲ ਸਾਰੇ ਭਾਰਤ ਦੇ ਵਿੱਚ ਘੁੰਮੀ, ਅਤੇ ਉਸ ਦੇ ਘੁੰਮਣ ਦੇ ਨਾਲ ਨਾਲ ਫਿਰ ਇਹ ਗੱਲਾਂ ਬਣੀਆਂ ਜੁਗਨੀ ਜਾ, ਐਕਚੁਅਲੀ ਜੁਬਲੀ ਸੀ ਕਿ ਜੁਬਲੀ ਜਾ ਪਹੁੰਚੀ ਕਲਕੱਤੇ, ਜੁਬਲੀ ਜਾ ਪਹੁੰਚੀ ਦਿੱਲੀ, ਇਸ ਤਰ੍ਹਾਂ ਦੀ ਫਿਰ ਉਹ ਜਿਹੜੇ ਕਵੀਸ਼ਰਾਂ ਨੇ ਲਿਖੀ ਸੀ ਇਹ ਜੁਬਲੀ। ਪਰ ਇਹਦੇ ਨਾਲ ਸਹਿਮਤੀ ਹੋ ਸਕਦੀ ਆ, ਜ਼ਿਆਦਾਤਰ ਹੈਗੀ ਆ, ਪਰ ਜਿਹੜੇ ਮੇਰੀ ਆਪਣੀ ਸੋਚ ਹੈ ਕਿ ਇਹ ਬਹੁਤ ਪੁਰਾਣੀ ਲਹਿਰ ਚੱਲੀ ਆਉਂਦੀ ਆ, ਲੋਕ ਲਹਿਰ ਚੱਲੀ ਆਉਂਦੀ ਆ। ਅਤੇ ਯੁੱਗ ਦਾ ਮਤਲਬ ਜਿਹੜਾ ਆ, ਯੁੱਗ ਦਾ ਮਤਲਬ ਹੁੰਦਾ ਸਮਾਂ, ਅਤੇ ਉਸਦੀ ਜਿਹੜੀ ਸਮੇਂ ਦੀ ਫੀਮੇਲ ਐਸਪੈਕਟ ਹੈ, ਫੀਮੇਲ ਵਰਜ਼ਨ ਜੁਗਨੀ, ਕਿ ਜਿਹੜਾ ਸਮਾਂ ਆ ਉਹ ਸਮਾਂ ਹੁਣ ਦਿੱਲੀ ਪਹੁੰਚ ਗਿਆ, ਸਮਾਂ ਹੁਣ ਕਲਕੱਤੇ ਪਹੁੰਚ ਗਿਆ, ਸਮਾਂ ਹੁਣ ਲੁਧਿਆਣੇ ਪਹੁੰਚ ਗਿਆ, ਔਰ ਉਹਦੀ ਫੀਮੇਲ ਸਾਈਡ ਕਿ ਉਹ ਉੱਥੇ ਸਮਾਂ ਕੀ ਕਰ ਰਿਹਾ ਆ, ਹੁਣ ਕਿਹੜਾ ਯੁੱਗ ਚੱਲ ਰਿਹਾ, ਹੁਣ ਕੀ ਕਰ ਰਹੀ ਹੈ ਜੁਗਨੀ ਉਹ, ਕਿ ਅੱਜ ਦੀ ਜਿਹੜੀ ਸਮੇਂ ਦੀ ਨਾਰ ਹੈ ਜਾਂ ਫੀਮੇਲ ਐਸਪੈਕਟ, ਉਹ ਇਸ ਸ਼ਹਿਰ ਦੇ ਵਿੱਚ ਕਿਹੜੇ ਹਾਲਾਤ ਨੇ, ਕੀ ਟਾਈਮ ਚੱਲ ਰਿਹਾ। ਸੋ ਮੇਰੀ ਆਪਣੀ ਸੋਚ ਇਹ ਹੈ ਕਿ ਇਹ ਕੋਈ ਗੋਰੀ ਨਾਲ ਜਾਂ ਮਤਲਬ ਕੁਈਨ ਦੇ ਨਾਲ ਰਿਲੇਟਡ ਨਹੀਂ ਹੈਗੀ। ਹਾਂ, ਉਦੋਂ ਰਿਲੇਟਡ ਹੋ ਗਈ ਕਿ ਜੁਬਲੀ ਦੇ ਨਾਲ ਜੁਗਨੀ ਵੀ ਜੁੜ ਗਈ, ਅਤੇ ਉਹ ਹੁਣ ਉੱਥੇ ਪਹੁੰਚ ਗਈ, ਉੱਥੇ ਪਹੁੰਚ ਗਈ, ਅਤੇ ਉਦੋਂ ਬੜਾ ਇਹਨੂੰ ਪ੍ਰਚਲਿਤ ਕੀਤਾ, ਉਹਨੂੰ ਮਰੋੜਿਆ ਗਿਆ ਹੋਊਗਾ, ਇਹਨੂੰ ਨਾਲੇ ਐਡਜਸਟ ਕਰ ਲਿਆ ਕਰੋ। ਪਰ ਇਹ ਉਦੋਂ ਵੀ ਪੁਰਾਣੀ ਹੈ ਜੁਗਨੀ, ਅਤੇ ਜੁਗਨੀਆਂ ਬਹੁਤ ਗਾਈਆਂ ਨੇ ਹਰ ਇਹ, ਕਿਉਂਕਿ ਸਾਡੇ ਇਹ ਲੋਕ ਗੀਤ ਹੈ ਅਸਲ ਦੇ ਵਿੱਚ। ਇਟਸ ਮੱਚ ਬਿੱਗਰ ਅਤੇ ਮੱਚ ਓਲਡਰ ਦੈਨ ਕੁਈਨਸ ਜੁਬਲੀ ਸੈਲੀਬ੍ਰੇਸ਼ਨਸ, ਜਿਹੜੀਆਂ ਹੁਣ ਵੀ ਚੱਲ ਰਹੀਆਂ ਨੇ, ਅਤੇ ਕੁਈਨ ਉਸ ਜਿਹੜੀ ਜੁਬਲੀ ਸਰਵਿਸ ਹੈ ਉਸ ਦੇ ਵਿੱਚੋਂ ਮਿਸਿੰਗ ਰਹੀ ਹੈ। ਅਤੇ ਤੁਹਾਨੂੰ ਪਤਾ ਹੈ ਕਿ ਇਹ ਮਨਾਉਂਦੇ ਨੇ, ਪਲੈਟੀਨਮ ਜੁਬਲੀ ਦੀਆਂ ਲੰਡਨ ਦੇ ਵਿੱਚ ਸੈਲੀਬ੍ਰੇਸ਼ਨਸ ਚੱਲ ਰਹੀਆਂ ਨੇ ਬਹੁਤ ਵੱਡੀਆਂ, 75 ਸਾਲ ਹੋ ਗਏ। ਅਤੇ ਕੁਈਨ ਰਾਣੀ ਜਿਹੜੀ ਆ ਉਹ 96 ਸਾਲ ਦੀ ਹੋ ਚੁੱਕੀ ਹੈ, ਅਤੇ ਹਜੇ ਵੀ ਉਹ ਕੁਈਨ ਹੈ, ਅਤੇ 75ਵਾਂ ਸਾਲ ਉਹਨੂੰ ਸਿੰਘਾਸਨ 'ਤੇ ਚੱਲ ਰਿਹਾ। ਅਤੇ ਜੁਗਨੀ ਜਿਹੜੀ ਆ ਲੰਡਨ ਦੇ ਵਿੱਚ ਹੈ, ਅਤੇ ਜੁਗਨੀ ਬਿਮਾਰ ਹੋ ਗਈ ਅਤੇ ਆਪਣੀ ਜੁਬਲੀ ਦੇ ਵਿੱਚ ਨਹੀਂ ਆ ਸਕੀ, ਇਹ ਹੈਗੀ ਜੀ ਖਬਰ। ਅਤੇ ਲਓ ਜੀ, ਅਮਰੀਕ ਭਾਅ ਜੀ ਵੀ ਛੇਤੀ ਆਉਂਦੇ ਹੋਣਗੇ, ਅਤੇ ਇੱਕ ਛੋਟੇ ਜਿਹੇ ਸਪੋਂਸਰ ਮੈਸੇਜ ਤੋਂ ਬਾਅਦ ਜੁੜਦੇ ਹਾਂ ਜੀ ਉਹਨਾਂ ਨਾਲ।
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੋਂਸਰ ਨੇ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ। ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨ ਲਈ ਤੁਸੀਂ ਸਾਡੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਤੇ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ, ਅਤੇ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਰਾਹੀਂ। ਕਾਫੀ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ, ਸਾਇਲੈਂਟਲੀ ਵੀ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ, ਪੋਡਕਾਸਟ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸਿਡਨੀ ਤੋਂ ਆ ਗਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ ਜੀ ਆਇਆਂ ਨੂੰ।
ਅਮਰੀਕ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੇਡੀਓ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ। ਅਤੇ ਅੱਜ ਸਿਡਨੀ ਦੇ ਵਿੱਚ ਜਿਹੜਾ ਮੌਸਮ ਆ ਮਨਦੀਪ, ਜੇ ਦੇਖੋ ਤਾਂ ਬਿਲਕੁਲ ਡਾਇਮੰਡ ਦੀ ਤਰ੍ਹਾਂ ਆ, ਕ੍ਰਿਸਟਲ ਕਲੀਅਰ ਆ। ਕਾਫੀ ਧੁੱਪ ਜਿਹੜੀ ਆ ਸਵੇਰੇ ਸਵੇਰੇ ਠੰਡਕ ਦੇ ਵਿੱਚੋਂ ਨਿਕਲ ਕੇ ਤੁਹਾਡੇ ਸਰੀਰ ਦੇ ਜਦੋਂ ਪੈਂਦੀ ਆ, ਜੋ ਸੈਰ ਕਰਨ ਜਾਂਦੇ ਆ, ਤਾਂ ਉਹਦਾ ਜਿਹੜਾ ਆਨੰਦ ਆ ਇੱਕ ਬਿਲਕੁਲ ਹੀ ਡਿਫਰੈਂਟ ਤਰੀਕੇ ਦਾ ਹੁੰਦਾ ਆ। ਅਸੀਂ ਸੈਰ ਕਰਕੇ ਆਏ ਹਾਂ ਅਤੇ ਬਹੁਤ ਚੰਗਾ ਲੱਗਾ ਮੰਦੀ। ਬਹੁਤ ਸਾਰੇ ਪ੍ਰਦੇਸ਼ਾਂ ਦੇ ਵਿੱਚ, ਬਹੁਤ ਸਾਰੇ ਇਲਾਕਿਆਂ ਦੇ ਵਿੱਚ, ਸਿਡਨੀ ਦੇ ਵਿੱਚ ਜਾਂ ਹੋਰ ਜਿੰਨੇ ਵੀ ਪ੍ਰਦੇਸ਼ ਨਿਊ ਸਾਊਥ ਵੇਲ ਦੇ ਵਿੱਚ ਆ, ਉਹਨਾਂ ਨੂੰ ਕੁਛ ਦਿਨਾਂ ਤੋਂ ਮੌਸਮ ਵਿੱਚ ਕਾਫੀ ਰਾਹਤ ਮਿਲੀ ਆ ਅਤੇ ਚੰਗਾ ਮਹਿਸੂਸ ਕਰ ਰਹੇ ਹਨ। ਜੀ ਅਮਦੀਪ
ਜੀ, ਬਿਲਕੁਲ ਇੱਧਰ ਵੀ ਦਿਨ ਇੱਦਾਂ ਹੀ ਹੈ, ਟਿਕਿਆ ਹੋਇਆ ਹੈ, ਹਲਕੀ ਹਲਕੀ ਧੁੱਪ ਹੈ। ਅਤੇ ਜਿਸ ਤਰ੍ਹਾਂ ਇੰਡੀਆ 'ਚ ਨਹੀਂ ਹੁੰਦੇ ਅੱਸੂ ਕੱਤੇ ਦੀਆਂ ਸਵੇਰਾਂ ਗੰਨੇ ਚੂਪਣ ਨੂੰ ਦਿਲ ਕਰ ਰਿਹਾ ਹੈ, ਨਵੰਬਰ ਦੀ ਅਸਲ ਦੇ ਵਿੱਚ, ਐਕਚੁਲੀ ਅਕਤੂਬਰ ਨਵੰਬਰ ਦੀ ਜਿਹੜੀ ਸਵੇਰ ਹੈ, ਪੈਰ ਠਰ ਰਹੇ ਨੇ ਹਲਕੇ ਹਲਕੇ ਅਤੇ ਧੁੱਪੇ ਬਹਿਣ ਦੀ ਚਾਹਤ ਹੋ ਰਹੀ ਹੈ। ਅਤੇ ਹੋ ਸਕਦਾ ਕਿ 10 ਵਜੇ ਪਰੌਂਠੇ ਖਾਣ ਦਾ ਵੀ ਜਿੱਦਾਂ ਹੋ ਸਕਦਾ ਸੈਰਮਨੀ, ਮੱਕੀ ਦੀ ਰੋਟੀ ਵੀ ਖਾਧੀ ਜਾ ਸਕਦੀ। ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ। ਖੈਰ ਪਰਮਾਤਮਾ ਭਲੀ ਰੱਖੇ, ਹਰੇਕ ਪਾਸੇ ਕਾਫੀ ਐਤਕੀ ਮੌਸਮ ਖਰਾਬ ਰਿਹਾ। ਸੋ ਅਮਰੀਕ ਭਾਅ ਜੀ ਸਾਡੇ ਨਾਲ, ਗੁਰਿੰਦਰ ਸਿੰਘ ਵੀ ਜੁੜੇ ਨੇ ਵਰਜੀਨੀਆ ਵਾਲੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਪਹਿਲਾਂ ਤਾਂ ਆਪਾਂ ਜਿਹੜੀ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ, ਕਿ ਆਪਾਂ ਪ੍ਰੋਗਰਾਮ ਪਿਛਲੇ ਹਫ਼ਤੇ ਕੀਤਾ ਅਤੇ ਉਸ ਤੋਂ ਬਾਅਦ ਇਹ ਵਾਰਦਾਤ ਹੋਈ ਜਿਸ ਦੇ ਵਿੱਚ ਉਸਦੀ ਜਾਨ ਚਲੇ ਗਈ। ਕਾਫ਼ੀ ਖੁਲਾਸੇ ਹੋਏ। ਦੇਖੋ, ਆਪਾਂ ਨੂੰ ਬਹੁਤਾ ਉਸ ਦੀਆਂ ਬਰੀਕੀਆਂ ਦੇ ਵਿੱਚ ਜਾਣ ਦੀ ਲੋੜ ਨਹੀਂ, ਆਪਾਂ ਸਿਰਫ ਜਨਰਲ ਗੱਲ ਕਰਾਂਗੇ, ਆਪਣਾ ਓਪੀਨੀਅਨ ਦੇਵਾਂਗੇ ਉਹ ਕਿਸ ਤਰ੍ਹਾਂ ਹੋਇਆ, ਕਿੱਦਾਂ ਹੋਇਆ, ਹੈ ਨਾ। ਇਹ ਹੁਣ ਤਕਰੀਬਨ ਸੋਸ਼ਲ ਮੀਡੀਆ 'ਤੇ ਤਾਂ ਉਸੇ ਵੇਲੇ ਗੱਲ ਚੱਲਦੀ ਆ, ਬਹੁਤ ਸਾਰੀਆਂ ਜਿਹੜੀਆਂ ਰਿਕਾਰਡਿੰਗਸ ਵੀ ਸਾਹਮਣੇ ਆ ਰਹੀਆਂ ਨੇ ਜਿਸ ਤੋਂ ਪਤਾ ਲੱਗਦਾ ਕਿ ਉਹ ਮੌਤ ਦਾ ਕਾਰਨ ਕੀ ਸੀਗਾ। ਸਿੱਧੀ ਸਿੱਧੀ ਗੱਲ ਹੈ, ਡੀ ਜੀ ਪੀ ਨੇ ਪਹਿਲਾਂ ਹੀ ਬਿਆਨ ਦਿੱਤਾ ਸੀਗਾ ਕਿ ਗੈਂਗਸਟਰ ਇਸ ਦੇ ਪਿੱਛੇ ਨੇ, ਅਤੇ ਉਸਨੂੰ ਫਿਰ ਭਗਵੰਤ ਮਾਨ ਨੇ ਖੰਡਿਆ ਵੀ, ਆਪਣੇ ਡੀ ਜੀ ਪੀ ਤੋਂ ਕੁਐਸਚਨ ਵੀ ਪੁੱਛਿਆ। ਪਰ ਗੱਲਾਂ ਖੁਦ ਸਾਹਮਣੇ ਆ ਰਹੀਆਂ ਨੇ, ਜਿਹੜੇ ਕਈ ਗੈਂਗਸਟਰ ਹੈ ਉਹ ਖੁਦ ਫੋਨ ਕਰ ਕਰਕੇ ਪੱਤਰਕਾਰਾਂ ਨੂੰ ਜ਼ਿੰਮੇਵਾਰੀ ਲੈ ਰਹੇ ਨੇ, ਰਿਕਾਰਡਿੰਗਸ ਭੇਜ ਰਹੇ ਨੇ। ਅਤੇ ਇੱਥੋਂ ਤੱਕ ਕਿ ਇੱਕ ਗੈਂਗਸਟਰ ਨੇ ਜਿਹੜੀ ਰਿਕਾਰਡਿੰਗ, ਆਡੀਓ ਰਿਕਾਰਡਿੰਗ ਆਪਣੇ ਵਿਚਾਲੇ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਦੇ ਵਿਚਾਲੇ ਜਿਹੜੀ ਗੱਲਬਾਤ ਹੋਈ ਆ, ਉਸ ਦੀ ਰਿਕਾਰਡਿੰਗ ਵੀ ਪਬਲਿਕ ਕੀਤੀ ਆ। ਸੋ ਆਪਾਂ ਪਹਿਲਾਂ ਵੀ ਮੈਂ ਕਈ ਵਾਰੀ ਗੱਲ ਕੀਤੀ ਹੈ ਕਿ ਇਹ ਜਿਹੜੀ ਫੀਲਿੰਗ ਹੈ ਗੈਂਗਸਟਰਾਂ ਵਾਲੀ ਫੀਲਿੰਗ ਹੈ, ਆਪਾਂ ਪਹਿਲਾਂ ਵੀ 2-3 ਸਾਲ ਪਹਿਲਾਂ ਵੀ ਪੁੱਛਿਆ ਸੀ ਕਿਸੇ ਨੇ ਸਾਨੂੰ, ਅਤੇ ਅਸੀਂ ਕਿਹਾ ਸੀਗਾ ਕਿ ਟੂਪੈਕ ਜਿਹੜਾ ਅਮੈਰੀਕਾ ਦਾ ਇੱਕ ਬੜਾ ਮਸ਼ਹੂਰ ਰੈਪਰ ਹੋਇਆ, ਉਸ ਦੇ ਨਕਸ਼ੇ ਕਦਮ 'ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਅਤੇ ਫੰਡਿੰਗ ਵੀ ਉੱਧਰੋਂ ਹੋ ਰਹੀ ਆ। ਬਾਹਰਲੇ ਜਿਹੜੇ NRIs ਰਹਿੰਦੇ ਨੇ ਉੱਥੇ, ਜੋ ਮੁੰਡੇ ਆ, ਨੌਜਵਾਨੀ ਕੰਮ ਕਰਦੀ ਆ, ਉਹ ਇਹਨਾਂ ਦੇ ਪਿੱਛੇ ਨੇ, ਉਹੀ ਗਾਣੇ ਗਵਾਉਂਦੇ ਨੇ। ਉਹ ਇੱਕ ਬੱਲੇ ਬੱਲੇ ਵਾਲਾ ਮਾਹੌਲ ਅਮਰੀਕ ਭਾਅ ਜੀ ਸਿਰਜਿਆ ਜਾ ਰਿਹਾ ਸੀ। ਤੁਹਾਡਾ ਕੀ ਕਹਿਣਾ ਇਸ ਦੇ ਬਾਰੇ?
ਮੈਂ ਅਮਦੀਪ ਇਸ ਗੱਲ ਦੇ ਨਾਲ ਬਹੁਤ ਜ਼ਿਆਦਾ ਤੁਹਾਡੀ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਕਿ ਜਿਹੜੀ ਗੈਂਗਵਾਰ ਦਾ ਨਤੀਜਾ ਨਿਕਲਿਆ ਹੈ ਉਹਦਾ ਹੈਗਾ ਆ ਕਿ ਉਹਦਾ ਇੰਪੈਕਟ ਪਿਆ ਆ, ਗੈਂਗਸ ਦਾ ਵੀ ਇੰਪੈਕਟ ਪਿਆ ਆ। ਪਰ ਮੇਰੇ ਖਿਆਲ ਦੇ ਵਿੱਚ ਜਿਸ ਵੇਲੇ ਕਿਸੇ ਵੀ ਪਾਰਟੀ ਦੇ ਕੋਲ ਪੋਲੀਟੀਕਲ ਵਿਜ਼ਡਮ ਨਾ ਹੋਵੇ, ਪੋਲੀਟੀਕਲ ਡਾਇਰੈਕਸ਼ਨਸ ਨਾ ਹੋਵੇ, ਇੰਟਲੈਕਚੁਅਲਿਜ਼ਮ ਦੀ ਘਾਟ ਹੋਵੇ ਜਾਂ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੋਵੇ ਪੋਲੀਟੀਕਲ ਖੇਤਰ ਦੇ ਵਿੱਚ, ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ, ਲੇਕਿਨ ਉਹਦੀ ਜਿਹੜੀ ਇੰਟੈਂਸਿਟੀ ਆ ਉਹਨੂੰ ਮਿਨੀਮਾਈਜ਼ ਜ਼ਰੂਰ ਕੀਤਾ ਜਾ ਸਕਦਾ ਹੈ। ਹੁਣ ਆਮ ਆਦਮੀ ਪਾਰਟੀ ਦਾ ਕਾਫ਼ੀ ਇਹਦੀ ਆਲੋਚਨਾ ਹੋ ਰਹੀ ਆ। ਪਿਛਲੇ ਇੱਕ ਵੀਕ ਪਹਿਲਾਂ ਬੱਲੇ ਬੱਲੇ ਹੋ ਗਈ ਸੀ ਜਿਸ ਵੇਲੇ ਵਿਜੇ ਸਿੰਗਲਾ ਨੂੰ ਇਹਨਾਂ ਨੇ ਹਟਾਇਆ ਸੀ, ਸਾਰੇ ਪਾਸੇ ਜੈ ਜੈਕਾਰ ਹੁੰਦੀ ਸੀ, ਪਾਰਟੀਆਂ ਦੇ ਵੀ ਗਏ ਉੱਥੇ ਵੀ ਜੈ ਜੈਕਾਰ ਹੋਈ ਸੀ, ਆਮ ਆਦਮੀ ਦੇ ਅਸੀਂ ਬੰਦੇ ਹਾਂ, ਇੱਦਾਂ ਇੱਦਾਂ ਹੋ ਰਿਹਾ। ਲੇਕਿਨ ਇੱਕ ਘਟਨਾ ਨੇ ਸਾਰੇ ਕੌਨਸੈਪਟ ਨੂੰ ਬਦਲ ਕੇ ਅਮਨਦੀਪ ਰੱਖ ਦਿੱਤਾ। ਅੱਜ ਪੰਜਾਬ ਦੇ ਵਿੱਚ ਹਾਲਾਤ ਕਾਲ ਬਿਲਕੁਲ ਬਦਲ ਚੁੱਕੇ ਆ। ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਇੱਕ ਤਰ੍ਹਾਂ ਦਾ ਬੜੀ ਛਵੀ ਬਹੁਤ ਬਣੀ ਸੀ, ਇੱਕ ਵਾਰੀ ਮੈਨੂੰ ਤੁਹਾਡੀ ਗੱਲ ਯਾਦ ਆਉਂਦੀ ਆ, 2013-12 ਦੇ ਵਿੱਚ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹੁੰਦੇ ਸੀ ਜਦੋਂ ਮਨਮੋਹਨ ਸਿੰਘ ਜੀ ਦੀ ਬੜੀ ਮੁਖਾਲਫਤ ਹੁੰਦੀ ਹੁੰਦੀ ਸੀ। ਉਦੋਂ ਕਹਿੰਦੇ ਹੁੰਦੇ ਸੀ ਮਨਮੋਹਨ ਸਿੰਘ ਤਾਂ ਇੱਕ ਤਰ੍ਹਾਂ ਦੇ ਨਾਲ ਬੇਅਰਥ ਸ਼ਾਸਤਰੀ ਆ, ਕੁਛ ਕਰ ਨਹੀਂ ਰਿਹਾ, ਪ੍ਰਾਈਮ ਮਿਨਿਸਟਰ ਜਿਹੜਾ ਬਹੁਤ ਮਾੜਾ ਆ, ਦੇਸ਼ ਨੂੰ ਮਿਲਿਆ ਇੱਦਾਂ, ਬੜਾ ਬੋਲਦਾ ਨਹੀਂ ਹੈ, ਸਾਇਲੈਂਟ ਆ, ਹੈ ਨਾ, ਇੱਦਾਂ ਹੁੰਦੀ ਹੁੰਦੀ ਸੀ। ਤੁਸੀਂ ਉਦੋਂ ਇੱਕ ਕਿਹਾ ਸੀ ਰੇਡੀਓ 'ਤੇ ਲਾਈਵ, ਸ਼ਾਇਦ ਤੁਹਾਡੀ ਕੋਲ ਰਿਕਾਰਡਿੰਗ ਵੀ ਹੋਊਗੀ, ਕਿ ਇਹੀ ਲੋਕ ਜਿਹੜੇ ਅੱਜ ਇਹਨੂੰ ਮਾੜਾ ਕਹਿ ਰਹੇ ਆ, ਮਾੜਾ ਕਹਿ ਰਿਹਾ, ਇਹਨਾਂ ਲੋਕਾਂ ਨੇ ਭਲ ਕੇ ਉਹਨਾਂ ਨੂੰ ਕਹਿਣਾ ਉਹ ਬਹੁਤ ਵੱਡਾ ਸਿਆਸਤਦਾਨ ਸੀ, ਬਹੁਤ ਵਧੀਆ ਇਕੋਨਮਿਸਟ ਸੀ, ਉਹਨੇ ਇਕੋਨਮੀ ਨੂੰ ਰਿਵਾਈਵ ਕੀਤਾ। ਇਹ ਗੱਲਾਂ ਰਿਕਾਰਡ ਆ, ਔਨ ਦਾ ਰਿਕਾਰਡ ਤੇ ਦੇਖਿਆ ਹੋਊਗਾ ਪਾਸਟ ਦੇ ਵਿੱਚ। ਤੇ ਅੱਜ ਜਿਹੜੀ ਹੁਣ ਦੇਖੋ, ਜਿਹੜੀ ਹਫ਼ਤਾ ਪਹਿਲਾਂ ਜਿੱਦਾਂ ਬੱਲੇ ਬੱਲੇ ਹੋ ਰਹੀ ਸੀ ਆਮ ਆਦਮੀ ਪਾਰਟੀ, ਇੱਕ ਘਟਨਾ ਨੇ ਉਹਦੀ ਸਾਰੀ ਜਿਹੜੀ ਪ੍ਰਸਿੱਧੀ ਆ ਉਹਨੂੰ ਥੱਲੇ ਲਾ ਕੇ ਰੱਖ ਦਿੱਤਾ। ਉਹ ਹੁਣ ਲੋਕ ਉਹਦੇ ਖਿਲਾਫ਼ ਵੀ ਬੋਲਣ ਲੱਗ ਪਏ। ਅੱਜ ਜਿਹੜੀ ਤੁਸੀਂ ਉਸ ਵੇਲੇ ਗੱਲ ਕਰੀ ਸੀ ਕਿ ਮਨਮੋਹਨ ਸਿੰਘ ਦੀ ਸਿਫਤ ਕਰਿਆ ਕਰੂਗੇ, ਇਹਨਾਂ ਦੀਆਂ ਕਰਤੂਤਾਂ ਦੇ ਕਾਰਨ, ਇਹਨਾਂ ਦੀ ਪੋਲੀਟੀਕਲ ਵਿਜ਼ਡਮ ਦੀ ਲੈਕ ਦੇ ਕਾਰਨ, ਤਾਂ ਇਹਨਾਂ ਦੀ ਪੋਲੀਟੀਕਲ ਪ੍ਰੋਫੈਸ਼ਨਲ ਲੈਕਿਜ਼ਮ ਦੇ ਕਾਰਨ ਇਹ ਤੁਸੀਂ ਦੇਖੋਗੇ ਕੁਛ ਦੇਰ ਬਾਅਦ ਇਹੀ ਲੋਕ ਕਹੂਗੇ ਇਹਨਾਂ ਨਾਲ ਤੋਂ ਅਕਾਲੀ ਚੰਗੇ ਸੀ, ਇਹਨਾਂ ਨਾਲ ਤਾਂ ਆਪਣੇ ਕਾਂਗਰਸੀ ਚੰਗੇ ਸੀ, ਉਹ ਲਿਫੇ ਵੀ ਕੰਟਰੋਲ ਕਰ ਲੈਂਦੇ ਸੀ। ਤੁਸੀਂ ਦੇਖਿਓ ਕੁਛ ਹਫ਼ਤਿਆਂ ਬਾਅਦ ਇਹ ਗੱਲਾਂ ਹੋਣੀਆਂ ਸ਼ੁਰੂ ਹੋ ਜਾਣੀਆਂ। ਤੁਹਾਡੇ ਇਹਦੇ ਬਾਰੇ ਕੀ ਵਿਚਾਰ ਹੈ ਕਿ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਰਹੀ ਆ, ਸਰਕਾਰ ਦੀ ਜਿਹੜੀ ਡਾਇਰੈਕਸ਼ਨਸ ਰਹੀ ਆ ਇਸ ਖਿੱਤੇ, ਜਿੱਦਾਂ ਉਹ ਲੀਕੇਜ ਕਰਨਾ, ਸਿਕਿਉਰਿਟੀ ਡਾਕੂਮੈਂਟ ਲੀਕੇਜ ਕਰਨਾ, ਉਹਨਾਂ ਨੂੰ ਅਖਬਾਰਾਂ ਵਿੱਚ ਦੇਣਾ, ਉਹਨਾਂ ਨੂੰ ਪੇਪਰਸ ਵੀ, ਪਹਿਲਾਂ ਡਿਸਕਸ਼ਨ ਹੋਈ ਵੀ ਆ 3-4 ਵੀਕ ਪਹਿਲਾਂ ਵੀ ਤੁਸੀਂ ਇਹਨੂੰ ਡੀ ਕਿਉਂ ਕਰ ਰਹੇ ਹੋ, ਨਹੀਂ ਜੀ ਇਹ ਤੱਕ ਬਣਦੀ ਆ ਕਿਉਂਕਿ ਅਸੀਂ ਹਿੱਟਾਂ BIP ਕਲਚਰ ਖਤਮ ਕਰਨਾ, ਤੁਸੀਂ ਇੱਥੇ ਵੀ ਕੁਛ ਕਹੋ ਨਾ।
ਭਾਅ ਜੀ ਆਪਾਂ ਪਹਿਲਾਂ ਹੀ ਕਿਹਾ ਸੀਗਾ ਵੀ ਜਿਹੜੇ ਇਹ ਸੈਂਸਿਟਿਵ ਮੁੱਦੇ ਨੇ ਜਿਹਨੂੰ ਸਿਕਿਉਰਿਟੀ ਦਿੱਤੀ ਹੋਈ ਆ, ਜਿਹਨਾਂ ਸੈਕਸ਼ਨ ਨੂੰ, ਸਾਨੂੰ ਨਹੀਂ ਪਤਾ ਕਿਹਨੂੰ ਦਿੱਤੀ ਹੋਈ ਆ, ਠੀਕ ਹੈ, ਥੋੜ੍ਹੇ ਬੰਦਿਆਂ ਦਾ ਪਤਾ ਸਾਨੂੰ, ਸਾਰਿਆਂ ਦਾ ਨਹੀਂ ਪਤਾ, ਉਹਦੇ ਕੋਲੋਂ 2 ਵਾਪਸ ਲੈ ਲੈਣੇ, ਬੱਲੇ ਬੱਲੇ ਕਰਾ ਕੇ 2 ਹੋਰ ਦੇ ਦੇਣੇ। ਹੁਣ ਠੀਕ ਹੈ, ਮੰਨਿਆ ਆ ਵੀ ਜੂਨ 84 ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਗਰਮਾਇਆ ਹੁੰਦਾ ਆ ਅਤੇ ਇਸ ਵਾਰੀ ਬਹੁਤ ਜ਼ਿਆਦਾ ਹੀ ਸੈਂਸਿਟਿਵ ਹੈ ਅਤੇ 20 ਕੰਪਨੀਆਂ ਪੰਜਾਬ ਸਰਕਾਰ ਨੇ ਹੋਰ ਮੰਗੀਆਂ ਨੇ ਭਾਰਤ ਸਰਕਾਰ ਤੋਂ। ਹੁਣ ਉਸ ਨੂੰ ਲੈ ਕੇ ਦੱਸਿਆ ਤਾਂ ਇਹ ਜਾ ਰਿਹਾ ਹੈ ਕਿ ਜਿਹੜੇ 424 ਜਾਂ ਕਿੰਨੇ ਵੀ VIPs ਹੈ ਉਹਨਾਂ ਦੀ ਜਿਹੜੀ ਸਿਕਿਉਰਿਟੀ ਅੱਧੀ ਕਰ ਦਿੱਤੀ ਗਈ ਹੈ ਅਤੇ ਉਹ ਜਿਹੜਾ ਅਮਲਾ ਆ ਉਹ ਹੋਰ ਪਾਸੇ ਤਾਇਨਾਤ ਕੀਤਾ ਗਿਆ। ਭਾਅ ਜੀ ਮੈਨੂੰ ਇਹ ਗੱਲ ਨਹੀਂ ਸਮਝ ਆਉਂਦੀ, ਜਿਹੜੇ ਪਹਿਲਾਂ ਹੀ ਜਿਨ੍ਹਾਂ ਨੂੰ ਸਿਕਿਉਰਿਟੀ ਦੀ ਲੋੜ ਹੈ ਬੰਦਿਆਂ ਨੂੰ, ਉਹਨਾਂ ਨੂੰ ਹੋਰ ਜ਼ਿਆਦਾ ਚਾਹੀਦੀ ਹੈ ਇਸ ਟੈਂਸ ਮਾਹੌਲ ਦੇ ਵਿੱਚ ਕਿ ਉਹਨਾਂ ਦੀ ਸਿਕਿਉਰਿਟੀ ਘਟਾਉਣੀ ਚਾਹੀਦੀ ਹੈ? ਜਦੋਂ ਮਾਹੌਲ ਹੀ ਟੈਂਸ ਹੈ ਪੰਜਾਬ ਦਾ, ਤੁਸੀਂ 20 ਕੰਪਨੀਆਂ ਹੋਰ ਲੈ ਕੇ ਆ ਰਹੇ ਹੋ ਪੈਸੇ ਦੇ ਕੇ, ਪੈਸੇ ਹੀ ਦੇਣੇ ਪੈਂਦੇ, ਉਹਨਾਂ ਦਾ ਬਿੱਲ ਦੇਣਾ ਪੈਂਦਾ, ਅਤੇ ਜਿਹੜੇ ਪਹਿਲਾਂ ਹੀ ਸੈਂਸਿਟਿਵ ਬੰਦੇ ਨੇ ਉਹਨਾਂ ਦੀ ਐਕਸਟਰਾ ਸਿਕਿਉਰਿਟੀ ਤਾਂ ਹੋਣੀ ਚਾਹੀਦੀ ਹੈ ਜਦੋਂ ਮਾਹੌਲ ਹੀ ਹੋਰ ਵਿਗੜ ਗਿਆ। ਉਹਨਾਂ ਦੀ ਅੱਧੀ ਕੀਤੀ ਜਾ ਰਹੀ ਹੈ ਅਤੇ ਉਹਨਾਂ ਦੀ ਅੱਧੀ ਕਰਕੇ ਲਾਣੀ ਕਿੱਥੇ ਆ? ਮਤਲਬ ਦੈਟਸ ਇਲੌਜੀਕਲ ਗੱਲਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਅਤੇ ਫਿਰ ਉਹਨਾਂ ਨੂੰ ਸਿਕਿਉਰਿਟੀ ਘਟਾ ਕੇ ਅਤੇ ਉਹ ਜਿਹੜੀਆਂ 20 ਕੰਪਨੀਆਂ ਲਿਆਉਂਦੀਆਂ ਉਹਨਾਂ ਨੂੰ ਢੱਕਣ ਵਾਸਤੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ, ਬੱਲੇ ਬੱਲੇ ਕਰਾਈ ਜਾ ਰਹੀ ਹੈ। ਇਸ ਬੱਲੇ ਬੱਲੇ ਦੇ ਵਿੱਚ ਜਿਹੜੀ ਸੀਕ੍ਰੇਟ ਇਨਫੋਰਮੇਸ਼ਨ ਹੈ, ਸੈਂਸਿਟਿਵ ਇਨਫੋਰਮੇਸ਼ਨ ਹੈ, ਉਹ ਨਸ਼ਰ ਕੀਤੀ ਜਾ ਰਹੀ ਹੈ, ਲਿਸਟਾਂ ਲੋਕਾਂ ਦੇ ਕੋਲ ਆ ਗਈਆਂ, ਠੀਕ ਹੈ, ਉਹ ਪਤਾ ਲੱਗ ਗਿਆ ਇਹਦੇ ਕੋਲ ਕਿੰਨੇ ਬੰਦੇ ਸੀ ਅਤੇ ਹੁਣ ਕਿੰਨੇ ਆ, ਠੀਕ ਹੈ, ਅਤੇ ਹੁਣ ਕਿਹੜਾ ਟਾਈਮ ਹੈ ਇਹਨਾਂ ਨੂੰ ਹਿੱਟ ਕਰਨ ਦਾ, ਹੋ ਗਿਆ ਉਹੀ ਕੰਮ। ਸੋ ਇੱਕ ਤਾਂ ਹੁੰਦਾ ਆ ਭਾਅ ਜੀ ਵੀ ਸਿਆਣੇ ਕਹਿੰਦੇ ਆ ਵੀ ਸੁਰਮਾ ਪਾਉਣਾ, ਸੁਰਮਾ ਪਾ ਕੇ ਨਾ ਕਈ ਸੁਰਮਾ ਪਾ ਲੈਂਦੇ ਆ, ਜਿੱਦਾਂ ਡਾਕਟਰ ਮਨਮੋਹਨ ਸਿੰਘ ਹੁਣੀ ਸੁਰਮਾ ਪਾ ਲੈਂਦੇ ਸੀ, ਪਰ ਉਹਨਾਂ ਨੂੰ ਮਟਕਾਉਣਾ ਨਹੀਂ ਸੀ ਆਉਂਦਾ, ਉਹਨਾਂ ਨੂੰ ਮਟਕਾਉਣਾ ਨਹੀਂ ਸੀ ਆਉਂਦਾ, ਉਹਨਾਂ ਨੂੰ ਲੋਕ ਲਭਾਉਣੇ ਨਹੀਂ ਸੀ ਆਉਂਦੇ, ਹੈ ਨਾ। ਇੱਕ ਹੁੰਦਾ ਆ ਵੀ ਸੁਰਮਾ ਪਾਉਣਾ ਵੀ ਆਉਂਦਾ ਆ ਅਤੇ ਮਟਕਾਉਣਾ ਵੀ ਆਉਂਦਾ ਆ, ਵੀ ਕੰਮ ਕਰਦੇ ਵੀ ਆ ਅਤੇ ਫਿਰ ਉਹਦੀ ਬੱਲੇ ਬੱਲੇ ਵੀ ਕਰਾਉਂਦੇ, ਹਾਂ ਵੀ ਲੋਕਾਂ ਨੂੰ ਦਿਖਾਲਦੇ ਆ ਵੀ ਅਸੀਂ ਸੁਰਮਾ ਪਾਇਆ ਆ। ਇੱਕ ਹੁੰਦੇ ਆ ਵੀ ਸੁਰਮਾ ਪਾਇਆ ਹੀ ਨਹੀਂ, ਮਟਕਾਈ ਜਾਂਦੇ ਆ। ਹੁਣ ਇਹ ਜਿਹੜਾ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਨੇ ਤਾਂ ਸਮਾਂ ਕੇ ਪਾਇਆ ਸੁਰਮਾ, ਮੂੰਹ ਧੋਤਾ ਆ ਅੱਖਾਂ 'ਚੋਂ ਕੱਢ ਕੇ, ਫਿਰ ਉਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਇਸ਼ਤਿਹਾਰਾਂ ਰਾਹੀਂ, ਮੀਡੀਆ ਰਾਹੀਂ, ਵੀ ਅਸੀਂ ਜੀ ਆਹ ਕੁਛ ਕਰ ਰਹੇ ਹਾਂ। ਹੁਣ ਤਾਂ ਕੁਛ ਮੈਨੂੰ ਇੱਕ ਗੱਲ ਹੋਰ ਵੀ ਸਮਝ ਨਹੀਂ ਆਉਂਦੀ, ਸਰਕਾਰਾਂ ਚੁਣੀਆਂ ਜਿਹੜੀਆਂ ਹੁੰਦੀਆਂ, ਇੱਕ ਆਫਿਸਰ ਹੈ ਉਹ ਉਹਨੂੰ ਉਹਦੀ ਜੌਬ ਹੈ, ਉਹਨੂੰ ਜੌਬ ਮਿਲ ਗਈ ਸਰਕਾਰ ਨੂੰ, ਸਰਕਾਰੀ ਮਿਲ ਗਈ, ਹੈ ਨਾ, ਉਹ ਕੰਮ ਕਰਨ ਦੇ ਲਈ ਮਿਲੀ ਆ, ਉਹਨੂੰ ਉਹਦੇ 'ਤੇ ਕੋਈ ਐਕਸਪੈਕਟੇਸ਼ਨਸ ਹੈ ਵੀ ਹਾਂ ਤੁਸੀਂ ਇਹ ਕੰਮ ਕਰਨੇ ਨੇ। ਹੁਣ ਉਹ ਕੰਮ ਦੁੱਕੀ ਦਾ ਕਰਦਾ ਅਤੇ ਰੁਪਈਏ ਦੀ ਉਹ ਐਡਵਰਟਾਈਜ਼ ਕਰੀ ਜਾਂਦਾ ਵੀ ਮੈਂ ਕੀਤਾ ਕੀਤਾ, ਉਹਦੀ ਤਾਂ ਉਹ ਜੌਬ ਹੈ, ਹੀ ਡਜ਼ਨਟ ਨੀਡ ਟੂ ਐਡਵਰਟਾਈਜ਼, ਕੰਮ ਤਾਂ ਦਿਸਣ ਲੱਗ ਪੈਣੇ ਆ, ਕੰਮ ਤਾਂ ਕੀਤੇ ਉਹ ਪਤਾ ਲੱਗਣ ਲੱਗ ਪੈਣੇ, ਲੋਕਾਂ ਨੇ ਕਹਿਣ ਲੱਗ ਪੈਣਾ। ਹੁਣ ਕਈ ਪਾਸੇ ਕੰਮ ਜਿਹੜਾ ਹੈ ਸੇਵਿੰਗ ਹੈ, ਮਤਲਬ 10 ਕਰੋੜ ਦੀ ਸੇਵਿੰਗ ਕਰ ਲਈ ਅਸਿਕਿਉਰਿਟੀ ਘਟਾ ਕੇ, 20 ਕਰੋੜ ਇਸ਼ਤਿਹਾਰਾਂ 'ਤੇ ਲਾ ਦਿੱਤਾ, ਫਾਇਦਾ ਕੀ ਹੋਇਆ ਫਿਰ ਪੰਜਾਬ ਨੂੰ, ਉਹ ਤਾਂ ਟੈਕਸਪੇਅਰ ਨੂੰ ਕੀ ਫਾਇਦਾ ਹੋਇਆ? ਜੇ ਇਹ ਸਾਰਾ ਹੀ ਨੌਨਸੈਂਸ ਜਿਹੜੀ ਹੈ, ਸਾਰਾ ਹੀ ਜਿਹੜੀ ਸੇਵਿੰਗ ਕਰਨੀ ਹੈ ਉਹ ਤੁਸੀਂ ਇਸ਼ਤਿਹਾਰਾਂ ਟੀਵੀ ਰਾਹੀਂ ਅੜਾ ਦੇਣੀ ਹੈ, ਇਹਦਾ ਫਿਰ ਪੰਜਾਬ ਦੇ ਲੋਕਾਂ ਨੂੰ ਕੀ ਫਾਇਦਾ ਹੋਇਆ? ਮੈਂ ਪਹਿਲਾਂ ਤੋਂ ਕਹੀ ਜਾਂਦਾ ਕਿ ਜਿਹੜਾ ਦਿੱਲੀ ਮਾਡਲ ਹੈ ਇਹ ਇੱਕ ਮਿਊਂਸੀਪਲ ਕਾਰਪੋਰੇਸ਼ਨ ਦਾ ਮਾਡਲ ਹੈ, ਪੰਜਾਬ ਇੱਕ ਸਟੇਟ ਹੈ, ਉਹ ਵੀ ਦੁਨੀਆ ਦੀ ਸੈਂਸਿਟਿਵ ਸਟੇਟ ਹੈ ਅੱਜ ਤੱਕ ਦੀ, ਠੀਕ ਹੈ। ਉਸ ਨੂੰ ਚਲਾਉਣਾ ਅਤੇ ਦਿੱਲੀ ਨੂੰ ਚਲਾਉਣਾ ਬਹੁਤ ਫਰਕ ਹੈ। ਇਹ ਜੋ ਮਸ਼ਹੂਰੀ ਕਰ ਦੇਣੀ, ਛੋਟਾ ਜਿਹਾ ਕੰਮ ਕਰਨਾ ਅਤੇ ਫਿਰ ਬੋਰਡਿੰਗ ਲਵਾ ਦੇਣੀ ਜੀ, ਮਸ਼ਹੂਰੀਆਂ ਕਰੀ ਜਾਣੀਆਂ, ਹੈ ਇਹ ਵੈਸੇ ਤਾਂ ਸੁਖਬੀਰ ਬਾਦਲ ਹੁਣੀ ਇਹ ਪਿਰਤ ਸ਼ੁਰੂ ਕੀਤੀ ਸੀ, ਹੈਂ ਅਤੇ ਕੇਜਰੀਵਾਲ ਸਾਹਿਬ ਤਾਂ ਸਿਰੇ 'ਤੇ ਲੈ ਗਏ, ਮੋਦੀ ਸਾਹਿਬ ਵੀ ਸਿਰੇ 'ਤੇ ਲੈ ਗਏ, ਕੰਮ ਧੇਲੇ ਦਾ, ਜਾਣੀ ਕਿ ਧੇਲੇ ਦੀ ਬੁੜੀ ਅਤੇ ਟਕਾ ਸਿਰ ਮਨਾਈ, ਆਹ ਹਾਲ ਇਹਨਾਂ ਨੇ ਪੋਲੀਟੀਸ਼ੀਅਨਾਂ ਨੇ ਕੀਤਾ ਆ, ਅਤੇ ਇਹਦਾ ਹੀ ਇਹ ਖਮਿਆਜ਼ਾ ਭੁਗਤ ਰਹੇ ਨੇ, ਇਹਦਾ ਹੀ ਭੁਗਤਣਾ ਆ, ਅਤੇ ਇਹ ਦਿਸ ਨੌਨਸੈਂਸ ਹੈਜ਼ ਟੂ ਸਟੌਪ।
ਮਤਲਬ ਕਿ ਹੋਰ ਵੀ ਗੱਲ ਆ, ਜਿਸ ਵੇਲੇ ਪਾਵਰ ਤੁਹਾਡੇ ਕੋਲ ਆਉਂਦੀ ਆ, ਪੁਲਿਸ ਦੀ ਪਾਵਰ ਆ, ਪੁਲਿਸ ਨੂੰ ਕੰਟਰੋਲ ਕਰਨਾ, ਉਹਨੂੰ ਮੈਨੇਜ ਕਰਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈ। ਉਹ ਬਹੁਤ ਵਧੀਆ ਸੈਂਸਿਟਿਵ ਔਰ ਪੋਲੀਟੀਕਲ ਵਿਜ਼ਡਮ ਦੇ ਨਾਲ ਉਹਨੂੰ ਕੰਟਰੋਲ ਕੀਤਾ ਜਾਂਦਾ ਆ। ਇਸੇ ਲਈ ਤਾਂ ਦਿੱਲੀ ਦੇ ਵਿੱਚ ਜਿਹੜੀ ਪਾਵਰ ਆ ਉਹਨਾਂ ਨੂੰ ਦਿੱਤੀ ਗਈ ਪੁਲਿਸ ਦੀ। ਅਗਰ ਦਿੱਲੀ ਦੇ ਵਿੱਚ ਵੀ ਪਾਵਰ ਪੁਲਿਸ ਨੂੰ ਇੱਦਾਂ ਦਿੱਤੀ ਗਈ ਹੁੰਦੀ ਸੀ, ਉੱਥੇ ਵੀ ਕਾਫੀ ਖਿੱਲੀ ਉੜ ਸਕਦੀ ਸੀ। ਹੁਣ ਤੁਹਾਨੂੰ ਇਹ ਵੀ ਪਰਤਾਂ ਖੁੱਲਦੀਆਂ ਆ ਕਿ ਦਿੱਲੀ ਦੀ ਜਿਹੜੀ ਵਿਵਸਥਾ ਆ ਉਹ ਦੇਸ਼ ਦੀ ਰਾਜਧਾਨੀ ਆ, ਉਹਦੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਹੋਣੀ ਚਾਹੀਦੀ ਆ, ਉੱਥੇ ਚੰਗੀ ਤਰ੍ਹਾਂ ਦੇ ਨਾਲ ਕੰਟਰੋਲ ਹੋਣਾ ਚਾਹੀਦਾ, ਟ੍ਰੈਫਿਕ ਦਾ, ਵੈਸੇ ਲੋਕਾਂ ਦੀ ਸਿਕਿਉਰਿਟੀ ਦਾ, ਸਭ ਕੁਝ ਹੋ ਰਿਹਾ ਆ। ਅਤੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਇਹਨਾਂ ਕੋਲ ਪੁਲਿਸ ਦਿੱਲੀ ਦੇ ਵਿੱਚ ਵੀ ਹੁੰਦੀ ਤਾਂ ਇੱਕ ਤਰ੍ਹਾਂ ਦਾ ਪੋਲੀਟੀਕਲ ਬੈਂਡੇਟਾ ਜਿਹਨੂੰ ਕਹਿੰਦੇ ਆ ਉਹ ਵੀ ਹੋ ਸਕਦਾ ਸੀ, ਉੱਥੇ ਵੀ ਖਿੱਲੀ ਉੜ ਸਕਦੀ ਸੀ ਇਹਨਾਂ ਦੀ?
ਨਹੀਂ ਉੱਡਦੀ ਆ ਉਹ, ਦੇਖੋ
ਠੀਕ ਨਹੀਂ,
ਉਹ ਦਿੱਲੀ ਦੀ ਪੁਲਿਸ ਲਈ ਤਤਪਰਤਾ ਹੋਏ ਰਹੇ ਕੇਜਰੀਵਾਲ ਹੁਣੀ ਬਹੁਤ, ਵੀ ਸਾਨੂੰ ਦਿਓ ਜੀ ਸਾਡੇ ਹੱਥ, ਸਾਨੂੰ ਦੇ ਦਿਓ ਜੀ, ਇਹ ਤਾਂ ਹੋਣੀ ਚਾਹੀਦੀ ਆ। ਪਰ ਉਹ ਯੂਨੀਅਨ ਟੈਰੀਟਰੀ ਆ, ਸਟੇਟ ਜਿਹੜੀ ਆ, ਜਿਹੜੀ ਪੁਲਿਸ ਆ ਉਹ ਉਸ ਉਹ ਸੈਂਟਰ ਦੀ ਹੀ ਹੋਏਗੀ। ਪਰ ਇੱਥੇ ਵੀ ਜਿਹੜੀ ਹੈ ਉਹ ਪੰਜਾਬ ਦੀ ਪੁਲਿਸ ਨੂੰ ਉੱਥੇ ਲੈ ਕੇ, ਉੱਥੇ ਬੰਦੇ ਚੁਕਾਉਣ ਲੈ ਕੇ ਗਏ ਆ, ਤੁਸੀਂ ਦੇਖਿਆ ਹੀ ਹੋਣਾ ਕਿ ਉੱਥੇ ਬੰਦਾ ਚੱਕ ਕੇ ਲਿਆਂਦਾ ਦੇ ਹਰਿਆਣੇ 'ਚੋਂ ਨਹੀਂ ਲੰਘਣ ਨਹੀਂ ਦਿੱਤਾ। ਸੋ ਦੇ ਟਰਾਇੰਗ ਦੇਅਰ ਬੈਸਟ। ਹੁਣ ਜੇ ਕਹੀਏ ਕਿ ਆਮ ਆਦਮੀ ਪਾਰਟੀ ਦੁੱਧ ਧੋਤੀ ਪਾਰਟੀ ਹੈ, ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਐਜ਼ ਏ ਮੀਡੀਆ ਹਾਂ ਸਰਕਾਰ ਦੇ ਚੰਗੇ ਕੰਮ ਵੀ ਆਪਾਂ ਦੱਸਣੇ ਆ, ਅਤੇ ਜਿੱਥੇ ਉਹ ਗਲਤੀਆਂ ਕਰਦੀ ਆ ਅਤੇ ਉਹ ਵੀ ਆਪਾਂ ਦੱਸਣੀਆਂ ਨੇ, ਅਤੇ ਬਿਲਕੁਲ ਗਲਤ ਕੰਮ ਜਿਹੜੇ ਆ ਕੇਜਰੀਵਾਲ ਹੁਣੀ ਕਰਦੇ ਨੇ, ਕੀਤੇ ਨੇ, ਔਰ ਉਹਨਾਂ ਨੂੰ ਆਪਾਂ ਲੈ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਦਿੱਲੀ ਦੇ ਵਿੱਚ ਬੰਦਾ ਚੱਕਣਾ ਆ। ਕੇਜਰੀਵਾਲ ਦੇ ਉਲਟ ਬੋਲ ਰਿਹਾ ਉਹ ਦਿੱਲੀ ਦੇ ਵਿੱਚ ਬੈਠਾ, ਠੀਕ ਹੈ, ਪੰਜਾਬ 'ਚ ਕੇਸ ਕਰਾ ਕੇ ਉੱਥੋਂ ਚੁਕਾਇਆ ਬੰਦਾ ਪੰਜਾਬ ਪੁਲਿਸ ਤੋਂ, ਦੈਟਸ ਰੀਅਲੀ ਬੈਡ। ਹੁਣ ਆ ਜੋ ਘਟਨਾਕ੍ਰਮ ਵਾਪਰਿਆ,
ਹਰਿਆਣੇ ਵਿੱਚ ਪੁਲਿਸ ਅੰਦਰ ਹੋ ਗਈ ਬੰਦੀ,
ਉਹ ਤਾਂ ਆਪਾਂ ਉਦੋਂ ਗੱਲ ਕੀਤੀ ਸੀ ਵੀ ਪੁਲਿਸ ਨੇ ਪੁਲਿਸ ਵਾਲੀ ਚੱਕ ਕੇ ਪੁਲਿਸ ਵਾਲੇ ਅੰਦਰ ਕਰਤੇ, ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਛਡਾਣ ਗਏ।
ਏਦਾਂ ਲੱਗਦਾ ਜਿੱਦਾਂ ਕੋਈ ਸਾਊਥ ਇੰਡੀਅਨ ਮੂਵੀ ਚੱਲ ਰਹੀ ਹੋਵੇ, ਏਦਾਂ ਲੱਗਦਾ ਸੀ ਉਦੋਂ ਕਿ ਸਾਊਥ ਇੰਡੀਅਨ ਮੂਵੀ ਚੱਲ ਰਹੀ ਹੈ, ਉਹਦੇ ਵਿੱਚ ਡਿਫਰੈਂਟ ਕਰੈਕਟਰ ਆਪਣਾ ਯੋਗਦਾਨ ਪਾ ਰਹੇ ਆ। ਉਹ ਵੀ ਖਿੱਲੀ ਕਾਫੀ ਉੜੀ ਸੀ ਉਦੋਂ ਵੀ, ਤੇ ਉਹ ਤੋਂ ਬਾਅਦ ਅਮਨਦੀਪ ਜਿੱਦਾਂ ਤੁਸੀਂ ਸੁਰਮੇ ਵਾਲੀ ਗੱਲ ਕੀਤੀ ਹੈ ਨਾ, ਕਈ ਲੀਡਰ ਜਿਹੜੇ ਹੁੰਦੇ ਆ, ਜਿੱਦਾਂ ਕਈ ਬਹੁਤ ਵੱਡੇ ਲੀਡਰ ਹੁੰਦੇ, ਉਹ ਸੁਰਮਾ ਮਟਕਾ ਵੀ ਲੈਂਦੇ ਆ, ਉਹ ਸੁਰਮਾ ਪਾ ਵੀ ਲੈਂਦੇ ਆ, ਉਹ ਸੁਰਮੇ ਦੀ ਇਫੈਕਟਿਵਨੈਸ ਵੀ ਸ਼ੋਅ ਕਰ ਲੈਂਦੇ ਆ।
ਆਹੋ, ਪਰ ਇਹ ਹੁਣ ਭਗਵੰਤ ਮਾਨ ਹੁਣੀ ਜਿੱਦਾਂ ਬਿਨਾਂ ਸੁਰਮਾ ਪਾਏ ਤੋਂ ਹੀ ਸੁਰਮਾ ਕੱਢ ਕੇ ਮੂੰਹ ਧੋ ਕੇ,
ਸੁਰਮਾ ਪਾ ਲਿਆ ਉਹ ਸਾਂਭਿਆ ਨਹੀਂ ਗਿਆ, ਉਹ ਸੁਰਮਾ ਜਿੱਦਾਂ ਅੱਖਾਂ ਦੇ ਹੰਝੂਆਂ ਨਾਲ ਆਪਣਾ ਮੂੰਹ ਕਾਲਾ ਕਰਾ ਲਿਆ।
ਹਾਂ, ਉਹ ਹੁਣ ਸੁਰਮਾ ਜਿਹੜਾ ਧੋ ਲਿਆ ਆ ਤੇ ਧੋ ਕੇ ਮਟਕਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਹ ਦੇਖੋ ਇੱਕ ਇਹ ਤੱਕ ਲਹਿਰ ਬਣੇਗੀ, ਅੱਜ ਲਿਖਾ ਲਓ ਤੁਸੀਂ, ਇਹ ਲਹਿਰ ਬਣੇਗੀ। ਇਹ ਜਿਹੜੀਆਂ ਮਸ਼ਹੂਰੀਆਂ ਕਰਦੀਆਂ ਨਾ ਸਰਕਾਰਾਂ, ਇਹ ਦਿੱਲੀ ਦਾ ਮਾਡਲ ਦਿੱਲੀ 'ਚ ਚੱਲੂਗਾ, ਇਹ ਪੰਜਾਬ ਦਾ ਮਾਡਲ ਫੇਲ ਹੋ ਚੁੱਕਾ। ਇਹ ਥੋੜ੍ਹੀ ਗੱਲ ਨੋਟ ਕਰ ਲੈਣ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਉਹਨਾਂ ਦੇ ਵਰਕਰ, ਅਸੀਂ ਪੰਜਾਬ 'ਚ ਗਏ ਹਾਂ 2008-09 ਤੋਂ ਜਾਂਦੇ ਰਹਿੰਦੇ ਹਾਂ, ਸਾਨੂੰ ਸਭ ਤੋਂ ਮਾੜਾ ਕੀ ਲੱਗਦਾ ਸੀ ਪੰਜਾਬ ਦੀਆਂ ਸੜਕਾਂ ਦੇ ਉੱਤੇ, ਸਭ ਤੋਂ ਮਾੜਾ ਕੀ ਲੱਗਿਆ? ਸਭ ਤੋਂ ਮਾੜਾ ਸਾਨੂੰ ਇਹ ਲੱਗਿਆ ਕਿ ਹਰ ਬੋਰਡ ਦੇ ਉੱਤੇ ਪੰਜਾਬ ਸਰਕਾਰ
ਮੋੜ ਦੇ ਉੱਪਰ,
ਹਰ ਮੋੜ ਦੇ ਉੱਤੇ, ਹਰ ਬੋਰਡ ਦੇ ਉੱਤੇ ਪੰਜਾਬ ਸਰਕਾਰ ਦੀਆਂ ਵੱਡੀਆਂ ਵੱਡੀਆਂ ਹੋਰਡਿੰਗਾਂ, ਔਰ ਪੰਜਾਬ ਸਰਕਾਰ 'ਚ ਸੀ ਕੌਣ? ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ, ਹਰਸਿਮਰਤ ਕੌਰ ਜੀ, ਮਜੀਠੀਆ ਸਾਹਿਬ, ਇੱਕੋ ਪਰਿਵਾਰ ਦੇ ਚਾਰ ਮੈਂਬਰ ਪੰਜਾਬ ਦੇ ਵਿੱਚ ਹਰ ਬੋਰਡ ਦੇ ਉੱਤੇ ਲੱਗੇ ਸੀ। ਇਹੀ ਉਹਨਾਂ ਦੇ ਪਤਨ ਦਾ ਕਾਰਨ ਬਣਿਆ। ਜਿਹੜੀ ਐਡਵਰਟਾਈਜ਼ਮੈਂਟ ਥਾਂ ਥਾਂ ਦੀ ਹੁੰਦੀ ਹੈ, ਥਾਂ ਥਾਂ ਦੀ ਹੁੰਦੀ, ਓਵਰ ਐਡਵਰਟਾਈਜ਼ਮੈਂਟ ਲੈ ਬਹਿੰਦੀ ਹੈ, ਇੰਨੀਆਂ ਬੋਰਡਿੰਗਾਂ ਹੋਰਡਿੰਗਾਂ ਲਾ ਕੇ ਵੀ ਉਹ तीन सीटां ते सिमट गए आ जिहड़े रवायती चले आ रहे आ। ते ये देखो जिहड़ी सुविधा आ, मन लो कि आपां कोई तहसीलां दे विच नवीं चीज़ लिया रहे हैं, लैंड लॉ जिहड़े लैंड रिफॉर्म कर रहे हैं जां ब्यूरोक्रेटिक रिफॉर्म कर रहे हैं। तुसीं आस्ट्रेलिया च देखो एक पूरी कैंपेन चलती है, सड़क ते बोर्ड लग्या होगा इत्थे कि आ जिहड़ा फ्रीवे है मतलब वलगुलगे तो बैलना तक तुसी देखोगे 3.4 बिलियन डॉलर का प्रोजेक्ट है। 5-7 बोर्ड मिलणगे तुहानू उधरों आंदियां नू भी ते इधरों जांदियां नू भी। ते उहदे ते की लिखिया होगा, उहदे ते कोई स्कॉट मॉरिसन की फोटो नहीं होगी, उत्ते किसी सरकारी बंदे की फोटो नहीं हो, किसी सरकारी बंदे का नाम नहीं हो। आस्ट्रेलियन गवर्नमेंट का वह प्रोजेक्ट है, बंदे आते जाते रहते हैं। प्राइम हाँ मिनिस्टर
बाय द गवर्नमेंट जी,
हाँ मिनिस्टर प्राइम मिनिस्टर ये आते जाते रहने हैं, पर जेडे आस्ट्रेलिया का टैक्सपेयर आस्ट्रेलियन गवर्नमेंट का पैसा है, वह आस्ट्रेलियन गवर्नमेंट को किहदा पैसा जाता, टैक्सपेयर का। सो उत्ते किसी भी पॉलिटिशियन की फोटो नहीं, किसी भी ब्यूरोक्रैट की फोटो नहीं हैगी। उत्ते बोर्ड लग्या होगा वे भाई आ जिहड़ा रोड है ना, यह 2019 तो लैके इन्नी तरीक तक यह प्रोजेक्ट चलिया, तो यदि 4.7 बिलियन डॉलर लागत आई है, इस आस्ट्रेलिया की सरकार ने बनाया यह बोर्ड है। इदे पुलों पर लग्या होगा वे आ जिहड़ा पुल है, इत्थे $5.5 लाख लगा, तो ये आस्ट्रेलिया की गवर्नमेंट ते न्यू साउथ वेल्स की गवर्नमेंट का सांझा प्रोजेक्ट सीगा, इहदा इन्ना खर्चा आया आ। हुण सरकार जिहदी मर्जी होवे आपे पता लग जाणा किहदी सरकार है। ये बंदिआं नूं भुख हैगे इहनां दे अंदर बल्ले बल्ले कराउण दी, ये प्रॉब्लम है। ये ना सरकारां एक मिनट भाजी पता की भाजी ये बिरती पता की सोच रहे ने, जिहड़े पोस्टर लवाउण वाली बिरती है ना इहनां दी, ये पता कि इदां ही जर्नलिस्टां दा हाल है, इदां ही सरकारां दा हाल है। ये ना ਇਹ ਸਰਕਾਰ ਚਲਾਉਣ ਨੂੰ ਕਬੱਡੀ ਦਾ ਟੂਰਨਾਮੈਂਟ ਹੀ ਸਮਝੀ ਜਾ ਰਿਹਾ ਵੀ ਕਬੱਡੀ ਦਾ ਟੂਰਨਾਮੈਂਟ ਦੇ ਤੁਸੀਂ ਪੋਸਟਰ ਦੇਖੇ ਹੋਣੇ ਆ, ਉਹ ਥਾਂ ਥਾਂ ਨਹੀਂ ਲੱਭਦਾ ਹੁੰਦਾ ਵੀ ਕਿੱਥੇ ਹੋਣਾ ਆ, ਪਰ ਉੱਥੇ 200-300 ਉਹਦੇ ਨਾ ਛੋਟੀ ਛੋਟੀਆਂ ਲਾਈਆਂ ਹੁੰਦੀਆਂ ਵੀ ਆਹ ਵੀ ਬੰਦਾ ਆਹ ਵੀ ਬੰਦਾ ਆਹ ਵੀ ਪੋਸਟਰ ਦੇ ਉੱਤੇ ਫੋਟੋਆਂ। ਉਹ ਕਬੱਡੀ ਦੇ ਟੂਰਨਾਮੈਂਟ ਦੇ ਪੋਸਟਰਾਂ ਵਾਂਗ ਰਹੇ ਪੰਜਾਬ ਦੀ ਸਰਕਾਰ ਦੀ ਇਨਫੋਰਮੇਸ਼ਨ ਚਲਾਉਣਾ ਚਾਹੁੰਦੇ ਆ ਆਪਣੀ ਬੱਲੇ ਬੱਲੇ ਕਰਾਉਣ ਦੇ ਲਈ। ਇਹ ਬੈਕਫਾਇਰ ਕੀਤੀ ਹੈ, ਇਹ ਹੋਣੀ ਵੀ ਆ। ਹਾਂਜੀ ਭਾਜੀ
ਇੱਕ ਡਾਇਲੋਗ ਤੁਸੀਂ ਭੁੱਲ ਗਏ ਆ, ਉਹ ਮੈਂ ਬੋਲੂੰਗਾ ਅੱਧਾ ਤੁਸੀਂ ਕਰ ਦਿਓ ਪੂਰਾ।
ਅੱਛਾ
ਘਰ ਘਰ ਚੱਲੀ ਇੱਕੋ ਗੱਲ ਕਰ ਦਿਓ ਪੂਰਾ,
ਸਾਰੇ ਕਰਨੇ ਨੇ ਅਮਰੀਕ ਭਾਜੀ ਨੇ ਹੱਲ ਮਸਲੇ। ਠੀਕ ਜੀ
ਅਮਨਦੀਪ, ਉਦੋਂ ਬੜਾ ਜਲੂਸ ਨਿਕਲਿਆ ਇਹਦਾ, ਸੀ ਐਮ ਦੀ ਜਿਹੜੀ ਗ੍ਰਹਿਮ ਹੈ, ਸੀ ਐਮ ਦੀ ਜਿਹੜੀ ਪੁਜੀਸ਼ਨ ਆ, ਉਦੋਂ ਬਹੁਤ ਜਲੂਸ ਨਿਕਲਿਆ ਸੀ ਜਦੋਂ ਇਹ ਇੱਦਾਂ ਦੇ ਡਾਇਲੋਗ ਚੱਲੇ ਸੀ। ਤੁਸੀਂ ਅਖਬਾਰ ਵਿੱਚ ਦੇਖ ਲਓ ਅਮਨਦੀਪ, ਮਾਰਕੀਟਿੰਗ ਸਟ੍ਰੈਟਜੀ ਜਿਹੜੀ ਹੁੰਦੀ ਆ, ਜੇ ਤੁਸੀਂ ਵਾਰ ਵਾਰ ਉਹੀ ਚੀਜ਼ ਛਾਪੀ ਜਾਓਗੇ ਨਾ ਫਰੰਟ ਪੇਜ 'ਤੇ, ਤਾਂ ਫਰੰਟ ਜਿਸੇ ਤੁਸੀਂ ਅਖਬਾਰ ਖੋਲਦੇ ਹੋ ਫਰੰਟ ਪੇਜ ਕੋਈ ਦੇਖਦਾ ਨਹੀਂ ਆ, ਅਗਲਾ ਤਾਂ ਚਲੋ ਦੂਜੇ ਪੇਜ 'ਤੇ ਚੱਲਦੇ ਉੱਥੇ ਖਬਰਾਂ ਹੋਣੀਆਂ ਆ। ਜੇ ਤੁਸੀਂ ਐਡ ਵਿੱਚ ਵਿਚਾਲੇ ਕਿਤੇ ਦਊਂਗੇ ਤਾਂ ਕਿਸੇ ਬੰਦੇ ਦੀ ਉਹਤੇ ਨਿਗਾਹ ਪੈਂਦੀ ਹੈ ਕੋਈ ਐਡ ਆ ਰਹੀ ਆ। ਹੁਣ ਕਿਸੇ ਵੀ ਅਖਬਾਰ ਦਾ, ਚਾਹੇ ਪੰਜਾਬੀ ਟ੍ਰਿਬਿਊਨ ਹੋਵੇ, ਚਾਹੇ ਅਜੀਤ ਹੋਵੇ, ਚਾਹੇ ਜਿੰਨੀਆਂ ਵੀ ਅਖਬਾਰਾਂ ਆ, ਜਿਹੜੇ ਤੁਸੀਂ ਇੱਕ ਪਹਿਲੇ ਫਰੰਟ ਪੇਜ 'ਤੇ ਇਹਦਾ ਮੋਮਣੇ ਜਿਹਾ ਬਣ ਕੇ ਸੀ ਐਮ ਸਾਹਿਬ ਆਪਣੇ ਹੱਥ ਜੋੜ ਕੇ ਉੱਥੇ ਹੁੰਦੇ ਆ, ਦਿਖਾਈ ਦਿੰਦੇ ਆ। ਕਈ ਵਾਰ ਤਾਂ ਜਿਹੜੇ ਲੋਕ ਆ ਉਹ ਚੰਗਾ ਬੁਰਾ ਭਲਾ ਹੀ ਕਹਿੰਦੇ ਉਹਨੂੰ ਦੇਖ ਕੇ, ਹਰ ਰੋਜ਼ ਉਹ ਚੰਗੀ ਗੱਲ ਨਹੀਂ ਲਾਦੀ। ਜੇ ਤੁਸੀਂ ਹਰ ਚੀਜ਼ ਨੂੰ ਰਿਪੀਟ ਕਰੀ ਜਾਓ, ਉਹੀ ਗੱਲ ਵਾਰ ਵਾਰ ਕਰੀ ਜਾਓ, ਕਿਤੇ ਗੱਲ ਕਹਿਣੀ ਆ ਕਿਤੇ ਨਹੀਂ ਕਹਿਣੀ, ਤੁਹਾਨੂੰ ਪਤਾ ਨਾ ਹੋਵੇ ਕਿ ਤੁਹਾਡਾ ਜਿਹੜਾ ਟਾਰਗੇਟ ਗਰੁੱਪ ਕਿਹੜਾ ਆ, ਉਹ ਕੌਣ ਆ, ਤਾਂ ਫਿਰ ਇੱਦਾਂ ਦੀਆਂ ਘਟਨਾਵਾਂ ਬੈਕਫਾਇਰ ਕਰਦੀਆਂ। ਕਾਫੀ ਬਹੁਤ ਸਾਰੀ ਐਡਵਰਟਾਈਜ਼ਮੈਂਟ ਜਿਹੜੀ ਇਹ ਪੋਲੀਟੀਕਲ ਐਡਵਰਟਾਈਜ਼ਮੈਂਟ ਹੋ ਰਹੀ ਆ, ਈਵਨ ਮੋਦੀ ਸਾਹਿਬ ਦੀ ਵੀ, ਉਹ ਬੈਕਫਾਇਰ ਕਰ ਜਾਂਦੀ ਆ, ਲੋਕ ਲਾਈਕ ਨਹੀਂ ਕਰਦੇ ਉਹਨੂੰ।
ਨਹੀਂ ਤੁਸੀਂ ਕਿਤੇ
ਕਰਦੀ ਆ ਉਹਨੂੰ, ਬੈਕਲੈਸ਼ ਕਰਦੀ ਆ।
ਤੁਸੀਂ ਕਿਤੇ ਆਡੀ ਜਾਂ ਮਰਸੀਡੀ ਜਾਂ ਬੈਂਟਲੀ ਜਿਹੜੀਆਂ ਇਹ ਗੱਡੀਆਂ ਆ, ਫਰਾਰੀ ਦੀ ਐਡ ਦੇਖੀ ਆ, ਮਰਸੀਡੀ ਦੀ ਫਰਾਰੀ ਦੀ ਐਡ ਦੇਖੀ ਕਦੇ?
ਕਦੇ ਵੀ
ਟੀਵੀ ਦੇ ਉੱਤੇ ਰੋਲਸ ਰਾਇਲ ਦੀ ਦੇਖੀ?
ਸਿਡਨੀ, ਤੁਸੀਂ ਕਦੇ ਵੀ ਸਿਡਨੀ ਟਾਵਰ ਦੀ, ਜਿਹੜਾ ਕਿ ਬਹੁਤ ਮਸ਼ਹੂਰ ਹੈ, ਟੂਰਿਸਟ ਅਟਰੈਕਸ਼ਨ ਆ, ਉਹਦੀ ਕਦੇ ਟੀਵੀ 'ਚ ਐਡ ਦੇਖੀ ਆ? ਕਦੇ ਉਹਦੀ ਤੁਸੀਂ ਅਖਬਾਰ 'ਚ ਐਡ ਦੇਖੀ ਆ? ਉਹ ਟਾਰਗੇਟ, ਜਿਹੜਾ ਟਾਰਗੇਟ ਗਰੁੱਪ ਆ ਜਿਹਨੂੰ ਟਾਰਗੇਟ ਕਰਨਾ, ਉਸ ਪੋਜੀਸ਼ਨ 'ਤੇ ਜਾ ਕੇ ਉਹ ਐਡਵਰਟਾਈਜ਼ਮੈਂਟ ਕਰਦੇ, ਉਹ ਆਪਾਂ ਗਾਉਣ ਨਹੀਂ ਦਿੰਦੇ ਵੀ ਸਿਡਨੀ ਟਾਵਰ ਤੁਸੀਂ ਆਓ ਅਖਬਾਰ 'ਚ ਕਰਦਾ ਸਿਡਨੀ ਟਾਵਰ ਆਓ, ਤਾਂ ਉਹ ਬਹੁਤ ਲੋਕ ਘੱਟ ਜਾਣ, ਲੋਕਾਂ ਨੂੰ ਪਤਾ ਹੀ ਹੈ ਕਿ ਸਿਡਨੀ ਟਾਵਰ ਹੈਗਾ ਆ, ਪਰ ਜਿਹਨਾਂ ਲੋਕਾਂ ਨੂੰ ਨਹੀਂ ਪਤਾ ਉਹ ਉੱਥੇ ਐਡ ਕਰਦੇ ਆ, ਦੱਸੋ ਕਿੱਥੇ ਉਹ ਐਡ ਕਰੂਗੇ ਅਮਨ ਜੀ?
ਉਹ ਕਰਦੇ ਆ ਡਬਈ ਜਾ ਕੇ ਜਾਂ ਹੋਰ ਕੰਟਰੀਆਂ 'ਚ ਜਾ ਕੇ ਜਿੱਥੇ ਮਤਲਬ ਹਾਈ ਐਂਡ ਹਾਈ ਕਲਾਸ ਆਉਂਦੇ ਆ, ਉੱਥੇ ਵੱਡੇ ਵੱਡੇ ਰੈਸਟੋਰੈਂਟ 'ਚ ਉਹਨੇ ਬੁੱਕ ਕਰਾਉਣਾ ਆ, ਟਾਵਰ ਦੇ ਵਿੱਚ ਪਾਰਟੀਆਂ ਬੁੱਕ ਕਰਾਉਣੀ, ਉੱਥੇ ਉੱਥੇ ਕਰਦੇ ਆ ਜਾ ਕੇ, ਹੈ ਨਾ?
ਉਹ ਆਮ ਤੌਰ 'ਤੇ ਜਿਹਦੇ ਜਿਸ ਵੇਲੇ ਤੁਸੀਂ ਜਹਾਜ਼ ਵਿੱਚ ਆਉਂਦੇ ਆ ਨਾ, ਜਹਾਜ਼ ਜੇ ਸਿਡਨੀ ਲੈਂਡ ਕਰਦਾ ਆ ਉਹਦੀ ਐਡ ਉਸਲੇ ਆਉਂਦੀ ਹੈ, ਉਹ ਟੂਰਿਸਟ ਅਟ੍ਰੈਕਸ਼ਨ, ਉੱਥੋਂ ਉਹਦੇ ਕਸਟਮਰ ਆ, ਉੱਥੋਂ ਉਹਨੇ ਜਾਣਾ। ਇੱਦਾਂ ਜਿਹੜੀ ਪੋਲੀਟੀਕਲ ਐਡ ਆ ਇਹ ਹਰੇਕ ਅਖਬਾਰ 'ਚ ਹਰੇਕ ਟੀ ਵੀ 'ਤੇ ਹਰੇਕ ਜਗ੍ਹਾ ਨਹੀਂ ਹੁੰਦੀ ਹੈ, ਤੁਹਾਨੂੰ ਟਾਰਗੇਟ ਸੈੱਟ ਕਰਨੇ ਪੈਂਦੇ ਹੈਗਾ ਕਿਹੜੀ ਲੋਕੇਸ਼ਨ 'ਤੇ ਇਸ ਐਡ ਨੂੰ ਤੁਸੀਂ ਦੇਣਾ ਆ, ਉੱਥੋਂ ਉਹ ਜ਼ਿਆਦਾ ਇਫੈਕਟਿਵ ਹੋ ਸਕਦੀ ਹੈ।
ਵੈਸੇ ਭਾਅ ਜੀ ਇੱਕ ਲਹਿਰ ਇਹ ਚਲਾਉਣੀ ਚਾਹੀਦੀ ਆ, ਸਾਡੇ ਸਾਰੇ ਹੁਣ ਨੋਟ ਕਰ ਲੈਣ ਜਿੰਨੇ ਵੀ ਪੱਤਰਕਾਰ ਭਾਈ ਆ ਸੋਸ਼ਲ ਮੀਡੀਆ 'ਤੇ, ਕਿ ਜਿਹੜੀ ਵੀ ਪੰਜਾਬ ਸਰਕਾਰ ਦੀ ਕੋਈ ਐਡ ਆਵੇ, ਹੈ ਨਾ, ਗੌਰਮੈਂਟ ਹੋਵੇ, ਉਹਦੇ ਵਿੱਚ ਕਿਸੇ ਦੀ ਫੋਟੋ ਨਾ ਹੋਵੇ, ਬਸ ਫੋਟੋ ਰਹਿਤ ਅਤੇ ਨਾਮ ਰਹਿਤ ਹੋਵੇ, ਉਹ ਡਿਪਾਰਟਮੈਂਟ ਦਾ ਨਾਂ ਹੀ ਹੋਵੇ, ਕਿਸੇ ਮਿਨਿਸਟਰ ਦਾ ਨਾਂ ਨਾ ਹੋਵੇ, ਕੁਛ ਨਾ, ਫਿਰ ਦੇਖੋ ਕਿੰਨੀ ਕੁ ਐਡ ਦਿੰਦੇ ਆ ਇਹ। ਫਿਰ ਦੇਖੋ ਇਨਫੋਰਮੇਸ਼ਨ ਚਾਹੀਦੀ ਆ, ਇਨਫੋਰਮੇਸ਼ਨ ਚਾਹੀਦੀ ਆ, ਮਤਲਬ ਕੋਈ ਨਵਾਂ ਤੁਸੀਂ ਲਾਅ ਲੈ ਕੇ ਆਏ ਆ ਉਹਨੂੰ ਇੰਪਲੀਮੈਂਟ ਕਰਨਾ ਆ, ਉਹ ਹੈਗਾ ਵੀ ਅਸੀਂ ਐਜੂਕੇਟ ਕਰਨਾ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਟ੍ਰੈਫਿਕ ਰੂਲਸ ਆ ਉਹ ਬਦਲਦੇ ਨੇ, ਉਹ ਬਦਲਣ ਦੇ ਲਈ ਜਿੱਦਾਂ ਹੁਣ ਮੰਨ ਲਓ 40 ਦਾ ਜ਼ੋਨ ਕੀਤਾ, ਬੱਸਾਂ ਦੇ ਉੱਤੇ ਲਾਈਟਾਂ ਲਵਾਈਆਂ ਬੱਚਿਆਂ ਦੀਆਂ, ਕਿ ਜਦੋਂ ਬੱਚਿਆਂ ਦੀ ਬੱਸ ਜਾਂਦੀ ਆ ਉਹ ਰੁਕਦੀ ਆ ਤਾਂ ਦੋ ਜਿਹੜੀਆਂ ਲਾਈਟਾਂ ਫਲੈਸ਼ ਹੋਣ ਲੱਗ ਜਾਂਦੀਆਂ ਅੱਗੋਂ ਵੀ ਅਤੇ ਪਿੱਛੋਂ ਵੀ, ਅਤੇ ਉਹਦੇ 'ਤੇ ਲਿਖਿਆ ਹੋਇਆ ਬੱਸ ਦੇ ਵਿੱਚ ਵੀ ਜਦੋਂ ਇਹ ਲਾਈਟਾਂ ਫਲੈਸ਼ ਹੋਣ ਤਾਂ ਜਿਹੜੀ ਟ੍ਰੈਫਿਕ ਹੈ ਉਹ ਅੱਗੇ ਪਿੱਛੇ 40 ਦਾ ਜ਼ੋਨ ਆਪਣੇ ਆਪ ਹੀ ਬਣ ਜਾਣਾ, ਚਾਹੇ ਉਹ 80 ਦੀ ਸਪੀਡ ਹੋਵੇ, ਚਾਹੇ 100 ਦੀ ਹੋਵੇ, ਚਾਹੇ 60 ਦੀ ਹੋਵੇ, ਉੱਥੇ 40 ਦੀ ਫਿਰ ਤੁਹਾਨੂੰ ਕਰਨੀ ਹੀ ਪੈਣੀ ਆ। ਇੱਦਾਂ ਹੀ ਜਦੋਂ ਕਿਤੇ ਪੁਲਿਸ ਅਤੇ ਐਮਰਜੈਂਸੀ ਸਰਵਿਸਿਜ਼ ਨੇ ਲਾਈਟਾਂ ਲਾਈਆਂ ਹੈ ਨਾ, ਤਾਂ ਜਿਹੜੀ ਆਲੇ ਦੁਆਲੇ ਟ੍ਰੈਫਿਕ ਹੈ ਵਿਦਇਨ 200 ਮੀਟਰ ਅੱਗੇ ਪਿੱਛੇ, ਉਹ ਆਟੋਮੈਟਿਕ ਉਹਨਾਂ ਨੂੰ 40 'ਤੇ ਕਰਨੀ ਪੈਣੀ ਹੈ, ਨਹੀਂ ਤਾਂ ਫਾਈਨ ਹੋਏਗਾ। ਹੁਣ ਇਹ ਕੰਮ ਕਰਨ ਦੇ ਲਈ ਨਹੀਂ, ਇੱਦਾਂ ਥੋੜ੍ਹਾ ਕੀਤਾ ਵੀ ਰਾਤ ਵਿਚਾਲੇ ਕਰਤਾ, ਮੋਬਾਈਲ ਫੋਨ ਦੀਆਂ ਜਿਹੜੀਆਂ ਤੁਸੀਂ ਵਰਤ ਨਹੀਂ ਸਕਦੇ ਉਹ ਰਾਤ ਵਿਚਾਲੇ ਕਾਨੂੰਨ ਬਦਲ ਦਿੱਤਾ, ਲੱਗ ਗਏ ਜੀ ਗਲੈਡੀਅਸ ਦੀਆਂ ਫੋਟੋਆਂ ਲੱਗ ਗਈਆਂ, ਪ੍ਰੀਮੀਅਰ ਦੀਆਂ ਫੋਟੋਆਂ ਲੱਗ ਗਈਆਂ, ਉਹ ਲੱਗ ਗਈਆਂ, ਨਹੀਂ, ਘੱਟੋ ਘੱਟ 3 ਮਹੀਨੇ ਐਡਵਰਟਾਈਜ਼ ਕੀਤਾ ਟੀ ਵੀ ਦੇ ਉੱਤੇ ਵੀ ਆਹ ਕਾਨੂੰਨ ਹੈ, ਨਿਊਜ਼ ਲੈਟਰ ਭੇਜੇ, ਮੈਗਜ਼ੀਨਾਂ 'ਚ ਪਾਇਆ, ਕਾਫੀ ਪੈਸਾ ਖਰਚਿਆ ਤਾਂ ਕਿ ਲੋਕਾਂ ਨੂੰ ਇਹ ਨਵੇਂ ਕਾਨੂੰਨ ਦਾ ਪਤਾ ਲੱਗੇ ਵੀ ਆਹ ਕਾਨੂੰਨ ਆ ਰਿਹਾ ਆ, ਇੰਪਲੀਮੈਂਟ ਹੋ ਰਿਹਾ। ਇੱਦਾਂ ਹੀ ਪਾਣੀਆਂ ਦੇ, ਹੁਣ ਆਸਟ੍ਰੇਲੀਆ ਦੇ ਵਿੱਚ ਨਿਊ ਸਾਊਥ ਵੇਲਸ ਦੇ ਵਿੱਚ ਪਾਣੀ ਦੀ ਰਿਫੋਰਮ ਹੋ ਰਹੀ ਆ, ਇਰੀਗੇਸ਼ਨ ਵਾਟਰ ਦੀ, ਕਿੰਨਾ ਪਾਣੀ ਤੁਸੀਂ ਕਲੈਕਟ ਕਰ ਸਕਦੇ ਆ। 3 ਸਾਲ ਹੋ ਗਏ ਆ ਇਸ ਪ੍ਰੋਜੈਕਟ ਨੂੰ ਚੱਲਦਿਆਂ ਨੂੰ, ਸਰਵੇ ਹੋ ਰਹੇ ਨੇ, ਜਿਹੜੇ ਗਰੁੱਪ ਨੇ ਐਗਰੀਕਲਚਰ ਗਰੁੱਪ, ਫਾਰਮਰ ਗਰੁੱਪ, ਉਹਨਾਂ ਨੂੰ ਇਨਫੋਰਮੇਸ਼ਨ ਜਾ ਰਹੀ ਆ, ਨਿਊਜ਼ ਲੈਟਰ ਜਾ ਰਹੇ ਨੇ, ਉਹ ਸਾਰਾ ਚੱਲ ਰਿਹਾ। ਕੌਫ ਸਰਵਰ ਦੇ ਵਿੱਚ ਬਾਈਪਾਸ ਬਣਨਾ ਆ, $6-7 ਬਿਲੀਅਨ ਦਾ ਪ੍ਰੋਜੈਕਟ ਹੈ, ਪਿਛਲੇ 10 ਸਾਲ ਹੋ ਗਏ ਆ ਇਹਦੇ ਪ੍ਰੋਸੈਸ ਚੱਲਦੇ ਨੂੰ, ਉਹਦਾ ਸਾਰੇ ਨਾਮ ਲਿਖੇ ਹੋਏ ਆ, ਜਿਹੜੇ ਪਾਰਟੀਜ਼ ਆ, ਈਮੇਲਾਂ ਆ, ਉਹ ਘਰੇ ਨਿਊਜ਼ ਲੈਟਰ ਆਉਂਦੇ, ਈਮੇਲਾਂ ਆਉਂਦੀਆਂ ਆ ਵੀ ਇੱਥੇ ਪਹੁੰਚ ਗਿਆ, ਹੁਣ ਇੱਥੇ ਪਹੁੰਚ ਗਿਆ, ਹੁਣ ਇੱਥੇ ਪਹੁੰਚ ਗਿਆ, ਹੁਣ ਆਹ ਕਰਨਾ ਆ। ਇਹ ਹੈ ਫਲੋ ਇਨਫੋਰਮੇਸ਼ਨ ਪਹੁੰਚਾਉਣ ਦਾ। ਵੈਸੇ ਰਾਜੇ ਮਹਾਰਾਜੇ ਜਿਹੜੇ ਆ ਪਹਿਲਾਂ ਵੀ ਇਨਫੋਰਮੇਸ਼ਨ ਪਹੁੰਚਾਉਂਦੇ ਹੁੰਦੇ ਸੀ, ਉਹਨਾਂ ਨੇ ਵੀ ਸੁਨੇਹੇ ਭੇਜਣ ਲਈ ਦੂਤ ਰੱਖੇ ਹੁੰਦੇ ਸੀ, ਉਹ ਵੀ ਢੋਲੀ ਨਾਲ ਲੈ ਕੇ ਜਾਂਦੇ ਸੀ, ਢੋਲ ਵਜਾਉਂਦੇ ਹੁੰਦੇ ਸੀ, ਪਿੰਡ ਇਕੱਠਾ ਕਰਦੇ ਹੁੰਦੇ ਸੀ, ਫਿਰ ਉਹ ਸੁਨੇਹਾ ਦਿੰਦੇ ਹੁੰਦੇ ਸੀ ਵੀ ਰਾਜੇ ਦਾ ਸੁਨੇਹਾ, ਪਿੰਡ ਪਿੰਡ ਜਾ ਕੇ ਢੋਲ ਵਜਾ ਕੇ ਉਹ ਰਾਜੇ ਦੇ ਮੈਸੇਜ ਪੜ੍ਹਦੇ ਹੁੰਦੇ
ਸੀ, ਕਹਿੰਦੇ ਸੀ, ਮਨਿਆਦੀ ਕਰਦੇ ਹੁੰਦੇ ਸੀ।
ਹਾਂ, ਉਹ ਰਾਜੇ ਦਾ ਜਿਹੜਾ
ਡਿਪਟੀ ਕਮਿਸ਼ਨਰ ਦਾ ਵੀ ਕੋਈ ਰੈਗੂਲੇਸ਼ਨ ਆਉਂਦਾ ਹੁੰਦਾ ਸੀ ਅੱਗੇ ਪਿੰਡਾਂ ਦੇ ਵਿੱਚ, 60 ਦੇ ਵਿੱਚ, ਜੇ ਡਿਪਟੀ ਕਮਿਸ਼ਨਰ ਨੇ ਜਾਂ ਕਿਸੇ ਹੋਰ ਵੱਡੇ ਅਧਿਕਾਰੀ ਨੇ ਕੋਈ ਅਨਾਊਂਸਮੈਂਟ ਕਰਨੀ ਹੁੰਦੀ ਸੀ, ਉਹ ਢੋਲੀ ਜਿਹੜਾ ਸੀ ਉਹ ਮਨਿਆਦੀ ਕਰਦਾ ਹੁੰਦਾ ਸੀ ਪਿੰਡ ਦੇ ਵਿੱਚ ਕਿ ਡਿਪਟੀ ਕਮਿਸ਼ਨਰ ਦਾ ਆਹ ਆਦੇਸ਼ ਆਇਆ, ਤੁਸੀਂ ਇਹਨੂੰ ਪਾਲਣਾ ਕਰਨਾ, ਜਾਂ ਡਿਪਟੀ ਕਮਿਸ਼ਨਰ ਕਿਸੇ ਪਿੰਡ ਦੇ ਵਿੱਚ ਆਉਣਾ, ਉੱਥੇ ਤੁਸੀਂ ਜਾ ਕੇ ਇਕੱਠੇ ਹੋਵੋ, ਜਾਂ ਜਿਹੜੀਆਂ ਤੁਹਾਡੀਆਂ ਗਦਾਵਰੀਆਂ ਹੋ ਰਹੀਆਂ ਆ, ਜਾਂ ਇੰਤਕਾਲ ਹੋ ਰਹੇ ਆ, ਕਿਹੜੇ ਪਿੰਡ ਅੱਜ ਕੱਲ੍ਹ ਹੋ ਰਹੇ ਆ, ਅੱਜ ਪਰਸੋਂ ਨੂੰ ਕਿੱਥੇ ਹੋਣੇ, ਕੱਲ੍ਹ ਕਿੱਥੇ ਹੋਣਾ, ਉਹ ਮਰਿਆਦੀ ਕਰਦੇ ਹੁੰਦੇ ਸੀ, ਉਹ ਇੱਕ ਤਰ੍ਹਾਂ ਦੇ ਨਾਲ ਉਹ ਐਡਵਰਟਾਈਜ਼ਮੈਂਟ ਹੀ ਹੁੰਦੀ ਸੀ ਉਹ, ਕਿ ਲੋਕਾਂ ਦੇ ਕਿੱਦਾਂ, ਉਹ ਪੋਜ਼ਿਟਿਵ ਐਡਵਰਟਾਈਜ਼ਮੈਂਟ ਹੁੰਦੀ ਸੀ ਕਿ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਸੀ ਕਿ ਫਲਾਨੀ ਜਗ੍ਹਾ 'ਤੇ ਆਫਿਸਰ ਨੇ ਆਉਣਾ, ਤੁਸੀਂ ਉੱਥੇ ਜਾ ਕੇ ਆਪਣਾ ਕੰਮ ਕਰਾ ਲਓ, ਉਹ ਠੀਕ ਸੀਗਾ।
ਨਹੀਂ, ਇਹ ਵੀ ਆ ਫਿਰ ਲੋਦੇ ਲਾਉਣ ਵਾਲਾ, ਵੀ ਲੋਦੇ ਲਾਉਣੇ ਆ, ਟੀਕੇ ਲਵਾਉਣੇ ਆ, ਇਮਿਊਨੇਸ਼ਨ ਇਮਿਊਨਾਈਜ਼ ਕਰਾਓ ਬੱਚਿਆਂ ਨੂੰ, ਉਹ ਸਾਰੀਆਂ ਇਨਫੋਰਮੇਸ਼ਨ, ਇਹ ਫਲੋ ਹੈ, ਇਹ ਬਣਦਾ ਆ, ਠੀਕ ਹੈ। ਹੁਣ ਉਹ ਬਾਦਲ ਸਾਹਿਬ ਨੇ ਐਂਬੂਲੈਂਸ 'ਤੇ ਆਪਣੀ ਫੋਟੋ ਲਵਾ ਲਈ, ਠੀਕ ਹੈ, ਸਾਈਕਲ ਦੇ ਉੱਤੇ ਉੱਥੇ ਆਪਣੀ ਫੋਟੋ ਲਾ ਗਏ, ਮਤਲਬ ਵਟ ਇਜ਼ ਦਿਸ, ਇੱਦਾਂ ਹੀ ਕੈਪਟਨ ਨੇ ਕੀਤਾ, ਉਹ ਬਦਲਿਆ, ਹੁਣ ਉਹੀ ਹਾਲ ਮਤਲਬ ਭਗਵੰਤ ਮਾਨ ਹੁਣੇ ਕਰ ਰਹੇ ਨੇ, ਹੈ ਨਾ। ਬੇਲੋੜੀ ਉਹ ਇਨਫੋਰਮੇਸ਼ਨ ਪਹੁੰਚਦੀ ਨਹੀਂ ਹੈਗੀ ਕੁਛ ਵੀ ਕਿਤੇ ਵੀ।
ਇੱਕ ਦਿਨ ਐਮਐਨ ਦੀ ਅਪੁਆਇੰਟਮੈਂਟ ਲੈਟਰ ਦਿੱਤੇ ਭਗਵੰਤ ਮਾਨ ਨੇ, ਉਹਦੇ ਜਿਹੜਾ ਪੈਕੇਜ ਜਿਹੜਾ ਸੀ ਉਹਦੇ ਮੂਹਰੇ ਉਹਦੀ ਫੋਟੋ ਲੱਗੀ ਹੋਈ ਸੀ।
ਇਹ ਕਲਚਰ ਜਿਹੜਾ ਹੈ ਨਾ ਇਹ ਬੰਦ ਕਰਨਾ ਪੈਣਾ। ਜਿੱਦਣ ਇਹ ਕਲਚਰ ਬੰਦ ਹੋ ਗਿਆ ਨਾ, ਮੇਰੇ ਹਿਸਾਬ ਨਾਲ 30-40% ਦਾ ਉੱਦਣ ਸੁਧਾਰ ਹੋ ਜਾਣਾ। ਜਿੱਦਣ ਫੋਟੋ ਲੱਗਣੀ ਅਤੇ ਨਾਮ ਲਿਖਣੇ ਬੰਦ ਹੋ ਗਏ ਨਾ, ਉੱਥੇ ਪੰਜਾਬ ਸਰਕਾਰ ਚਾਹੀਦਾ, ਪੰਜਾਬ ਸਰਕਾਰ ਦਾ ਲੋਗੋ ਚਾਹੀਦਾ। ਦੇਖੋ ਪਤਾ ਹੀ ਹੈ ਪੰਜਾਬ ਸਰਕਾਰ 'ਚ ਕੌਣ ਹੈ, ਵੀ ਭਗਵੰਤ ਮਾਨ ਹੈ। ਉਹਦੀ ਫੋਟੋ ਵਾਰ ਵਾਰ ਉਹ ਬੈਕਫਾਇਰ ਕਰੇਗੀ। ਖੈਰ ਆਪਾਂ ਇਹ ਮਸਲਾ ਇੱਥੇ ਹੀ ਰੱਖੀਏ ਤਾਂ ਗਾਂਹ ਚੱਲਾਂਗੇ। ਉੱਦਾਂ ਹੋਰ ਵੀ ਮਸਲੇ ਨੇਗੇ, ਕਾਫੀ ਸੈਂਸਿਟਿਵ ਨੇ। ਅਤੇ ਦੇਖੋ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਗਾਇਕੀ ਦੀ ਗੱਲ ਕਰੀਏ, ਪਹਿਲਾਂ ਉਹਨੇ ਕਵੀਸ਼ਰੀ ਗਾਈ, ਢਾਡੀ ਗਾਏ, ਪਰ ਉਹ ਕਹਿੰਦਾ ਮੈਨੂੰ ਕਿਸੇ ਨੇ ਨਹੀਂ ਸੁਣਿਆ, ਠੀਕ ਹੈ, ਕੋਈ ਨਹੀਂ ਸੀ ਰਿਸਪੌਂਸ ਕਰਦਾ। ਅਤੇ ਫਿਰ ਉਸਨੇ ਇਹ ਚੱਕਵੇਂ ਗੀਤ ਗਾਣੇ ਸ਼ੁਰੂ ਕੀਤੇ। ਅਸੀਂ, ਮੈਂ ਓਨੈਸਟਲੀ ਦੱਸਾਂ, ਮੈਂ ਉਹਦਾ ਕੋਈ ਫੈਨ ਨਹੀਂ ਹੈਗਾ, ਨਾ ਮੈਂ ਉਹਨੂੰ ਕੁਛ ਸੁਣਿਆ, ਠੀਕ ਹੈ। ਨਿਆਣੇ ਬਹੁਤ ਸੁਣਦੇ, ਯੰਗਸਟਰ ਬਹੁਤ ਸੁਣਦੇ ਆ, ਉਹਨਾਂ ਨੂੰ ਇਹ ਸਮਝ ਆਉਂਦੀ ਹੈ, ਸੁਣਦੇ ਆ। ਪਰ ਅਸੀਂ ਗਾਇਕੀ ਕੁਛ ਹੋਰ ਤਰ੍ਹਾਂ ਨਾਲ ਸੁਣੀ ਹੋ ਆ, ਅਸੀਂ ਇਹਨੂੰ ਗੱਲਾਂ ਹੀ ਸਮਝਦੇ ਹਾਂ, ਵੀ ਇਹ ਗੱਲਾਂ ਹੀ ਕਰ ਰਹੇ ਆ, ਗਾਇਕੀ ਵਾਲਾ ਕੰਮ ਨਹੀਂ ਹੈਗਾ, ਗੱਲਾਂ ਜ਼ਿਆਦਾ ਨੇ। ਸੋ ਰੈਪ ਟਾਈਪ ਇਹ ਗੱਲ ਹੈ, ਪਰ ਉਹਦੀਆਂ ਜਿਹੜੀਆਂ ਗੱਲਾਂ ਵੀ ਆ, ਚਲੋ ਵਧੀਆ ਬੀਟ ਸਮਝਦੇ ਆ, ਮੈਂ ਸਮਝਦਾ, ਪਰ ਉਹ ਇੱਕ ਗੱਲ ਤਾਂ ਭਾਅ ਜੀ ਮੰਨਣੀ ਪਊਗੀ ਕਿ ਜਿੱਦਾਂ ਮੂਸੇ ਵਾਲੇ ਨੇ, ਸਿੱਧੂ ਨੇ, ਸ਼ੁਭਦੀਪ ਹੈ ਉਹਦਾ ਨਾਮ, ਇੱਕ ਤਾਂ ਔਰਤ ਨੂੰ ਨੀਵਾਂ ਨਹੀਂ ਦਿਖਾਇਆ, ਬਹੁਤ ਬਹੁਤ ਜ਼ਿਆਦਾ ਨੀਵਾਂ ਨਹੀਂ ਦਿਖਾਇਆ, ਮਤਲਬ ਇਹ ਮਤਲਬ
ਉਹਨੇ ਬਹੁਤੀ ਗੱਲ ਨਹੀਂ ਕੀਤੀ।
ਹਾਂ, ਇਹ ਐਪਰੀਸ਼ੀਏਟ ਕਰਨੀ ਬਣੂਗੀ, ਹੈ ਨਾ, ਜਿੱਦਾਂ ਉਹ ਜਿੱਦਾਂ ਅੱਜ ਕੱਲ੍ਹ ਰਵਾਇਤੀ ਸਿੰਗਰ ਕਰਦੇ ਆ, ਹੈ ਨਾ, ਕੱਪੜਿਆਂ 'ਤੇ ਜਾਂਦੇ ਨੇ, ਉਹਨਾਂ ਸਰੀਰਾਂ 'ਤੇ ਜਾਂਦੇ ਨੇ, ਜਾਂ ਹੋਰ ਬਹੁਤ ਗੰਦੇ ਉਤਰਦੇ ਨੇ, ਘਟੀਆ ਉਤਰਦੇ ਨੇ, ਉਹ ਕੰਮ ਜਮ੍ਹਾਂ ਹੀ ਨਹੀਂ ਕੀਤਾ, ਠੀਕ ਹੈ। ਵੱਧ ਤੋਂ ਵੱਧ ਮੈਨੂੰ ਲੱਗਦਾ ਮਿੱਠੀ ਇਹ ਕਹਿੰਦਾ ਹੋਣਾ, ਹੈ ਨਾ, ਵੀ ਮਿੱਠੀ ਇਹ, ਹੈ ਨਾ, ਇੱਦਾਂ ਥੋੜ੍ਹਾ, ਚਲੋ ਇਹ ਰੋਮਾਂਟਿਕ ਜਿਹਾ ਬਣ ਜਾਂਦਾ ਵਰਡ,
ਇਹ ਤਾਂ ਵੈਸੇ ਵੀ ਨਿਆਣੇ ਦੇ ਨਾਂ ਰੱਖੇ ਹੁੰਦੇ, ਛੋਟਾ ਬੱਚਾ ਹੁੰਦਾ ਉਸ ਨੂੰ ਸੋ ਅਸੀਂ ਮਿੱਠੀ ਕਹਿੰਦੇ ਹਾਂ,
ਇੱਕ ਤਾਂ
ਵੈਸੇ ਵੀ ਨਾਂ ਰੱਖੇ ਹੁੰਦੇ ਸੀ ਪਰਿਵਾਰਾਂ ਦੇ ਵਿੱਚ,
ਇੱਕ ਤਾਂ ਔਰਤ ਨੂੰ ਮਾੜਾ ਨਹੀਂ ਦਿਖਾਲਿਆ ਗਾਣਿਆਂ ਦੇ ਵਿੱਚ, ਤੇ ਦੂਜਾ ਜਿਹੜਾ ਆ ਉਹ ਡਰੱਗ ਨੂੰ ਪ੍ਰਮੋਟ ਨਹੀਂ ਕੀਤਾ, ਨਾ ਸ਼ਰਾਬ ਨੂੰ ਪ੍ਰਮੋਟ ਕੀਤਾ, ਨਾ ਕਿਸੇ ਨਸ਼ੇ ਨੂੰ ਪ੍ਰਮੋਟ ਕੀਤਾ। ਇਹ ਦੋ ਵੱਡੇ ਮਤਲਬ ਬਹੁਤ ਐਡਵਾਂਟੇਜ, ਮਤਲਬ ਇਹ ਮਤਲਬ ਰਿਸਪੈਕਟ ਕਰਦਾ ਮੈਂ ਆਪਣੇ ਸ਼ੁਭਦੀਪ ਦੀ, ਸਿੱਧੂ ਮੂਸੇਵਾਲੇ ਦੀ। ਹਾਂ, ਜਿਹੜਾ ਹਥਿਆਰ ਵਾਲਾ ਮਸਲਾ ਆ ਉਹ ਹੋਰ ਹੈ, ਉੱਥੇ ਸਹਿਮਤੀ ਜਾਂ ਅਸਹਿਮਤੀ ਬਣ ਸਕਦੀ ਜਾਂ ਨਹੀਂ ਬਣ ਸਕਦੀ, ਅਤੇ ਜਿਹੜਾ ਚੱਕ ਲਓ ਰੱਖ ਲਓ ਵਾਇਲੈਂਸ ਆ, ਉਹ ਗੱਲਾਂ ਹੋਰ ਨੇ। ਪਰ ਇੱਕ ਗੀਤ ਤੁਹਾਨੂੰ ਸੁਣਾਉਣਾ, ਨਾਲ ਉਹ ਤੋਂ ਬਾਅਦ ਆਪਾਂ ਬ੍ਰੇਕ ਲਵਾਂਗੇ। ਅਤੇ ਗੀਤ ਦੇ ਵਿੱਚ ਮਤਲਬ ਉਹ ਕਈ ਵਾਰੀ ਆਪਣੀ ਗੱਲ ਵੀ ਕਰ ਜਾਂਦਾ, ਆਪਣੀ ਗੱਲਾਂ ਆ ਉਹਦੀਆਂ, ਕਿ ਉਹ ਕਿੱਦਾਂ ਦੇ ਸਮੇਂ 'ਚ ਵਿਚਰ ਰਿਹਾ, ਲੋਕ ਉਹਦੀ ਕਿੰਨੀ ਕੁ ਸਪੋਰਟ ਕਰ ਰਹੇ ਨੇ, ਕਿਉਂ ਕਰ ਰਹੇ ਨੇ। ਅਤੇ ਆਓ ਆਪਾਂ ਗੀਤ ਦੇ ਜ਼ਰੀਏ ਹੀ ਇਹਨੂੰ ਸੁਣਦੇ ਹਾਂ, ਅਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ, ਅਤੇ ਫਿਰ ਆਪਣਾ ਜਿਹੜਾ ਮਸਲਾ ਹੈ ਉਹ ਚੱਲਦਾ ਰਹੇਗਾ। ਸੁਣਦੇ ਰਹੋ ਹਰਮਨ ਰੇਡੀਓ।
ਮੇਰੇ ਦਿਸ ਦੀ ਪਦੈਸ਼
ਹੁਣ ਤਾਈ ਰੱਖੇ ਥੋ ਥੋ ਸੋਨੀ
ਪ੍ਰੋਗਰਾਮ ਦਿਲ ਵਾਲੀ ਗੱਲ ਦੇ ਸਪੌਂਸਰ ਨੇ ਅੰਮ੍ਰਿਤਪਾਲ ਸਿੰਘ ਮਿਨਹਾਸ।
ਸ਼ਰਮਾ ਜੀ ਕੀ ਗੱਲ, ਅੱਜ ਕੱਲ ਨਜ਼ਰ ਨਹੀਂ ਆਉਂਦੇ ਤੁਸੀਂ?
ਉਹ ਯਾਰ ਕੀ ਦੱਸਾਂ, ਆਫਿਸ ਦੇ ਅਕਾਊਂਟਸ ਦੀ ਸਾਰੀ ਜ਼ਿੰਮੇਵਾਰੀ ਹੁਣ ਮੇਰੇ ਤੇ ਹੀ ਹੈ। ਟੈਕਸ ਫਾਈਲਿੰਗ ਦੀਆਂ ਡੇਟਸ ਲੱਗੀ ਆ ਗਈਆਂ ਨੇ ਤਾਂ ਮੈਨੂੰ ਨਿਕਲਣ ਦਾ ਟਾਈਮ ਵੀ ਨਹੀਂ ਮਿਲ ਰਿਹਾ।
ਲੈ ਬਸ ਇੰਨੀ ਜੀ ਗੱਲ, ਤੁਹਾਡੀ ਸਾਰੀ ਪ੍ਰੋਬਲਮ ਦਾ ਹੱਲ ਹੈਗਾ ਮਿਨਹਾਸ ਐਂਡ ਕੰਪਨੀ ਦੇ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਕੋਲ, ਜੋ ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟ ਨੇ, ਟੈਕਸ ਐਂਡ ਅਕਾਊਂਟਿੰਗ ਸਰਵਿਸਿਜ਼ ਦੇ ਮਾਹਿਰ ਨੇ। ਭਾਵੇਂ ਤੁਸੀਂ ਕਰਵਾਉਣੀ ਹੈ ਟੈਕਸ ਪਲੈਨਿੰਗ ਐਂਡ ਰਿਟਰਨਸ, ਬੁੱਕ ਕੀਪਿੰਗ ਐਂਡ ਪੇਰੋਲ, ਕੰਪਨੀ ਐਂਡ ਟਰਸਟ ਸੈਟਅਪ, GST ਐਂਡ ਬੇਸ ਲੋਜਮੈਂਟਸ, ਤਾਂ ਉਹਦੇ ਲਈ ਅੱਜ ਹੀ ਕੰਟੈਕਟ ਕਰੋ ਅੰਮ੍ਰਿਤਪਾਲ ਸਿੰਘ ਮਿਨਹਾਸ ਜੀ ਨੂੰ। ਅਪਾਇੰਟਮੈਂਟ ਲਈ ਹੁਣੇ ਕਾਲ ਕਰੋ 1300-9411-80, 1300-9411-80।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-7263-48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 years ਦੀ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਵੀਕਐਂਡ ਤੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਹਰਮਨ ਰੇਡੀਓ ਦੇ ਜ਼ਰੀਏ। ਤੇ ਅੱਜ ਸ਼ਨਿਚਰਵਾਰ ਵਾਲਾ ਪ੍ਰੋਗਰਾਮ ਮੈਂ ਅਮਨਦੀਪ ਸਿੱਧੂ ਤੇ ਸਿਡਨੀ ਤੋਂ ਅਮਰੀਕ ਫਲੋਰਾ ਭਾਜੀ ਕਰ ਰਹੇ ਹਾਂ। ਤੇ ਅਮਰੀਕ ਭਾਜੀ, ਗੀਤ ਬੜਾ ਇਮੋਸ਼ਨਲ ਲੱਗਿਆ, ਉਦੋਂ ਤਾਂ ਥੋੜ੍ਹਾ ਹੋਰ ਲਹਿਜੇ ਨਾਲ ਸੀ ਕਿਉਂਕਿ ਬੰਦੇ ਦੇ ਜਾਣ ਦੇ ਮਗਰੋਂ ਨਾ ਸਿਚੁਏਸ਼ਨ ਬਦਲ ਜਾਂਦੀ ਆ। ਤੇ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚੱਲੀਏ ਨਾ, ਕੁਛ ਸੁਨੇਹੇ ਜਿਹੜੇ ਆ ਉਹ ਆਪਾਂ ਲੈਣੇ ਆ, ਬੜੇ ਜ਼ਰੂਰੀ ਨੇ। ਜਗਵੀਰ ਸਿੱਖੋ ਮੈਲਬਨ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਾਈ ਜੀ। ਹਰ ਪਾਸੇ ਸਿਆਸਤਾਂ ਚੱਲ ਰਹੀਆਂ ਜੀ, ਧੰਨਵਾਦ ਜੀ। ਤੇ ਜੱਸੀ ਗਰੇਵਾਲ, ਕਿਆ ਬਾਤ ਹੈ, ਬੜੀ ਦੇਰ ਬਾਅਦ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਤੇ ਕਹਿੰਦੇ ਕਿ ਸਿੱਧੂ ਦੀ ਮੌਤ ਤੋਂ ਸਾਨੂੰ ਕੁਛ ਸਿੱਖਣਾ ਚਾਹੀਦਾ। ਕਿਉਂ ਹਰ ਵਾਰੀ ਬੰਦੇ ਦੇ ਮਰਨ ਪਿੱਛੋਂ ਲੋਕ ਰਾਗ ਲਾਉਂਦੇ ਗੁਣਾਂ ਦੇ ਤਿਉਹ ਦਾ, ਜਿਸ ਵਿੱਚ ਕੁੱਟ ਚੂਰੀ ਖਵਾਈ ਮਾਨ ਹੈ, ਕੀ ਬ੍ਰੈਂਡ ਸੀ ਉਸ ਘਿਓ ਦਾ, ਸ਼ੇਰ ਪੁੱਤ ਦੀ ਲਾਸ਼ 'ਤੇ ਖੜਤਾਪੀ ਮਾਰੇ ਗਰੇਵਾਲਾ, ਕਿੱਡਾ ਜਿਗਰਾ ਹੋਣਾ ਉਸ ਪਿਓ ਦਾ। ਹਾਂਜੀ, ਬੜਾ ਸੈਡ ਹੈ, ਵੈਰੀ ਸੈਡ ਸਿਚੁਏਸ਼ਨ। ਅਤੇ ਸਾਡੇ ਨਾਲ ਗੁਰਜਿੰਦਰ ਸਿੰਘ ਪੰਧੇਰ ਜੁੜੇ ਨੇ ਅਤੇ ਕਹਿੰਦੇ ਨੇ ਕਿ ਆਸਟ੍ਰੇਲੀਅਨ ਖੇਤੀਬਾੜੀ ਦਾ ਕੋਈ ਮੈਗਜ਼ੀਨ ਹੋਵੇ ਤਾਂ ਜ਼ਰੂਰ ਦੱਸਿਓ। ਹਾਂਜੀ, ਮੈਂ ਭੇਜਦਾ। ਅਤੇ ਹਰਨੇਕ ਸਿੰਘ ਹੋਣੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਐਡਵਰਟਾਈਜ਼ਮੈਂਟ ਦੀ ਗੱਲ ਚੱਲੀ ਤਾਂ ਨੋਟ ਕੀਤਾ ਹੋਣਾ ਕਿ ਈਵਨ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਕਿਤੇ ਵੀ ਕੋਈ ਵੀ ਐਡ ਨਹੀਂ ਚਲਾਈ ਗੀਤੀ ਜਾਂ ਹੋਰ, ਸੋ ਇੱਕ ਸਿਰਫ ਪੋਸਟਰ ਆਉਂਦਾ ਹੁੰਦਾ ਸੀ। ਔਰ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੁਰਿੰਦਰ ਸਿੰਘ ਭਾਅ ਜੀ ਕਹਿੰਦੇ ਨੇ ਕਿ ਭਾਅ ਜੀ ਤੁਸੀਂ ਗੁਜਰਾਤ ਦੀ ਐਡ ਦੇਖੀ ਮੂਰਤੀ ਵਾਲੀ? ਨਹੀਂ ਮੈਂ ਨਹੀਂ ਦੇਖੀ, ਭੇਜਿਓ ਜ਼ਰਾ। ਅਤੇ ਕਹਿੰਦੇ ਕਿ ਇਹ ਜਿਹੜੇ ਗੈਂਗ 4-5 ਮਹੀਨਿਆਂ ਵਿੱਚ ਤਾਂ ਨਹੀਂ ਬਣਦੇ, ਮੈਨੂੰ ਤਾਂ ਲੱਗਦਾ ਇਹ ਕਤਲ ਪੋਲੀਟਿਕਸ ਹੈ, ਜਿਵੇਂ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਬੇਅਦਬੀ ਕਾਂਡ ਹੋਇਆ ਸੀ। ਅਤੇ ਹਾਂਜੀ, ਇਹ ਕਾਫੀ ਡੂੰਘੀਆਂ ਪਰਤਾਂ ਨੇ ਜਿਹੜੇ ਗੈਂਗਸਟਰ ਇਹ ਤੇ ਕਰਦੇ ਆ ਗੱਲ, ਇਹਨਾਂ ਨੂੰ ਕੌਣ ਪਾਲਦਾ ਆ, ਇਹਨਾਂ ਨੂੰ ਪੋਲੀਟੀਕਲ ਲਾਹਾ ਕੌਣ ਲੈਂਦਾ, ਇਹਨਾਂ ਤੋਂ ਇਹਨਾਂ ਦੇ ਕੰਮ ਕਰਾਉਂਦੇ ਆ, ਇੱਕ ਦੂਜੇ ਨੂੰ ਥੱਲੇ ਲਾਉਂਦੇ ਆ, ਡਰਾਵੇ ਲਈ ਰੱਖੇ ਹੁੰਦੇ ਆ, ਬੜਾ ਕੁਛ ਹੁੰਦਾ ਆ, ਇਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਆ, ਇਹ ਕੋਈ ਛੋਟੇ ਮਸਲੇ ਨਹੀਂ ਹੈਗੇ। ਤਾਂ ਪੰਮਾ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ, ਬਿਲਕੁਲ ਸਹੀ ਵਿਊਜ਼ ਰਿਲੇਟਿੰਗ ਟੂ ਮੂਸੇਵਾਲਾ, ਵੈਸੇ ਪੋਡਕਾਸਟ 'ਤੇ ਸੁਣੀਦਾ ਅਤੇ ਅੱਜ ਆਈਸੋਲੇਸ਼ਨ ਵਿੱਚ ਬੈਠੇ ਹਾਂ, ਲਾਈਵ ਸੁਣ ਰਹੇ ਹਾਂ। ਅੱਛਾ, ਮੈਨੂੰ ਲੱਗਦਾ ਤੁਹਾਨੂੰ ਕੋਵਿਡ ਹੋ ਗਿਆ, ਖਿਆਲ ਰੱਖਿਓ ਆਪਣਾ। ਤਾਂ ਸੁਖਜੀਵਨ ਗਰੇਵਾਲ ਜੀ ਕਹਿ ਰਹੇ ਨੇ, ਕਹਿੰਦੇ ਕਿ ਭਾਅ ਜੀ ਕੱਲ੍ਹ ਮੈਂ ਫੇਸਬੁੱਕ 'ਤੇ ਪੋਸਟ ਪਾਈ ਸੀ ਆਪ ਦੇ ਦਿਖਾਵੇ ਬਾਜੀ ਨੂੰ ਲੈ ਕੇ, ਕੇਜਰੀਵਾਲ ਨੇ ਭਗਵੰਤ ਮਾਨ ਦੀ ਇਮੇਜ ਖਰਾਬ ਕਰਕੇ ਆਪਣਾ ਬੰਦਾ ਬਿਠਾਉਣਾ ਅਖੀਰ 'ਤੇ। ਅਤੇ ਕੇਜਰੀਵਾਲ ਦੀ ਕਿਹੜੇ ਇਮੇਜ ਬਹੁਤ ਵਧੀਆ ਹੀ ਬਣ ਰਹੀ ਆ, ਉਹ ਵੀ ਨਾਲ ਹੀ ਆ ਫਿਰ। ਤਾਂ ਮਨਿੰਦਰਜੀਤ ਸਿੰਘ ਸਿੱਧੂ ਟਾਰਨੇਟ ਤੋਂ ਜੁੜੇ ਨੇ। ਤਾਂ ਪਰਮਜੀਤ ਧਾਲੀਵਾਲ ਸਾਡੇ ਨਾਲ ਬ੍ਰਿਸਬਨ ਤੋਂ ਜੁੜਦੇ ਨੇ, ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਦੇ ਅਮਰੀਕ ਜੀ, ਸਭਨਾ ਜੀਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂ ਇੱਕ ਵੀਡੀਓ ਦੇਖੀ ਕੱਲ੍ਹ, ਉਹਦੇ ਵਿੱਚ ਵੀਡੀਓ ਵਾਲਾ ਕਹਿੰਦਾ ਹੈ ਕਿ ਜਿਹੜੇ ਨੌਜਵਾਨ ਨਾਲ ਸੀ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, ਅਤੇ ਉਹ ਇੰਨੀਆਂ ਗੋਲੀਆਂ ਚੱਲਣ ਦੇ ਬਾਵਜੂਦ ਜ਼ਖਮੀ ਨਹੀਂ ਹੋਏ। ਇੱਕ ਕਾਰ ਪੈਂਚਰ ਸੀ, ਰਿਵਾਲਵਰ ਦੇ ਵਿੱਚ 2 ਗੋਲੀਆਂ ਸੀ, ਬੁਲੇਟ ਪਰੂਫ ਕਾਰ ਨੂੰ ਲੈ ਕੇ ਨਹੀਂ ਗਏ। ਅਮਰੀਕ ਭਾਅ ਜੀ, ਇਹ ਵੀ ਸਵਾਲ ਉੱਠਦੇ ਨੇ, ਸਾਡੇ ਸਾਹਮਣੇ ਵੀ ਜਾਣਕਾਰੀ ਆਈ ਸੀ ਕਿ ਇੱਕ ਇਹ ਕਹਿ ਰਹੇ ਨੇ, ਉਹ ਬੰਦਾ ਥੋੜ੍ਹਾ ਜਿਹਾ ਡਿਟੇਲ 'ਚ ਕਹਿ ਰਿਹਾ, ਕਹਿੰਦੇ ਜਿਹੜੇ ਨਾਲ ਦੇ ਇਹਨਾਂ ਨੂੰ ਲੰਮਿਆਂ ਪਾ ਲਓ, ਇਹਨਾਂ ਦੇ ਪਟਾ ਫੇਰੋ, ਅਤੇ ਇਹ ਸਭ ਦੱਸ ਦੇਣਗੇ ਕਿ ਕਿੱਦਾਂ ਹੋਈ ਹੈ, ਕਿ ਇਹਨਾਂ ਨੇ ਕਿਤੇ ਪਿੱਛੋਂ ਪੁੜਪੜੀ 'ਤੇ ਤਾਂ ਨਹੀਂ ਸੀ ਰੱਖੀ ਹੋਈ ਗੰਨ, ਗੱਡੀ ਕਿੱਦਾਂ ਰੋਕੀ, ਹੈ ਨਾ। ਸੋ ਇਹ ਸਾਰਾ ਕੁਛ ਉਹ ਦੱਸ ਦੇਣਗੇ। ਫੋਨ 'ਤੇ ਵੀ ਬੰਦਾ ਪਿੱਛੇ ਲੱਗਾ ਹੋਇਆ, ਇੱਕ ਫੋਟੋ ਇਹ ਵੀ ਆ ਰਹੀ ਆ। ਸੋ ਕਾਫੀ ਪਰਤਾਂ ਨੇ, ਹੌਲੀ ਹੌਲੀ ਆਉਣਗੀਆਂ ਸਾਹਮਣੇ। ਤਾਂ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਸਿੱਧੂ ਮੂਸੇਵਾਲੇ ਦਾ ਬੜਾ ਮਾੜਾ ਹੋਇਆ ਜੀ। ਬਿਲਕੁਲ, ਅਤੇ ਬਾਕੀ ਦੇਖੋ ਸਾਡੇ ਨਾਲ ਗੁਰਵੀਰ ਸਿੰਘ ਰਮਾਣਾ ਵੀ ਜੁੜੇ ਹੋਏ ਨੇ, ਉਹ ਵੀ ਇਨਫੋਰਮੇਸ਼ਨ ਭੇਜ ਰਹੇ ਨੇ। ਅਤੇ ਜੀ ਆਇਆਂ ਨੂੰ ਸਭ ਦਾ ਪ੍ਰੋਗਰਾਮ ਦੇ ਵਿੱਚ। ਅਮਰੀਕ ਭਾਅ ਜੀ, ਤੁਸੀਂ ਵੀ ਕਈ ਦਿਨਾਂ ਤੋਂ ਮੈਨੂੰ ਕਹੀ ਜਾਂਦੇ ਆ ਕਿ ਦਿਲ ਵਾਲੀ ਗੱਲ ਕਰਨੀ, ਦਿਲ ਵਾਲੀ ਗੱਲ ਕਰਨੀ ਆ।
ਇਹਨਾਂ 20 ਸਾਲਾਂ ਦੇ ਵਿੱਚ ਦੁਨੀਆਂ ਦੇ ਕਈ ਹਿੱਸਿਆਂ ਵਿੱਚ ਹਰਮਨ ਰੇਡੀਓ ਦੁਆਰਾ ਯਾਤਰਾ ਕਰਨ ਦਾ ਮੌਕਾ ਮਿਲਿਆ, ਜਿੱਦਾਂ ਕਿ ਅਸੀਂ ਐਡਲੇਟ ਗਏ ਸੀ ਆਸਟ੍ਰੇਲੀਆ ਦੇ ਵਿੱਚ 2018 ਦੇ ਵਿੱਚ, ਸ਼ਾਇਦ 2017 ਦੇ ਵਿੱਚ ਐਡਲੇਟ ਉੱਥੋਂ ਬ੍ਰੌਡਕਾਸਟ ਕੀਤੀ। ਉਸ ਤੋਂ ਪਹਿਲਾਂ ਕਈ ਵਾਰੀ ਅਸੀਂ ਮੈਲਬੋਰਨ ਵੀ ਗਏ, ਉੱਥੇ ਸਾਨੂੰ ਤੁਸੀਂ ਬ੍ਰੌਡਕਾਸਟ ਕਰਨ ਦਾ ਮੌਕਾ ਪ੍ਰਦਾਨ ਕੀਤਾ, ਉੱਥੇ ਲੈ ਕੇ ਗਏ। ਉਸ ਤੋਂ ਬਾਅਦ ਤੁਸੀਂ ਕੋਪਸ ਹਾਰਬਰ, ਤੁਹਾਡੇ ਕੋਲ ਅਸੀਂ ਕਈ ਵਾਰੀ ਆਏ ਹਾਂ, ਉੱਥੋਂ ਬ੍ਰੌਡਕਾਸਟ ਕੀਤੀ। ਸਿਡਨੀ ਦੇ ਵਿੱਚ 3-4 ਵਾਰੀ ਤੁਸੀਂ ਚਾਂਸਿਸ ਦਿੱਤੇ ਆ, ਉੱਥੋਂ
ਬ੍ਰੌਡਕਾਸਟ ਵੀ ਕੀਤਾ।
ਹਾਂਜੀ, ਗ੍ਰਿਫਤ ਤੋਂ ਬਹੁਤ, ਉਹ ਤਾਂ ਬਹੁਤ ਮਸ਼ਹੂਰ ਬ੍ਰੌਡਕਾਸਟ ਸੀ, ਕਾਫੀ ਮੈਨੂੰ ਵੀ ਚੰਗੀ ਲੱਗਦੀ ਉਹ ਵੀ ਰਿਕਾਰਡਿੰਗ, ਅਗਰ ਤੁਹਾਡੇ ਕੋਲ ਹੋਵੇ ਤਾਂ ਕਦੇ ਸੁਣਾਓ, ਜਿਹਦੇ ਵਿੱਚ ਅਸੀਂ ਆਪਣੀ ਬੈਂਡ ਦੇ ਵਿੱਚ ਬੈਠੇ ਸੀ, ਬ੍ਰੌਡਕਾਸਟਿੰਗ ਬੈਂਡ ਦੇ ਵਿੱਚ ਬਹਿ ਕੇ ਗੱਲਾਂ ਕਰ ਰਹੇ ਸੀ, ਤਾਂ ਮੂਹਰੇ ਇੱਕ ਪਰਬਤ ਸੀ ਨਾ, ਪਰਬਤ ਦਿਖਾਈ ਦੇ ਰਿਹਾ ਸੀ ਉੱਥੋਂ ਸਿੱਧੀ ਗਰਾਊਂਡ ਦੇ ਪਿੱਛੇ ਪਿਛਲੇ ਪਾਸੇ, ਤਾਂ ਉੱਥੇ ਗੱਲ ਚੱਲੀ ਸੀ ਪਰਬਤ ਕੇ ਉਸ ਪਾਰ, ਇੱਕ ਗਾਣਾ ਵੀ ਤੁਸੀਂ ਲਾਇਆ ਸੀ, ਤਾਂ ਬਹੁਤ ਸੋਹਣਾ ਲੱਗਦਾ ਸੀ, ਕਾਫੀ ਠੰਡ ਸੀ ਉੱਦਣ। ਅਤੇ ਉਹ ਤੋਂ ਬਾਅਦ ਕਈ ਜਿੱਦਾਂ ਆਊਟਸਾਈਡਰ ਬ੍ਰੌਡਕਾਸਟ ਵੀ ਕੀਤੀਆਂ, ਜਿੱਦਾਂ ਮੈਂ ਤ੍ਰਿਵੇਂਦਰਮ ਤੋਂ ਲਾਈਵ ਬ੍ਰੌਡਕਾਸਟ ਕੀਤੀ ਸੀ, ਸ਼ਾਇਦ ਉਹ ਤੁਹਾਡਾ ਕਾਫੀ ਮਸ਼ਹੂਰ ਪ੍ਰੋਗਰਾਮ ਹੋਈ ਬਾਦਲ ਸਾਹਿਬ ਬਾਰੇ, ਉਦੋਂ ਬਹੁਤ ਗੱਲਾਂ ਹੋਈਆਂ ਸੀਆਂ। ਉਸ ਤੋਂ ਬਾਅਦ ਇੰਡੀਆ ਤੋਂ ਕਈ ਵਾਰੀ ਬ੍ਰੌਡਕਾਸਟਿੰਗ ਕੀਤੀ, ਜਦੋਂ ਇੰਡੀਆ ਜਾਂਦੇ ਹੁੰਦੇ ਉਸ ਤੋਂ ਬਾਅਦ ਫਿਰ ਤੁਸੀਂ ਇੰਗਲੈਂਡ ਭੇਜਿਆ, ਉੱਥੋਂ ਵੀ ਬ੍ਰੌਡਕਾਸਟਿੰਗ ਕੀਤੀ, ਕਈ ਮੈਚ ਵੀ ਦਿਖਾਏ ਸਾਨੂੰ ਤੁਸੀਂ ਉੱਥੇ, ਤੁਸੀਂ ਸਾਨੂੰ ਭੇਜਿਆ ਇੰਗਲੈਂਡ ਤੋਂ, ਤੁਹਾਡੇ ਤੁਸੀਂ ਪਰੇ ਅਰੇਂਜ ਕੀਤਾ ਡਿਫਰੈਂਟ ਪਲੇਸਿਸ ਨੂੰ ਜਾਣ ਦਾ, ਪੰਜਾਬ 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 ਰੇਡੀਓ ਦੇ ਸਟੂਡੀਓ ਗਏ, ਉੱਥੇ ਤੁਹਾਡੇ ਬੰਦਿਆਂ ਨੇ ਸਾਨੂੰ ਦਿਖਾਇਆ, ਉਹ ਤੋਂ ਬਾਅਦ ਸਨਰਾਈਜ਼ ਰੇਡੀਓ ਵੀ ਸੈਰ ਕਰਾਈ, ਮੈਚ ਵੀ ਦਿਖਾਏ, ਗਰਾਊਂਡਾਂ ਵੀ ਦਿਖਾਈਆਂ, ਉੱਥੋਂ ਅਸੀਂ ਕੁਛ ਕਲਿੱਪ ਵੀ ਭੇਜੇ। ਇਹਦਾ ਮਤਲਬ ਕਿ ਕੈਨੇਡਾ ਤੋਂ ਵੀ, ਟੋਰਾਂਟੋ ਤੋਂ ਵੀ ਇੱਕ ਰੇਡੀਓ ਪ੍ਰੋਗਰਾਮ ਅਸੀਂ ਪੇਸ਼ ਕੀਤਾ, ਤੁਹਾਨੂੰ ਯਾਦ ਹੋਊਗਾ ਜਦੋਂ ਮੈਂ ਕੈਨੇਡਾ ਗਿਆ ਸੀ। ਕਹਿਣ ਦਾ ਭਾਵ ਇਹ ਹੈ ਵੀ ਹਰਮਨ ਰੇਡੀਓ ਦੇ ਦੁਆਰਾ, ਹਰਮਨ ਰੇਡੀਓ ਦੇ ਸਹਿਯੋਗ ਦੇ ਨਾਲ ਦੁਨੀਆਂ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਿਆ, ਵੱਖ ਵੱਖ ਥਾਵਾਂ ਵਿੱਚ ਜਾਣ ਦਾ ਮੌਕਾ ਮਿਲਿਆ, ਵੱਖ ਵੱਖ ਥਾਵਾਂ 'ਚ ਬ੍ਰੌਡਕਾਸਟਿੰਗ ਕਰਨ ਦਾ ਮੌਕਾ ਮਿਲਿਆ, ਜਿਹੜੀ ਕਿ ਇੱਕ ਜ਼ਿੰਦਗੀ ਦੀ ਬੜੀ ਬਹੁਤ ਚਾਹਤ ਸੀ। ਬੜੇ ਦੇਰ ਤੋਂ ਚਾਹੁੰਦੇ ਸੀ ਕਿ ਇੱਦਾਂ ਦੀ ਬ੍ਰੌਡਕਾਸਟਿੰਗ ਕਰੀਏ, ਸਾਡੀ ਓਨੀ ਕਪੈਸਿਟੀ ਨਹੀਂ ਹੁੰਦੀ ਸੀ ਕਿ ਅਸੀਂ ਆਕਾਸ਼ਬਾਣੀ ਤੋਂ ਜਾ ਕੇ ਬ੍ਰੌਡਕਾਸਟ ਕਰਦੇ ਹਾਂ ਜਾਂ ਆਪਣੀ ਗੱਲ ਕਹਿਣੀ ਰੱਖ ਸਕਦੇ ਹਾਂ, ਲੇਕਿਨ ਹਰਮਨ ਰੇਡੀਓ ਮਾਧਿਅਮ ਦੁਆਰਾ ਮਨਦੀਪ ਇਹ ਜੋ ਕੁਛ ਹੋਇਆ ਮੇਰੀ ਜ਼ਿੰਦਗੀ ਦਾ ਬਹੁਤ ਵਧੀਆ ਅਨੁਭਵ ਆ, ਮੈਂ ਇਹਨੂੰ ਕਦੇ ਭੁਲਾ ਨਹੀਂ ਸਕਦਾ। ਤੁਹਾਡਾ ਮੈਂ ਥੈਂਕਸ ਵੀ ਨਹੀਂ ਕਰ ਸਕਦਾ ਕਿ ਜਿੰਨੇ ਤੁਸੀਂ ਓਪਰਚੁਨਿਟੀਜ਼ ਸਾਨੂੰ ਦਿੱਤੀਆਂ, ਵੱਖ ਵੱਖ ਦੇਸ਼ਾਂ ਵਿੱਚ ਜਾ ਕੇ ਵੱਖ ਵੱਖ ਦੇਸ਼ਾਂ 'ਚ ਸਾਨੂੰ ਭੇਜਿਆ, ਉੱਥੇ ਅਸੀਂ ਕੰਮ ਕੀਤਾ ਜਾ ਕੇ ਤੁਹਾਡੇ ਲਈ, ਅਤੇ ਬਹੁਤ ਮੈਂ ਥੋੜ੍ਹੇ ਇਮੋਸ਼ਨਲ ਵੀ ਹੋ ਗਿਆ ਇੱਥੇ। ਅਤੇ ਹੁਣ ਤੁਹਾਡੇ ਅਮਨਦੀਪ ਕੁਛ ਵਾਅਦੇ ਜਿਹੜੇ ਆ ਨਾ ਕੀਤੇ ਵਾ, ਉਹ ਨਹੀਂ ਤੁਸੀਂ ਪੂਰੇ ਕਰ ਰਹੇ। ਇੱਕ ਤਾਂ ਕਈ ਸ਼ਹਿਰਾਂ ਦੇ ਕੈਨੇਡਾ ਵਿੱਚ ਵਾਅਦੇ ਕੀਤੇ ਹੋ ਜਾਣ ਦੇ, ਲੋਕਾਂ ਨਾਲ ਵੀ ਅਸੀਂ ਕੀਤੇ ਆ,
ਅਮਰੀਕਾ 'ਚ ਵੀ
ਤੁਸੀਂ ਵਾਅਦਾ ਕੀਤਾ ਹੈ ਕਿ ਅਸੀਂ ਜਿਹੜੀ ਸਾਈਬੇਰੀਅਨ ਟ੍ਰੇਨ ਆ 25 ਦਿਨ ਉੱਥੇ ਲੱਗਦੇ ਆਉਣ ਨੂੰ, ਉਹ ਜਾਣਾ, ਉਹ ਵਾਅਦਾ ਨਹੀਂ ਤੁਸੀਂ ਪੂਰਾ ਕੀਤਾ। ਟਰੱਕਾਂ ਦੇ ਵਾਅਦੇ ਨਹੀਂ ਪੂਰੇ ਕੀਤੇ, ਜੇ 4-5 ਸਾਡੇ ਦੋਸਤ ਆ ਉਹਨਾਂ ਦੇ ਟਰੱਕਾਂ ਵਿੱਚ ਜਾਣਾ, ਅਮੈਰੀਕਾ ਦੇ ਵਿੱਚ ਆ, ਕੈਨੇਡਾ ਦੇ ਵਿੱਚ ਆ, ਕਿ ਸਾਊਥ ਅਫਰੀਕਾ ਦੇ ਵਿੱਚ ਵੀ ਤੁਸੀਂ ਵਾਅਦਾ ਕੀਤਾ ਸੀ, ਉਹ ਵੀ ਨਹੀਂ ਪੂਰਾ ਕੀਤਾ, ਉਹ ਵੀ ਪੂਰੇ ਕਰ ਲਏ। ਇਹ ਪਹਿਲਾਂ ਵਾਅਦਿਆਂ ਦੀ ਲਿਸਟ ਬਣਾਓ,
ਉਹ ਜਿਹੜਾ ਸਾਊਥ
ਆਮਾਂ ਦੀ ਪਾਣੀ ਲਾਰੇ ਨਾ ਲਾਓ,
ਲਾਰੇ ਵਾਲਾ,
ਹੁਣ ਇੱਕ ਇੱਕ ਕਰਕੇ ਪੂਰੇ ਕਰਨ ਦੀ ਕੋਸ਼ਿਸ਼ ਕਰੋ।
ਤੁਸੀਂ ਪੋਸਟਰ ਲਵਾ ਦਿਓ
ਮੇਰੇ, ਇੱਕ ਆਮਾਂ ਦੀ ਫੋਰ ਕਰਦਾ,
ਤੁਸੀਂ ਮੇਰੇ, ਤੁਸੀਂ ਸਿਡਨੀ 'ਚ ਪੋਸਟਰ ਲਵਾ ਦਿਓ ਮੇਰੇ,
ਤੁਹਾਡੀ ਉਦਾਂ ਦੀ ਹਾਲਾਤ ਨਹੀਂ ਬਣਾਉਣੇ। ਆਮਾਂ ਦੀ ਹੋਰ ਗੱਲ, ਇੱਕ ਜਿਹੜੀ ਤਸਮਾਨੀਆ ਤੋਂ ਸਾਡੇ ਇੱਕ, ਮੈਂ ਤਸਮਾਨੀਆ ਜਦੋਂ ਗਿਆ ਸੀ ਤੇ ਡੈਵਨਪੋਰਟ ਮੈਂ ਗਿਆ ਸੀ ਤੇ ਮੈਨੂੰ ਫੋਨ ਆਇਆ ਬਰਨੀ ਤੋਂ ਵੀ ਭਾਜੀ ਤੁਸੀਂ ਨਾ ਜ਼ਰੂਰ ਸਾਡੇ ਇੱਥੇ ਆਓ, ਵੀ ਅਸੀਂ ਤੁਹਾਡੇ ਪ੍ਰੋਗਰਾਮ ਸੁਣਦੇ ਹਾਂ, ਸਾਨੂੰ ਜ਼ਰੂਰ ਮਿਲ ਕੇ ਜਾਓ। ਫਿਰ ਮੈਂ ਤਾਂ ਕੁਲਵਿੰਦਰ, ਮੇਰੀ ਵਾਈਫ, ਅਸੀਂ ਮਿਲਣ ਗਏ ਸੀ, ਸਾਡੀ ਬੜੀ ਸੇਵਾ ਕੀਤੀ ਉਹਨਾਂ ਨੇ ਆਪਣੇ ਰੈਸਟੋਰੈਂਟ ਦੇ ਵਿੱਚ, ਉਸ ਤੋਂ ਬਾਅਦ ਸਾਨੂੰ ਘਰ ਵੀ ਲੈ ਕੇ ਗਏ ਮਨਦੀਪ, ਘਰ ਵੀ ਸਾਨੂੰ ਉਹਨਾਂ ਨੇ ਦਿਖਾਇਆ ਸਾਰਾ, ਬਰਨੀ ਦਿਖਾਇਆ ਸਾਰਾ। ਤੇ ਇਹ ਮੇਰਾ ਤੁਹਾਡੀ ਕਾਫੀ ਹੋਈਆਂ ਅਮਨਦੀਪ, ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ,
ਦਿਲ ਵਾਲੀ ਗੱਲ ਸੀ ਤੁਹਾਡੀ,
ਮੈਂ 25 ਸਾਲਾਂ ਦੇ ਬਾਅਦ ਇਹ ਤੁਹਾਡੀ ਥੋੜੀ ਜਿਹੀ ਐਪਰੀਸ਼ੀਏਸ਼ਨ ਬਣਦੀ ਸੀ, ਮੈਂ ਗੱਲ ਕਹੀ
ਨਹੀਂ। ਹੁਣ ਤਾਂ ਫਿਰ ਭਾਜੀ ਇੱਕ ਇੱਦਾਂ ਕਰੋ, ਫਿਰ ਇਹ ਤਾਂ ਮੈਂ ਤੁਹਾਡੀ ਮੰਨੂੰਗਾ ਵੀ ਤੁਸੀਂ ਕਹਿ ਰਹੇ, ਇੱਕ ਵੱਡਾ ਸਾਰਾ ਮੇਰਾ ਨਾ ਬੋਰਡ ਲਵਾਓ, ਪੋਸਟਰ ਲਵਾਓ, ਮੇਰਾ ਧੰਨਵਾਦ ਕਰੋ ਹੱਥ ਜੋੜ ਕੇ, ਜਿੱਦਾਂ ਇੰਡੀਆ ਨਹੀਂ ਕਰਦੇ ਹੁੰਦੇ। ਆਹੋ ਫਿਰ ਜਦ ਕਰਨੀ ਹੈ ਫਿਰ ਸਿਫਤ ਚੰਗੀ ਤਰ੍ਹਾਂ ਕਰੋ ਵੀ ਦੁਨੀਆਂ ਨੂੰ ਪਤਾ ਵੀ ਲੱਗੇ ਵੀ ਸਿੱਧੂ ਸਾਹਿਬ ਦਾ ਪੋਸਟਰ ਲੱਗਿਆ ਕਿਤੇ, ਹਨਾ। ਤੇ ਅਮਰੀਕ ਭਾਜੀ,
ਅਮਨਦੀਪ ਫੋਟੋ ਤੁਹਾਡੀ ਧਰਮਿੰਦਰ ਵਰਗੀ ਲਾਈ ਵਾਲੀ ਲਾਈ,
ਨਹੀਂ ਨਹੀਂ ਧਰਮਿੰਦਰ ਵਾਲੀ ਨਾ ਲਾਇਓ, ਪਹਿਲੀ ਪੁਰਾਣੀ ਕਲੀਨ ਸ਼ੇਵ ਨਹੀਂ ਲਾਇਓ। ਤੁਸੀਂ ਇੱਦਾਂ ਕਰਿਓ, ਇੱਕ ਨਾ ਜਿਹੜਾ M7 ਦੇ ਉੱਤੇ ਬਹੁਤ ਵੱਡਾ ਬੋਰਡ ਹੈ ਆਪਣੇ, ਉੱਥੇ ਬਹੁਤ ਉੱਧਰ ਨੂੰ ਜਾਂਦੇ ਨਾ ਬਲੈਕ ਟਾਊਨ ਨਾਲ, ਪੰਜਾਬੀ ਬਹੁਤ ਰਹਿੰਦੇ ਆ, ਤੁਸੀਂ ਉੱਥੇ ਨਾ ਇੱਕ ਬੋਰਡ ਹੈ ਉਹਦੇ 'ਤੇ ਨਾ ਇੱਕ ਵੱਡਾ ਪੋਸਟਰ ਲਵਾਉਣਾ, ਅਤੇ ਮੇਰੀ ਆਹ ਜਿੱਦਾਂ ਸਰੂਪ ਵਾਲੀ ਦਾੜੀ ਕੇਸਾਂ ਵਾਲੀ ਫੋਟੋ ਲਾਉਣੀ ਹੈ, ਅਤੇ ਮੇਰੇ ਗਲੇ 'ਚ ਹਾਰ ਪਵਾਉਣਾ ਤੁਸੀਂ, ਅਤੇ ਤੁਸੀਂ ਥੱਲੇ ਇੱਕ ਛੋਟੇ ਜਿਹੇ ਆਪਣੀ ਫੋਟੋ ਛੋਟੀ ਲਵਾਉਣੀ ਹੈ ਹੇਠਾਂ ਨੂੰ, ਖੱਬੇ ਹੱਥ ਨੂੰ, ਅਤੇ ਹਾਂ, ਅਤੇ ਤੁਸੀਂ ਬੇਸ਼ੱਕ ਟਿੱਕਾ ਵੀ ਲਾ ਲਿਓ, ਕੋਈ ਚੱਕਰ ਨਹੀਂ, ਹੈਨਾ। ਅਤੇ ਆਹੋ
ਉਹ ਮੇਰਾ ਜਲੂਸ ਤੁਸੀਂ ਜ਼ਰੂਰ ਕਢਾਓਗੇ,
ਜਲੂਸ ਨਹੀਂ, ਉਹ ਲੋਕਾਂ ਨੂੰ ਇੱਦਾਂ ਮਹਿਸੂਸ ਹੋਵੇ ਕਿ ਜਿੱਦਾਂ BJP ਵਾਲੇ ਅਕਾਲੀ ਦਲ ਨੂੰ ਧੰਨਵਾਦ ਕਰ।
ਇਹ ਗੱਲ ਤੁਸੀਂ ਸਹੀ ਪਕੜੀ ਹੈ, ਇਹ ਗੱਲ ਪਕੜੀ ਹੈ।
ਇੱਕ ਲਵਾਓ ਫਿਰ ਬੋਰਡ, ਇੱਕ ਬੋਰਡ ਲਵਾ ਦਿਓ ਸਿਡਨੀ 'ਚ, ਮੈਂ ਤੁਹਾਡਾ ਅਤੀ ਧੰਨਵਾਦੀ ਹੋਵਾਂਗਾ। ਪੈਸੇ ਮੇਰੇ ਤੋਂ ਲੈ ਲਿਓ, ਕੋਈ ਚੱਕਰ ਨਹੀਂ,
ਡੈਨਮਕੋਟ ਚਲਵਾਣੇ ਪਹਿਲਾਂ ਤੁਹਾਡਾ ਮੋਡ ਤੇ ਫੋਨ, ਇੱਕ ਬੋਰਡ, ਇੱਕ
ਪੈਸੇ ਮੇਰੇ ਤੋਂ ਲੈ ਲਿਓ, ਪੈਸੇ ਮੈਂ ਦੇ ਦੂੰਗਾ। ਤੇ ਗੱਲ ਇਹ ਹੈ ਭਾਜੀ,
ਪੈਸੇ ਤਾਂ ਉੱਦਾਂ ਵੀ ਤੁਹਾਡੇ ਤੋਂ ਲਈਦੇ ਆ,
ਨਹੀਂ ਆਪਣੇ ਕੋਲ ਉਹ ਹੈ ਵੀ ਕੀ ਹੈ, ਪੈਸੇ ਹੀ ਆ, ਹੋਰ ਹੈ ਵੀ ਕੀ ਆਪਣੇ ਕੋਲ, ਹਨਾ, ਸਿਹਤ ਵੀ ਹੈ ਨਹੀਂ ਆਪਣੇ ਕੋਲ, ਇੱਜ਼ਤ ਵੀ ਹੈ ਨਹੀਂ, ਪੈਸੇ। ਦੇਖੋ ਲਾਰੇ ਆਪਾਂ ਬਹੁਤ ਲਾਇਓ ਆ, ਸਮੀਰ ਪੌਲ ਹੋਣਾ ਨੂੰ ਵੀ ਲਾਇਓ, ਉਹ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਆਸਟ੍ਰੇਲੀਆ ਤੋਂ ਇਹਨਾਂ ਕੋਲ ਵੀ ਜਾਣਾ ਆ। ਇੱਕ ਆਪਣੇ ਮਿੱਤਰ ਅਮਰੀਕਾ ਸੀ, ਉਹਨਾਂ ਨੇ ਸਾਨੂੰ ਅਮਰੀਕਾ ਘੁਮਾਉਣਾ ਸੀ, ਉਹਨਾਂ ਨੂੰ ਵੀ ਲਾਰਾ ਲਾਇਆ ਆ। ਇੱਕ ਜਪਾਨ ਵਾਲਿਆਂ ਨੂੰ ਤਾਂ ਬਹੁਤ ਪੁਰਾਣਾ ਹੀ ਲਾਰਾ ਲਾਇਆ ਆ, ਡਡਵਾਲ ਹੁਣਾਂ ਨੂੰ।
ਹਾਂਜੀ ਹਾਂਜੀ,
ਉਹ ਤੁਹਾਨੂੰ ਚੇਤਾ ਭੁੱਲ ਗਿਆ। ਇੱਕ ਜੈਸ ਵੀ ਲਾਇਆ ਲਾਰਾ, ਜੈਸ ਵੀ ਜਾਣਾ ਸੀ ਆਪਾਂ ਕੈਨਬਰਾ ਦੇ ਕੋਲ,
ਜੈਸ ਵੀ ਲਾਇਆ। ਹਾਂਜੀ ਹਾਂਜੀ, ਜਪਾਨ ਵਾਲੇ ਤਾਂ ਖੈਰ ਉਹ ਤਾਂ ਸਾਡੇ ਹੁਸ਼ਿਆਰਪੁਰ ਦੇ ਹੀ ਆ, ਉਹ ਲਾਰਾ ਆਪਣੇ ਉਹਨਾਂ ਨੂੰ ਲਾਰਾ ਜਿਹੜਾ ਉਹ ਪੂਰਾ ਕਰਨਾ ਹੈ, ਉਹਦੇ ਬਹੁਤ ਜਲਦੀ ਕਰਨਾ ਚਾਹੀਦਾ।
ਉਹਨਾਂ ਨੂੰ ਬੇਨਤੀ ਕਰੀਏ ਇੱਕ ਅੱਧਾ ਪੋਸਟਰ ਜੇ ਜਪਾਨ ਚ ਵੀ ਲਵਾ ਦੇਣ ਸਾਡਾ ਤਾਂ ਜ਼ਿਆਦਾ ਵਧੀਆ, ਮਤਲਬ ਮਸ਼ਹੂਰੀ ਹੋ ਜਾਵੇ ਆ ਰਹੇ ਆ, ਮਤਲਬ ਹਨਾ ਬੜੀ ਛੇਤੀ ਆ ਰਹੇ ਆ ਜਪਾਨ ਦੇ ਵਿੱਚ। ਖੈਰ ਹਾਸੇ ਨਾਲ ਹਾਸਾ ਹੈ, ਅਸਲ ਦੇ ਵਿੱਚ ਇਹਦੇ ਪਿੱਛੇ ਚੋਟਾਂ ਲੱਗ ਰਹੀਆਂ ਨੇ ਕਿ ਇਹ ਕਲਚਰ ਬੰਦ ਕਰੋ, ਪੋਸਟਰਾਂ ਦਾ ਕਲਚਰ ਬੰਦ ਕਰੋ, ਮਸ਼ਹੂਰੀ ਦਾ ਕੰਮ ਕਰੋ। ਬਸ ਸਿੱਧੀ ਜਿਹੀ ਗੱਲ ਹੈ, ਜਦ ਲੋਕਾਂ ਨੂੰ ਕੰਮ ਹੋਏ ਉਹ ਮਿਲਣੇ ਆ ਨਾ, ਲੋਕਾਂ ਨੇ ਆਪੇ ਕਹਿ ਦੇਣਾ ਵਾਹ ਵੀ ਵਾਹ ਕਿਆ ਬਾਤ ਹੈ।
ਅਮਨਦੀਪ ਜਿਹੜਾ ਸਭ ਤੋਂ ਵੱਡਾ ਲਾਰਾ ਉਹ ਤਾਂ ਅਸੀਂ ਭੁੱਲੇ ਗਏ,
ਕਿਹੜਾ
ਰਿੱਕੀ ਦੇ ਜਾਣਾ, ਉਹ ਰਿੱਕੀ ਜਾਂਦਾ, ਉਹ ਰਾਮ ਸਿੰਘ ਸ੍ਰੀਨਗਰ ਰਿੱਕੀ ਜਾਂਦਾ, ਜਿਹੜੇ ਵੱਡੇ ਲਾਰੇ ਲਾਏ ਉਹ ਤਾਂ ਕੰਪਲੀਟ ਕੀਤੇ ਹੀ ਨਹੀਂ ਹੈ।
ਉਹ ਵਰਜੀਨੀ ਵਾਲਿਆਂ ਨੂੰ ਵੀ ਲਾਇਆ ਆਪਾਂ, ਗੁਰਿੰਦਰ ਸਿੰਘ ਹੋਣਾ ਨੂੰ, ਉਹ ਵੀ ਲਾਇਆ ਲਾਰਾ। ਉਹ ਕਹਿੰਦੇ ਰਮਨ ਕੁਆਸ਼ ਲਾ ਰਿਹਾ ਅਗਲੇ ਹਫ਼ਤੇ, ਤੇ ਹੁਣ ਕਹਿੰਦੇ ਤੁਹਾਡਾ ਇੰਤਜ਼ਾਰ ਹੈ। ਇਹ ਉਹਨਾਂ ਦੇ ਗ੍ਰਾਹੀ ਹੈ ਨਾ, ਰਮਨ ਕੌਸ਼ਲ ਉਹਨਾਂ ਦੇ ਸੰਨੀ ਪਿੰਡ ਦੇ ਆ ਇਕੱਠੇ ਹੀ। ਅਸੀਂ ਇੱਥੇ ਵੀ ਜਾਣਾ, ਖੈਰ ਜਦ ਆਪਾਂ ਅਮਰੀਕਾ ਜਾਵਾਂਗੇ ਤਾਂ ਵੱਡਾ ਟੂਰ ਲਾਵਾਂਗੇ। ਅਤੇ ਸਮੀਰ ਪਾਲ ਹੁਣੀ ਕਹਿ ਰਹੇ ਨੇ, ਕਹਿੰਦੇ ਵੀ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਮੈਂ ਕਹਿੰਦੇ ਫੈਨ ਤਾਂ ਨਹੀਂ ਸੀ ਪਰ ਦੁੱਖ ਬਹੁਤ ਲੱਗਾ ਸਿੱਧੂ ਦਾ, ਅਤੇ ਇੰਝ ਲੱਗਾ ਵੀ ਬਹੁਤ ਕਰੀਬੀ ਵਿਛੜ ਗਿਆ ਹੋਵੇ। ਮੈਨੂੰ 100% ਯਕੀਨ ਹੈ ਕਿ ਇਹ ਕਤਲ ਪੋਲੀਟੀਕਲ ਹੈ, ਜਿਸ ਨੂੰ ਉਹ ਆਪਣਾ ਇੰਸਪੀਰੇਸ਼ਨ ਮੰਨਦਾ ਸੀ। ਟੂ ਪੈਕ ਅੰਤ ਵੇਲੇ ਵੀ ਸਿੱਧੂ ਦੇ ਵਾਂਗ ਹੀ ਹੋਇਆ। ਦੇਖੋ ਮੈਂ ਪਹਿਲਾਂ ਹੀ ਕਿਹਾ ਸੀ, ਇੱਕ ਵਾਰੀ ਪ੍ਰੋਗਰਾਮ ਕੀਤਾ ਸੀ ਮੈਂ ਅਤੇ ਗੁਰਪ੍ਰੀਤ ਨੇ, ਉਸ ਦੇ ਵਿੱਚ ਦੱਸਿਆ ਸੀ ਕਿ ਇਹ ਉਸ ਲਾਈਨ 'ਤੇ ਤੁਰਿਆ ਹੋਇਆ ਆ, ਅਤੇ ਇਹ ਲਾਈਨ ਬੜੀ ਘਾਤਕ ਹੈ, ਇੱਧਰ ਨੂੰ ਜਾਂਦੀ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗੈਂਗਸਟਰ ਇਨਵੋਲਵ ਹੈ, ਅਤੇ ਗੈਂਗਸਟਰਾਂ ਦੇ ਵਿੱਚ ਇਹ ਵੀ ਇਨਵੋਲਵ ਸੀਗਾ। ਅਤੇ ਬੰਬੀਹਾ ਗੀਤ ਸੀਗਾ, ਉਹ ਬੰਬੀਹਾ ਪੰਜਾਬ ਦਾ ਬੰਬੀਹੇ ਵਾਲਾ ਗੀਤ ਨਹੀਂ ਸੀਗਾ, ਪੰਛੀ ਵਾਲਾ, ਬੰਬੀਹੇ ਗੈਂਗ ਵਾਲਾ ਗੀਤ ਸੀਗਾ। ਉਹ ਤਾਰਾਂ ਜੁੜਦੀਆਂ ਨੇ, ਰਿਕਾਰਡਿੰਗਸ ਆ ਰਹੀਆਂ ਨੇ ਸਾਹਮਣੇ, ਸਾਰਾ ਕੁਛ ਆ ਰਿਹਾ ਆ, ਹਥਿਆਰ, AK-47, ਪੰਜਾਬ ਪੁਲਿਸ, ਕਾਂਗਰਸ, ਇਹ ਸਾਰਾ ਕੁਛ ਜਿਹੜਾ ਘਟਨਾਕ੍ਰਮ ਹੈ ਪੰਜਾਬ ਦਾ ਇਹ ਆ ਰਿਹਾ ਆ। ਭਾਅ ਜੀ ਇੱਥੋਂ ਆਪਾਂ ਗੱਲ ਹੁਣ ਗਾਂ ਤੋਰਦੇ ਹਾਂ, ਬੜਾ ਸੈਂਸਿਟਿਵ ਮੁੱਦਾ ਆ, ਠੀਕ ਹੈ। ਗੁਰਪ੍ਰੀਤ ਨਾਲ ਮੇਰੀ ਗੱਲ ਚੱਲ ਰਹੀ ਸੀ ਅਤੇ ਕਹਿੰਦਾ ਮੈਂ ਵੈਸੇ ਤਾਂ ਉਹ BJP ਦਾ ਬੜਾ ਵਿਰੋਧੀ ਆ, ਮਤਲਬ ਅੰਦਰੋਂ ਵਿਰੋਧੀ ਆ, ਧੁਰੋਂ ਵਿਰੋਧੀ, ਅਤੇ ਕਹਿੰਦਾ ਮੈਂ ਨਾ ਕਿਸੇ ਨਾਲ ਗੱਲ ਕਰ ਰਿਹਾ ਸੀਗਾ, ਉਹ ਬੰਦੇ ਦੀ ਬੈਕਗਰਾਊਂਡ ਵੀ UP ਦੀ ਸੀ, ਕਹਿੰਦਾ ਮੈਂ ਉਹਨੂੰ ਕਿਹਾ ਨਾ ਬਾਈ ਜੇ ਨਾ ਕਹਿੰਦਾ ਇੱਦਾਂ ਰਿਹਾ, ਕਹਿੰਦਾ ਜਿਹੜਾ ਪੰਜਾਬ ਹੈ ਉਹ ਤਾਂ UP ਬਣ ਜਾਣਾ, ਉਹ UP 'ਚ ਵੀ ਕਹਿੰਦਾ ਇੱਦਾਂ ਗੈਂਗਸਟਰ ਹੈ। ਕਹਿੰਦਾ ਉਹ ਮੋਹਰਿਓਂ ਪਤਾ ਕੀ ਕਹਿੰਦਾ, ਕਹਿੰਦਾ ਕਿੱਥੇ ਰਹਿੰਦਾ ਆ, UP ਦੇ ਵਿੱਚ ਕੋਈ ਗੈਂਗਸਟਰ ਨਹੀਂ ਰਿਹਾ, ਕਹਿੰਦਾ ਤਿੰਨਾਂ ਸਾਲਾਂ 'ਚ ਯੋਗੀ ਨੇ ਚੱਕਤੇ ਆ। ਆਹੀ ਗੱਲ ਤਾਂ ਅਸੀਂ ਕਹਿ ਰਹੇ ਸੀ, ਆਹੀ ਗੱਲ ਤੁਸੀਂ ਦੱਸ ਰਹੇ ਸੀ, ਮੈਂ ਫਿਰ ਉਹਨੂੰ ਬੰਬੇ ਦੀ ਐਗਜ਼ਾਮਪਲ ਦਿੱਤੀ ਤੁਹਾਡੀ, ਤੁਸੀਂ ਇੱਕ ਵਾਰੀ ਫੇਰ ਦੱਸ ਦਿਓ ਕਿ ਉਹ ਐਗਜ਼ਾਮਪਲ ਦੇਣੀ ਹੈ ਆਪਾਂ ਕਿ
ਬੰਬੇ ਤੋਂ ਵੀ ਪ੍ਰੋਗਰਾਮ ਪੇਸ਼ ਕੀਤਾ, ਤਾਜ ਹੋਟਲ ਤੋਂ ਵੀ ਯਾਦ ਹੋਏਗਾ।
ਹਾਂਜੀ ਹਾਂਜੀ, ਸੋ ਬੰਬੇ ਦੇ ਵਿੱਚ ਗੈਂਗਸਟਰਾਂ ਦੇ ਕੀ ਹਾਲਾਤ ਰਹੇ ਨੇ, ਹੁਣ UP ਦੇ ਵਿੱਚ ਕੀ ਰਹੇ ਨੇ, ਅਤੇ ਪੰਜਾਬ ਕਿੱਧਰ ਨੂੰ ਵੱਧ ਰਿਹਾ ਹੈ, ਪੰਜਾਬ ਇੱਧਰ ਨੂੰ ਵੱਧ ਰਿਹਾ। ਪਹਿਲਾਂ ਤਾਂ ਤੁਹਾਨੂੰ ਸਿਚੁਏਸ਼ਨ ਸਮਝਾਉਂਦੇ ਹਾਂ ਕਿ ਪੰਜਾਬ ਕਿੱਧਰ ਨੂੰ ਵੱਧ ਰਿਹਾ। ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਹੈ, ਇੱਕ ਤਾਂ ਹੈਗੇ ਗੰਨਾ ਵਾਲੇ ਗੈਂਗਸਟਰ, ਇੱਕ ਹੈਗੇ ਯੂਨੀਅਨ ਵਾਲੇ ਗੈਂਗਸਟਰ, ਉਹਨਾਂ ਨੇ ਕਿਸੇ ਨਾ ਕਿਸੇ ਯੂਨੀਅਨ ਦਾ ਨਾਮ ਰੱਖਿਆ ਹੋਇਆ, ਉਹ ਵਸੂਲੀ ਕਰਦੇ ਨੇ ਪੈਸਿਆਂ ਦੀ, ਚਾਹੇ ਉਹ ਮੰਡੀਆਂ 'ਚ ਜਾ ਕੇ ਕਰਦੇ ਹੋਣ, ਚਾਹੇ ਉਹ ਟਰੱਕ ਯੂਨੀਅਨਾਂ 'ਚ ਜਾ ਕੇ ਕਰਦੇ ਹੋਣ, ਚਾਹੇ ਉਹ ਹਫ਼ਤਾ ਟਾਈਪ ਜਿਹੜਾ ਆ ਉਹ ਬਿਜ਼ਨਸ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਹਫ਼ਤਾ ਸੱਟੇ ਵਾਲਿਆਂ ਤੋਂ ਲੈ ਰਹੇ ਨੇ, ਹੈ ਨਾ। ਉਹ ਇੱਕ ਪੈਰਲਲ ਟੈਕਸੇਸ਼ਨ ਸਿਸਟਮ ਜਿਹੜਾ ਆ ਉਹ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਅਤੇ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੇ ਨੇ, ਭੰਨ ਤੋੜ ਕਰ ਰਹੇ ਨੇ, ਕੰਟਰੈਕਟ ਤੜਵਾ ਰਹੇ ਨੇ, ਦਵਾ ਰਹੇ ਨੇ, ਪੋਲੀਟੀਕਲ ਉਹਨਾਂ ਦੇ ਪਿੱਛੇ ਹੈਗੀ ਆ। ਸੋ ਇਹ ਸਾਰੇ ਪੰਜਾਬ ਦਾ ਜਿਹੜਾ ਬਿਜ਼ਨਸ ਮਾਡਲ ਹੈ ਇਹਨੂੰ ਗੁੰਡਾਗਰਦੀ ਦੇ ਮਾਡਲ ਦੇ ਉੱਤੇ ਗੈਂਗਸਟਰ ਟਾਈਪ ਬਣਾਇਆ ਜਾ ਰਿਹਾ। ਇਹਨਾਂ ਨੂੰ ਫਿਰ ਪਿੱਛੋਂ ਪੋਲੀਟੀਕਲ ਸਪੋਰਟ ਹੁੰਦੀ ਆ ਕਿ ਉੱਧਰੋਂ ਪੈਸੇ ਆਉਣੇ ਹੁੰਦੇ ਆ, ਉਹਨਾਂ ਦੇ ਹਿੱਸੇ ਹੁੰਦੇ ਆ। ਉਹ ਦਿਨ ਦੂਰ ਨਹੀਂ ਜੇ ਇਹ ਇੱਦਾਂ ਹੀ ਚੱਲਦਾ ਰਿਹਾ ਕਿ ਪੰਜਾਬ ਦੇ ਵਿੱਚ ਤੁਸੀਂ ਜਿੱਦਾਂ ਨਵੀਂ ਗੱਡੀ ਲੈ ਕੇ ਆਏ ਨਾ, ਤੁਹਾਨੂੰ ਘਰੇ ਫੋਨ ਨਾ ਆਇਆ ਵੀ ਤੂੰ ਨਵੀਂ ਗੱਡੀ ਲੈ ਕੇ ਆਇਆ ਅਤੇ 20,000 ਜਾਂ 30,000 ਜਾਂ 50,000 ਦੇ ਦੇ, ਤੇਰੀ ਗੱਡੀ ਨੂੰ ਨੁਕਸਾਨ ਨਹੀਂ ਹੋਊਗਾ। ਅਮਰੀਕ ਭਾਅ ਜੀ ਉਹ ਮਾਡਲ ਦੱਸੋ ਜਿਹੜਾ ਬੰਬੇ 'ਚ ਚੱਲਦਾ ਸੀਗਾ ਅਤੇ ਉਹ ਕਿੱਦਾਂ ਖਤਮ ਕੀਤਾ।
ਬੰਬੇ ਮੈਨੂੰ 2000 2020 ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਟੈਕਸੀ ਵਾਲਿਆਂ ਦੇ ਨਾਲ ਅਸੀਂ 3-4 ਦਿਨ ਉੱਥੇ ਘੁੰਮੇ ਤਾਂ ਮੈਂ ਇਹਨਾਂ ਨੂੰ ਪੁੱਛਿਆ ਵੀ ਇੱਥੇ ਜਿਹੜਾ ਅੱਗੇ ਮਾਡਲ ਹੁੰਦਾ ਸੀ ਜਿੱਦਾਂ ਤੁਸੀਂ ਬੰਬੇ ਆਉਂਦੇ ਸੀ ਅਤੇ ਤੁਹਾਨੂੰ ਜਿਹੜੇ ਗੈਂਗਸਟਰ ਸੀ ਉਹ ਘੇਰਦੇ ਸੀ ਜਾਂ ਗੈਂਗਸਟਰ ਲੋਕਾਂ ਨੂੰ ਤੰਗ ਕਰਦੇ ਹੁੰਦੇ ਸੀ ਤਾਂ ਉਹਨੇ ਦੱਸਿਆ ਸੀ ਕਿ ਮੈਨੂੰ ਦੱਸਿਆ ਜੇ ਟੈਕਸੀ ਡਰਾਈਵਰ ਨੇ ਅਗਰ ਕੋਈ ਇੱਥੇ ਮਰੂਤੀ ਕਾਰ ਲੈਂਦਾ ਸੀ 3 ਲੱਖ ਦੀ ਜਾਂ 4 ਲੱਖ ਦੀ ਉਹ ਉਦੋਂ ਤੱਕ ਤੁਹਾਨੂੰ ਸ਼ੋਰੂਮ ਤੋਂ ਡਿਲੀਵਰ ਨਹੀਂ ਹੁੰਦੀ ਸੀ ਜਦੋਂ ਤੱਕ ਤੁਸੀਂ ਉਹਨਾਂ ਦਾ ਹਿੱਸਾ ਨਹੀਂ ਦਿੰਦੇ ਸੀ ਜਦੋਂ ਤੁਹਾਨੂੰ ਕਲੀਅਰੈਂਸ ਮਿਲਦੀ ਸੀ ਤਾਂ ਉਹ ਤੁਸੀਂ ਫਿਰ ਉਹ ਡਿਲੀਵਰੀ ਹੁੰਦੀ ਹੁੰਦੀ ਸੀ ਇੱਦਾਂ ਹੋਰ ਚੀਜ਼ਾਂ ਲੈਣ 'ਤੇ ਵੀ ਕੋਈ ਫੰਕਸ਼ਨ ਕਰਨ 'ਤੇ ਵੀ ਜਾਂ ਕਿਸੇ ਹੋਰ ਸ਼ੁਭ ਕੰਮ ਕਰਨ ਦੇ ਲਈ ਵੀ ਤੁਹਾਨੂੰ ਇਹ ਪੈਸੇ ਦੇਣੇ ਪੈਂਦੇ ਸੀਗੇ ਜੇ ਲੋਕਲ ਬੰਦੇ ਹੁੰਦੇ ਸੀ ਜਾਂ ਗੈਂਗਸਟਰ ਹੁੰਦੇ ਸੀ ਹੁਣ ਕਹਿੰਦਾ ਹਾਲਾਤ ਬੰਬੇ ਦੇ ਵਿੱਚ ਇੱਦਾਂ ਦੇ ਆ ਕਿ ਅੱਧੀ ਰਾਤ ਨੂੰ ਤੁਸੀਂ ਕਿਤੇ ਵੀ ਜਾਓ ਕੋਈ ਕੁੜੀ ਜਾਵੇ ਕੋਈ ਔਰਤ ਜਾਵੇ ਕੋਈ ਤੁਹਾਡੇ ਵੱਲ ਦੇਖ ਵੀ ਨਹੀਂ ਸਕਦਾ ਕਿ ਗੈਂਗਸਟਰਸ ਨੂੰ ਇੱਦਾਂ ਉੱਥੇ
ਖਤਮ ਕਿੱਦਾਂ ਕੀਤਾ ਉੱਥੋਂ ਖਤਮ ਕਿੱਦਾਂ ਕੀਤਾ ਇਹ ਦੱਸੋ
ਇਹ ਖਤਮ ਅਮਦੀਪ ਜਿਹੜੇ ਖਤਮ ਉਹਦੇ ਖਿਆਲ ਦੇ ਵਿੱਚ ਜਿਹੜਾ ਪੈਟਰਨ ਰਿਹਾ ਕਿ ਪੁਲਿਸ ਨੂੰ ਐਬਸੋਲਿਊਟ ਪਾਵਰ ਦੇ ਦਿਓ ਵਿੱਚ ਤੁਹਾਡੀ ਕੋਈ ਪੋਲੀਟੀਕਲ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ ਉਹ ਜਿੱਦਾਂ ਇਹ ਕਿਹਾ ਜਾ ਰਿਹਾ ਵੀ ਉੱਥੇ ਇਹ ਮਾਡਲ ਅਖਤਿਆਰ ਕੀਤੇ ਗਏ ਆ ਕਿ ਪੁਲਿਸ ਨੂੰ ਉਹਨਾਂ ਨੇ ਐਬਸੋਲਿਊਟ ਪਾਵਰ ਦਿੱਤੀ ਨਾਲ ਰਿਸਪੋਂਸੀਬਿਲਟੀ ਵੀ ਦਿੱਤੀ ਕਿ ਜਿਹੜਾ ਆਮ ਯੂਥ ਹੈ ਨਾ ਉਹ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਆਮ ਬੰਦਾ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਜਿਹੜੇ ਭਟਕੇ ਹੋਏ ਵੀ ਆ ਕੁਛ ਬੰਦੇ ਜਿਹੜੇ ਹਥਿਆਰ ਲੈ ਲੈਂਦੇ ਉਹ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ ਉਹਨਾਂ ਨੂੰ ਆਈਡੈਂਟੀਫਾਈ ਕਰੋ ਡਾਇਗਨੋਸ ਕਰੋ ਉਸ ਤੋਂ ਬਾਅਦ ਤੁਸੀਂ ਸਿੱਧੇ ਐਕਸ਼ਨ ਉਹਨਾਂ 'ਤੇ ਲਓ ਜਿਹੜੇ ਕਿ ਦੇਸ਼ ਵਿਰੋਧੀ ਤਾਕਤਾਂ ਆ ਜਾਂ ਦੇਸ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਉਹਨਾਂ 'ਤੇ ਤਾਂ ਕਿ ਜਿਹੜੇ ਆਮ ਜਨਤਾ ਆ ਆਮ ਜਿਹੜੀ ਆਮ ਲੋਕ ਆ ਆਮ ਮੁੰਡੇ ਆ ਜਿਹੜੇ ਗਲਤ ਰਾਹਾਂ 'ਚ ਪਏ ਉਹਨਾਂ 'ਤੇ ਅਤੇ ਉਹ ਉਸ ਫਿਰ ਮਾਡਲ ਉੱਥੇ ਅਪਣਾਇਆ ਗਿਆ ਅਤੇ ਉਹਦੇ ਨਾਲ ਹੁਣ ਬੰਬੇ ਦੇ ਵਿੱਚ ਕਾਫੀ ਜਿਹੜੀ ਆ ਉਹ ਸ਼ਾਂਤੀ ਆ ਐਸੇ ਇਹੀ ਮਾਡਲ ਮੇਰੇ ਖਿਆਲ 'ਚ ਯੋਗੀ ਨੇ ਯੂਪੀ ਦੇ ਵਿੱਚ ਵੀ ਅਪਣਾਇਆ ਅਤੇ ਯੂਪੀ ਦੇ ਵਿੱਚ ਵੀ ਹੁਣ ਇਹ ਗੈਂਗਸਟਰ 'ਤੇ ਕਾਫੀ ਜਿਹੜੀ
ਹਫ਼ਤਾ ਇਕੱਠਾ ਕਰਨ ਨਾਲੋਂ ਵੱਧ ਰਿਹਾ ਹੈ ਇਹ ਹਾਲਾਤ ਹੋ ਰਹੇ ਨੇ ਇੱਕ ਬੱਸ ਲੁੱਟੀ ਹੈ ਜੀ ਹੈ ਨਾ ਇਹ ਕਹਿੰਦੇ ਪੈਸਿਵ ਹਫ਼ਤੇ ਇਕੱਠੇ ਕਰਨੇ ਇੱਕ ਤਾਂ ਲੁੱਟ ਲੈਣੇ ਹੈ ਨਾ ਮਾਰ ਦੇਣਾ ਉਹ ਕਰ ਦੇਣਾ ਇੱਕ ਹੁੰਦਾ ਕਿ ਤੁਹਾਨੂੰ ਕੰਮੇ ਹੀ ਨਹੀਂ ਕਰਨ ਦੇਣਾ ਵੈਸੇ ਤਾਂ ਹਫ਼ਤਾ ਇਕੱਠਾ ਕੀਤਾ ਜਾ ਰਿਹਾ ਤੁਸੀਂ ਕਚਹਿਰੀਆਂ ਚਲ ਜਾਓ ਕਿਤੇ ਚਲ ਜਾਓ ਤੁਹਾਡੇ ਪੈਸੇ ਲਈ ਜਾ ਰਹੇ ਹੋ ਲਈ ਜਾ ਰਹੇ ਹੋ ਚਪੜਾਸੀ ਵੀ ਲਈ ਜਾ ਰਿਹਾ ਇਹ ਵੀ ਹਫ਼ਤਾ ਇਕੱਠਾ ਕਰਨਾ ਹੀ ਹੈ ਇਹ ਵੀ ਇੱਕ ਗੈਂਗਸਟਰਾਂ ਦਾ ਹਿੱਸਾ ਹੀ ਆ ਇਹ ਵੀ ਇੱਕ ਬਿਜ਼ਨਸ ਮਾਡਲ ਹੈ ਹੁਣ ਇੱਧਰ ਨੂੰ ਵੱਧ ਰਿਹਾ ਹੁਣ ਦੂਜੀ ਗੱਲ ਇਹ ਹੈ ਵੀ ਭਾਅ ਜੀ ਵੀ ਬੰਬੇ ਦੇ ਵਿੱਚ ਜੋ ਹੋਇਆ ਜਾਂ ਯੂਪੀ ਦੇ ਵਿੱਚ ਜੋ ਹੋਇਆ ਅਸੀਂ ਕਹਿੰਦੇ ਹਾਂ ਮਾੜਾ ਆ ਪਰ ਇਹ ਜਿਹੜਾ ਰਾਜ ਕਰਨਾ ਵੱਖਰੀ ਗੱਲ ਹੈ ਅਤੇ ਯੋਗੀ ਬਣਨਾ ਵੱਖਰੀ ਗੱਲ ਹੈ ਸੋ ਉਹ ਯੋਗੀ ਜਿਹੜਾ ਮੈਨੂੰ ਲੱਗਦਾ ਨਹੀਂ ਉਹ ਯੋਗੀ ਹੈ ਉਹਦੀ ਬੈਕਗਰਾਊਂਡ ਯੋਗੀ ਹੈ ਪਰ ਚਲੋ ਉਹ ਪੋਲੀਟੀਕਲ ਬੰਦਾ ਜ਼ਿਆਦਾ ਆ ਮੈਨੂੰ ਯਾਦ ਹੈ ਇੱਕ ਸਿਡਨੀ ਦੇ ਵਿੱਚ ਇੱਕ ਫੰਕਸ਼ਨ ਹੁੰਦੇ ਸੀ ਵੀ ਜਿਹੜੇ ਵੀ ਫੰਕਸ਼ਨ 'ਚ ਜਾਣਾ ਉੱਥੇ ਲੜਾਈ ਹੋ ਪੈਣੀ ਇਹ 2002 ਤੋਂ ਲੈ ਕੇ 2008-09 ਦੀ ਗੱਲ ਹੈ ਤੁਸੀਂ ਵੀ ਦੇਖਿਆ ਹੋਣਾ ਬਹੁਤ ਲੜਾਈਆਂ ਹੁੰਦੀਆਂ ਸੀ ਉਦੋਂ ਆਪਣੀ ਨੌਜਵਾਨੀ ਬਹੁਤ ਪੰਜਾਬ ਤੋਂ ਆਈ ਅਤੇ ਉਹ ਕਿਉਂਕਿ ਪਰਿਵਾਰਾਂ ਦੇ ਨਾਲ ਹੁੰਦੇ ਨਹੀਂ ਸੀ ਇਕੱਲੇ ਕਹਿ ਰਹੇ ਹੁੰਦੇ ਸੀ ਸ਼ਰਾਬ ਪੀ ਲੈਣੀ ਖੋਰੂ ਪਾ ਲੈਣਾ ਲੜ ਪੈਣਾ ਕਈ ਡਿਪੋਰਟ ਹੋ ਗਏ ਪਰਿਵਾਰ ਜਿਹੜੇ ਆ ਫੰਕਸ਼ਨਾਂ 'ਚੋਂ ਜਾਣੋ ਹਟ ਗਏ ਅਤੇ ਜਿਹੜੇ ਬੰਦੇ ਪਹਿਲਾਂ ਪ੍ਰੋਗਰਾਮ ਲੀਕਦੇ ਹੁੰਦੇ ਸੀ ਇਕੱਠੇ ਹੋ ਕੇ ਉਹਨਾਂ ਦੇ ਹਰੇਕ ਪ੍ਰੋਗਰਾਮ ਦੇ ਵਿੱਚ ਲੜਾਈ ਹੋਣੀ ਇੱਕ ਅਰਾਜਕਤਾ ਫੈਲੀ 3-4 ਸਾਲ ਕੇਸ ਵੀ ਹੋਏ ਕਈ ਪੁਲਿਸ ਕੇਸ ਵੀ ਹੋਏ ਅਤੇ ਫਿਰ ਮੈਨੂੰ ਯਾਦ ਹੈ ਅਮਰੀਕ ਭਾਅ ਜੀ ਤੁਸੀਂ ਵੀ ਉਸ ਫੰਕਸ਼ਨ 'ਚ ਸੀ ਹੁਣ ਮੈਂ ਨਾਂ ਨਹੀਂ ਲੈਣਾ ਅਤੇ ਉਹ ਫੰਕਸ਼ਨ ਉਹਨਾਂ ਨੇ ਕੀਤਾ ਨੌਜਵਾਨਾਂ ਨੇ ਮੇਰਾ ਖਿਆਲ ਪੈਰਾਮੈਟਾ ਯੂਨੀਵਰਸਿਟੀ ਸੀਗਾ ਅਤੇ ਉੱਥੇ ਘੱਟੋ ਘੱਟ 1500-1600 ਬੰਦਾ ਇਕੱਠਾ ਹੋਇਆ ਭਾਅ ਜੀ ਇੱਕ ਵੀ ਲੜਾਈ ਨਹੀਂ ਹੋਈ
ਹਾਂਜੀ
ਤੁਹਾਨੂੰ ਯਾਦ ਹੋ ਗਿਆ ਐਨ ਆਰਾਮ ਨਾਲ ਮਤਲਬ ਲੋਕੀ ਘਰਾਂ ਨੂੰ ਗਏ ਹੈ ਨਾ ਇੰਜੋਏ ਕੀਤਾ ਸਾਰਾ ਕੁਛ ਕੀਤਾ
ਨਾਲੇ
ਸੀ ਨਾ ਆਪਾਂ ਇਕੱਠੇ ਸੀ ਨਾ ਅਤੇ ਉੱਥੇ ਆਪਾਂ ਕੀ ਗੱਲ ਕੀਤੀ ਸੀ ਉੱਥੇ ਇੱਕ ਸਾਨੂੰ ਸ਼ਖਸ ਨੇ ਪੁੱਛਿਆ ਸੀ ਭਾਅ ਜੀ ਕਹਿੰਦੇ ਵੀ ਹਰੇਕ ਪ੍ਰੋਗਰਾਮ 'ਚ ਲੜਾਈ ਹੁੰਦੀ ਹੈ ਸਿਡਨੀ 'ਚ ਕੁੱਟਮਾਰ ਹੁੰਦੀ ਆ ਗਾਲਾਂ ਚੱਲਦੀਆਂ ਸ਼ਰਾਬ ਚੱਲਦੀ ਆ ਵੀ ਇਸ ਪ੍ਰੋਗਰਾਮ ਦੇ ਵਿੱਚ ਨਾ ਸ਼ਰਾਬ ਚੱਲੀ ਨਾ ਲਲਕਾਰੇ ਵੱਜੇ ਨਾ ਸੀਟੀਆਂ ਵੱਜੀਆਂ ਸਾਰਾ ਕੁਛ ਵਧੀਆ ਇਹ ਕਿੱਦਾਂ ਹੋ ਗਿਆ ਉੱਥੇ ਫਿਰ ਮੇਰਾ ਕੀ ਬਿਆਨ ਸੀ ਇਹੀ ਬਿਆਨ ਸੀਗਾ ਨਾ ਵੀ ਭਾਈ ਹੁੰਦਾ ਕਿੱਦਾਂ ਜਿਹੜੇ ਲੋਕ ਰੌਲਾ ਪਾਉਂਦੇ ਸੀ ਉਹੀ ਤਾਂ ਪ੍ਰੋਗਰਾਮ ਕਰਾ ਰਹੇ ਸੀ ਇਸ ਵਾਰੀ ਆਪਣੇ ਪ੍ਰੋਗਰਾਮ 'ਚ ਤੋੜੋ ਇੱਦਾਂ ਕਰ ਕਰੀਦਾ ਹੁੰਦਾ ਆਹੋ ਫਿਰ
ਅਮਨਦੀਪ ਚਲੋ ਇਹ ਗੱਲ ਚੁਗਲ 'ਚ ਲੈ ਲੈਂਦੇ ਵਧੀਆ ਸੀ ਉਹ ਗੱਲ ਅਤੇ ਇੱਕ ਤਾਂ ਹਫ਼ਤਾ ਵਸੂਲੀ ਤੋਂ ਹੀ ਛੱਡੇ ਗਏ ਅਮਨਦੀਪ ਹਫ਼ਤਾ ਵਸੂਲੀ ਵਾਲੇ ਦੋ ਤਿੰਨ ਬੰਦੇ ਤਾਂ ਛੱਡੇ ਗਏ।
ਕਿਹੜੇ?
ਆਪਣੇ ਤੋਂ ਸ਼ੁਰੂ ਕਰ ਲੈਂਦੇ, ਮਾਸਟਰ ਘਟਕਦੇ ਹਫ਼ਤਾ ਵਸੂਲੀ ਕਰਦੇ ਆ, ਟਿਊਸ਼ਨ ਪੜ੍ਹਾ ਪੜ੍ਹਾ ਕੇ ਜੂ ਹਫ਼ਤੇ ਬਾਅਦ ਪੈਸੇ ਲੈਂਦੇ ਆ, ਜੂ ਹਫ਼ਤੇ ਬਾਅਦ ਪੈਸੇ ਲੈਂਦੇ ਆ। ਡਾਕਟਰ ਕਿਹੜੀ ਘੱਟ ਹਫ਼ਤਾ ਵਸੂਲੀ ਕਰਦੇ ਆ,
ਉਹਨੀ ਤਾਂ ਪੱਕੇ ਲਾਏ।
ਵਕੀਲ ਕਿਹੜੀ ਘੱਟ ਕਰਦੇ, ਜ਼ਿਆਦਾ ਤਾਂ ਮਾਸਟਰ ਕਰਦੇ ਅੱਜ ਕੱਲ੍ਹ, ਜਿਹੜਾ ਮਾਸਟਰ ਹੈ ਨਾ ਇੱਕ ਤਰ੍ਹਾਂ ਦੇ ਨਾਲ, ਉਹ ਜਿਹੜੀ ਟਿਊਸ਼ਨ ਪੜ੍ਹਾਉਣੀ ਉਹ ਹਫ਼ਤਾ
ਵਸੂਲੀ ਆ, ਉਹ ਇੱਕ ਉਹ ਵੀ ਇੱਕ ਮਾਫ਼ੀ। ਖੈਰ ਇਹ ਭਾਜੀ ਇੱਥੇ ਗੱਲ ਕਰਾਂਗੇ, ਅਤੇ ਉਹ ਪਰਮਜੀਤ ਵੀ ਧਾਲੀਵਾਲ ਵੀ ਕਹਿੰਦੇ ਨੇ, ਕਹਿੰਦੇ ਸਾਨੂੰ ਵੀ ਲਾਰਾ ਲਾਇਆ ਹੋਇਆ ਬ੍ਰਿਸਬਨ, ਸ਼ੁਰੂਆਤ ਇੱਥੋਂ ਹੀ ਕਰੋ। ਹਾਂਜੀ ਕਰਾਂਗੇ ਜੀ। ਅਤੇ ਪਾਲਾ ਬੈਂਸ ਕੋਵਰਮ ਵਾਲੇ
ਇੱਕ ਹੁਣ ਮਾਸਟਰ ਦੀ ਗੱਲ ਹੋਰ ਸੁਣਾ ਦਈਏ, ਮਾਸਟਰ ਦੀ ਗੱਲ ਹੋਰ ਸੁਣਾ।
ਕੌਣ? ਦੇਖੋ ਮੈਂ ਤੁਹਾਨੂੰ ਦੱਸਾਂ, ਇਹ ਸਰਾਣੀ ਸਰਾਣੀ ਬਣਦੀ ਆ, ਕਿਉਂਕਿ ਪਾਲਾ ਬੈਂਸ ਵੀ ਕਹਿ ਰਹੇ ਨੇ ਕਿ ਭਾਜੀ ਕਹਿੰਦੇ ਅਮਰੀਕ ਭਾਜੀ ਇਮੋਸ਼ਨਲ ਹੋ ਗਿਆ, ਕਿਤੇ ਦਿਲ ਹੀ ਨਾ ਛੱਡ ਜਿਓ ਦਿਲ ਵਾਲੀ ਗੱਲ ਕਰਦੇ ਕਰਦੇ। ਹਾਂਜੀ
ਇਹਨਾਂ ਦੇ ਹੁਣ ਇਹਨਾਂ ਦੇ ਵੀ ਮਿਲਣ ਜਾਣਾ ਅਮਦੀਪ, ਗੱਲ ਬਣ ਗਈ ਆ। ਸ਼ੈਪਟਨ ਵੀ ਮੇਰਾ ਦੋਸਤ ਆ ਰਿਹਾ, ਉਹਨੇ ਰਹਿਣਾ ਹੀ ਸ਼ੈਪਟਨ ਆ, ਤੇ ਪਾਲਾ ਮੈਂ ਤੇ ਦਰਸ਼ਨ ਆਮ ਤੌਰ ਤੇ ਹੁਣ ਹੋਇਆ
ਕਰੂਗਾ।
ਇੱਕ ਅਮਦੀਪ ਮੈਂ ਨਾ ਜਦੋਂ 1996-97 ਵਿੱਚ ਅਸੀਂ ਇੱਥੇ ਆਏ, 96 ਦੇ ਵਿੱਚ ਤਾਂ 98 ਦੇ ਵਿੱਚ ਜਾਂ 99 ਤੋਂ ਟੈਕਸੀ ਲਾਇਸੈਂਸ ਲਿਆ।
ਅੱਛਾ।
ਕਿਉਂਕਿ ਪੈਸੇ ਦੀ ਜ਼ਰੂਰਤ ਸੀ, ਤਨਖਾਹ ਘੱਟ ਹੁੰਦੀ ਸੀ, ਘਰ ਲੈਣੇ ਸੀ, ਤੁਹਾਨੂੰ ਪਤਾ ਵੀ ਪੈਸੇ ਵੀ ਇਕੱਠੇ ਕਰਨੇ ਪੈਂਦੇ ਹੈ ਨਾ। ਮੈਂ ਕਿਹਾ ਹਫ਼ਤਾ ਵਸੂਲੀ ਨਹੀਂ ਛੱਡੇ, ਕੋਈ ਹੋਰ ਕੰਮ ਕਰਦੇ, ਟੈਕਸੀ ਦਾ ਲਾਇਸੈਂਸ ਲੈ ਲਿਆ। ਤਾਂ ਟੈਕਸੀ ਜਿਹੜੇ ਚਲਾਉਂਦੇ ਚਲਾਉਂਦੇ ਏਅਰਪੋਰਟ ਨੂੰ ਮੈਂ ਤੜਕੇ ਤੜਕੇ ਚਲਾ ਗਿਆ, ਤੇ ਪਾਲੇ ਬੈਸ ਵਰਗੇ ਦੋ ਤਿੰਨ ਨੌਜਵਾਨ ਚੜੇ ਟੈਕਸੀ ਦੇ ਵਿੱਚ। ਤਾਂ ਜਿੱਦਾਂ ਹੁੰਦਾ ਹੀ ਆ, ਉਹਨਾਂ ਦੇਖਿਆ ਪੰਜਾਬੀ ਬੰਦਾ ਆ, ਫਿਰ ਨਾ ਪੰਜਾਬੀ ਚ ਗੱਲ ਕਰਦੇ ਆ। ਮੈਂ ਪੁੱਛਿਆ ਵੀ ਕਿੱਦਾਂ ਜੋਨੋ, ਕੀ ਹਾਲ ਚਾਲ ਤੁਹਾਡਾ, ਫਿਰ ਤੁਸੀਂ ਇੱਥੇ ਆਸਟ੍ਰੇਲੀਆ ਚ? ਹਾਂਜੀ, ਕਹਿੰਦੇ ਅਸੀਂ ਆਸਟ੍ਰੇਲੀਆ ਚ ਰਹਿਣ ਆਏ ਆ। ਮੈਂ ਕਿਹਾ ਇੱਥੇ ਕੰਮ ਕਾਰ ਵੀ ਤੇ ਔਖੇ ਆ, ਵੀ ਕਰ ਲਉਂਗੇ। ਉਹ ਕਹਿੰਦੇ ਕੀ ਗੱਲ ਭਾਈ, ਤੁਸੀਂ ਕਰਦੇ ਆ ਉੱਥੇ ਕਿਹੜੇ, ਅਸੀਂ ਮਾਸਟਰੀ ਕਰਦੇ ਆਏ ਆ, ਕੰਮੇ ਹੀ ਕਰਦੇ ਆਏ ਆ ਖੇਤਾਂ ਚ,
ਤੁਸੀਂ ਵੀ ਕੱਚੇ ਜੇ ਹੋ ਗਏ।
ਕਹਿੰਦੇ ਭਾਈ ਤੁਸੀਂ, ਕਹਿੰਦੇ ਭਾਈ ਤੁਸੀਂ ਕੀ ਕਰਦੇ ਹੁੰਦੇ ਆ? ਮੈਂ ਕਿਹਾ ਮੈਂ ਤਾਂ ਟੈਕਸੀ ਚਲਾਉਣਾ। ਮੈਂ ਕਿਹਾ ਕੁੱਤੇ ਖਾਣੀ ਪਹਿਲੇ ਬਹੁਤ ਤੁਸੀਂ ਕਰ ਦਿੱਤੀ, ਹੋਰ ਨੀ ਮੈਂ ਜਦ ਕਰਾਉਣੀ, ਹੁਣ ਮੈਂ ਇਹ ਦੱਸ ਕੇ ਮੈਂ ਉੱਥੇ
ਮਾਸਟਰ ਸੀ।
ਕਹਿੰਦੇ ਉੱਥੇ ਕਿਹੜੀ ਮਾਸਟਰੀ ਕਰਦੇ ਆਏ ਆ, ਖੇਤਾਂ ਚ ਕੰਮ ਕਰਦੇ ਆਏ, ਕਰ ਲਾਂਗੇ ਜੋ ਕੰਮ ਮਿਲੂਗਾ ਤੁਹਾਡੇ।
ਕਿਆ ਬਾਤ ਹੈ ਜੀ। ਸੋ ਸਾਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜਗਦੀਪ ਗਿੱਲ, ਤੇ ਕਾਫੀ ਸਮਾਂ ਪਹਿਲਾਂ ਮੈਸੇਜ ਆਇਆ ਸੀ, ਮਾਫ਼ੀ ਚਾਹੁੰਦਾ ਕਿ ਮੈਸੇਜ ਈਮੇਲ ਦੇ ਵਿੱਚ ਦਿਖਾਈ ਨਹੀਂ ਦਿੱਤਾ ਜੀ ਆਇਆਂ ਨੂੰ ਸਭ ਦਾ। ਸੋ ਅਮਰੀਕ ਭਾਜੀ ਇੱਕ ਨਾ ਇਹਦੇ ਪਿੱਛੇ ਗੱਲ ਸਾਡੀ ਇਹ ਚੱਲ ਰਹੀ, ਇਹ ਵੀ ਚੱਲ ਰਹੀ ਸੀ ਕਿ ਇੱਕ ਹੋਰ ਵੀ ਬਹੁਤ ਵੱਡਾ ਗਰੋਹ ਜਿਹੜਾ ਆ ਸਾਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਆ, ਕਿ ਪੰਜਾਬ ਦੇ ਵਿੱਚ ਇੱਕ ਪੰਜਾਬ ਨੂੰ ਬਹੁਤ ਵੱਡੀ ਮੰਡੀ ਸਮਝਿਆ ਜਾ ਰਿਹਾ ਆ, ਪੰਜਾਬ ਨੂੰ ਹਰਿਆਣਾ ਨੂੰ, ਮਤਲਬ ਗਨ ਮਾਰਕੀਟ ਜਿਹੜੀਆਂ ਕੰਪਨੀਆਂ ਨੇ ਜਿਹੜੀਆਂ ਗਨਸ ਬਣਾਉਂਦੀਆਂ ਨੇ, ਹੈ ਨਾ, ਵੈਪਨਸ ਬਣਾਉਂਦੀਆਂ ਨੇ, ਅਤੇ ਉਹ ਉਹਨਾਂ ਲਈ ਵੀ ਇੱਕ ਮਾਰਕੀਟ ਹੈ। ਅਮਰੀਕਾ ਦੀ ਜਿਹੜੀ ਮਾਰਕੀਟ ਹੈ ਨਾ ਉਹ ਕਾਫੀ ਸੈਚੂਰੇਟ ਹੋ ਚੁੱਕੀ ਆ। ਆਪਾਂ ਪਿਛਲੀ ਵਾਰੀ ਵੀ ਕੀਤਾ ਸੀ ਪ੍ਰੋਗਰਾਮ ਕਿ ਅਮਰੀਕਾ ਦੀ 30% ਪਾਪੂਲੇਸ਼ਨ ਦੇ ਕੋਲ ਹਥਿਆਰ ਨੇ, ਔਰ ਇੱਕ ਦੇ ਕੋਲ ਕਈ ਕਈ ਹਥਿਆਰ ਨੇ, ਅਤੇ ਹੁਣ ਦੇਖੋ ਨਵਾਂ ਕਿੱਧਰ ਜਾਏਗਾ, ਹੈ ਨਾ, ਹਥਿਆਰ ਕਿੱਥੇ ਵਿਕੇਗਾ, ਉਹ ਫੈਕਟਰੀਆਂ 'ਚੋਂ ਕੌਣ ਉਹਨਾਂ ਨੂੰ, ਜਿਹਦੇ ਕੋਲ ਪਹਿਲੇ ਹੀ 5 AK-47 ਨੇ ਉਹ 6ਵੀਂ ਕੀ ਕਰਨੀ ਆ, ਹੈ ਨਾ। ਸੋ ਇਸ ਕਰਕੇ ਇੱਕ ਖਦਸ਼ਾ ਹੈ, ਇਹ ਕੋਈ ਹਜੇ ਪਰੂਫ ਨਹੀਂ ਹੈਗਾ, ਇੱਕ ਅਸੀਂ ਸੋਚ ਰਹੇ ਹਾਂ ਵੀ ਇਹ ਕਿਤੇ ਪੰਜਾਬ ਨੂੰ, ਕਿਉਂਕਿ ਉੱਤਰੀ ਭਾਰਤ ਜਿਹੜਾ ਕਾਫੀ ਪ੍ਰਫੁੱਲਤ ਹੈ, ਪੈਸੇ ਵੀ ਹੈਗੇ ਲੋਕਾਂ ਕੋਲ, ਮਾਰਸ਼ਲ ਬੈਕਗਰਾਊਂਡ ਹੈ, ਕਿਤੇ ਗਨ ਕਲਚਰਲ ਨੂੰ ਤਾਂ ਨਹੀਂ ਧਕੇਲਿਆ ਜਾ ਰਿਹਾ ਕਿ ਤੁਸੀਂ ਹਥਿਆਰ ਰੱਖੋ, ਇਹਨੂੰ ਮੰਡੀ ਦੇ ਤੌਰ 'ਤੇ ਵਰਤਿਆ ਜਾਵੇ, ਅਤੇ ਉਸ ਤੋਂ ਬਾਅਦ ਇੱਦਾਂ ਦੇ ਵਾਰਦਾਤਾਂ ਹੋਣ, ਕਿਉਂਕਿ ਇਹ ਵੀ ਇੱਕ ਫਿਲਮਾਂ ਵੀ ਬਣਾਈਆਂ ਜਾਂਦੀਆਂ, ਤੁਸੀਂ ਦੇਖੋ ਹਾਲੀਵੁੱਡ ਦੀਆਂ ਜਿਹੜੀਆਂ ਫਿਲਮਾਂ, ਉਹ ਤੋਂ ਪਤਾ ਲੱਗਦਾ ਉਹਨਾਂ ਫਿਲਮਾਂ ਦੇ ਵਿੱਚ ਗਨਸ ਹੁੰਦੀਆਂ ਨੇ ਵੀ ਇਹਨਾਂ ਨੂੰ ਫੰਡਿੰਗ ਕਿੱਧਰੋਂ ਆ ਰਹੀ ਹੈ, ਨਵੇਂ ਨਵੇਂ ਮਾਡਲ ਹੁੰਦੇ ਉਹ 'ਚ, ਇੱਦੇ ਕਾਰਾਂ ਦੇ ਮਾਡਲ ਹੁੰਦੇ ਆ। ਹੁਣ ਜੇਮਸ ਬੌਂਡ ਫਿਲਮ ਦੇਖੋ, ਉਹਦੇ 'ਚ ਨਵੀਆਂ ਕਾਰਾਂ ਦੇ ਮਾਡਲ ਹੁੰਦੇ ਆ, ਉਹ ਬੜੇ ਸਪੋਂਸਰ ਕਰਦੇ ਨੇ, $600-600 million ਦਿੰਦੇ ਨੇ, ਇੱਦਾਂ ਗੰਨਾ ਵਾਲੇ ਦਿੰਦੇ ਨੇ। ਇੱਕ ਨਾ ਰਿਪੋਰਟ ਛਪੀ ਆ ਅਮਰੀਕ ਭਾਅ ਜੀ, ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਉਹ ਵੀ ਇੰਟਰਸਟਿੰਗ ਆ। ਉਹ ਕਹਿੰਦੇ ਨੇ, ਕਹਿੰਦੇ ਮੂਸੇਵਾਲੇ ਦੇ ਕਤਲ ਤੋਂ ਬਾਅਦ 4 ਦਿਨਾਂ ਦੇ ਵਿੱਚ 142 ਲੋਕਾਂ ਨੇ ਆਪਣੀਆਂ ਗੱਡੀਆਂ ਬੁਲੇਟ ਪਰੂਫ ਕਰਵਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। 142 ਲੋਕਾਂ ਨੇ ਬੁਲੇਟ ਪਰੂਫ ਗੱਡੀਆਂ ਕਰਵਾਉਣ ਲੱਗ ਪਏ ਆ, ਇਹਨਾਂ 'ਚ ਜ਼ਿਆਦਾਤਰ ਕਲਾਕਾਰ ਅਤੇ ਆਗੂ ਸ਼ਾਮਿਲ ਹਨ। ਇਸ ਦੇ ਲਈ ਉਹਨਾਂ ਨੇ ਜਲੰਧਰ ਦੇ ਵਿੱਚ ਕੰਪਨੀ ਆ ਲਗਰ ਇੰਡਸਟਰੀਜ਼, ਉਹਨਾਂ ਨਾਲ ਸੰਪਰਕ ਕੀਤਾ ਆ। ਫੋਰਚੂਨਰ ਬੁਲੇਟ ਪਰੂਫ ਕਰਵਾਉਣ ਦੇ ਲਈ ਮੂਸੇਵਾਲਾ ਖੁਦ ਇੱਕ ਹਫ਼ਤੇ ਤੱਕ ਜਲੰਧਰ ਦੀ ਲੈਦਰ ਇੰਡਸਟਰੀ ਦੇ ਵਿੱਚ ਆਉਂਦੇ ਰਹੇ ਸਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਬਾਹੂਬਲੀਆਂ ਦੀਆਂ ਬੁਲੇਟ ਪਰੂਫ ਗੱਡੀਆਂ ਪੰਜਾਬ ਵਿੱਚ ਬਣੀਆਂ ਹਨ। ਇਹਨਾਂ ਵਿੱਚ ਮੁਖਤਾਰ ਅੰਸਾਰੀ ਵਰਗੇ ਨਾਮ ਸ਼ਾਮਲ ਹਨ। ਮੁਖਤਾਰ ਅੰਸਾਰੀ ਕੋਲ ਅੱਧੀ ਦਰਜਨ ਤੋਂ ਵੱਧ ਬੁਲੇਟ ਪਰੂਫ ਗੱਡੀਆਂ ਹਨ। ਦੇਸ਼ ਵਿੱਚ ਸਿਰਫ 4 ਕੰਪਨੀਆਂ ਹਨ। ਇਸ ਦਾ ਉਦਯੋਗ ਪੰਜਾਬ ਦੇ ਵਿੱਚ ਜਲੰਧਰ ਅਤੇ ਮੋਹਾਲੀ ਵਿੱਚ ਹੈ। ਜਲੰਧਰ ਦਾ ਲਗਰ ਉਦਯੋਗ ਪਹਿਲੀ ਵਾਰੀ ਉੱਤਰੀ ਭਾਰਤ ਵਿੱਚ 1979 ਯਾਨੀ ਕਿ 1989 ਦੇ ਵਿੱਚ ਖੋਲ੍ਹਿਆ ਸੀ। ਇਹ ਸਰਕਾਰੀ ਅਤੇ ਨਿੱਜੀ ਵਾਹਨਾਂ ਨੂੰ ਬੁਲੇਟ ਪਰੂਫ ਬਣਾਉਂਦਾ ਹੈ। ਇਸ ਤੋਂ ਬਾਅਦ 2006 ਵਿੱਚ ਮੋਹਾਲੀ ਦੇ ਵਿੱਚ JCBL ਬੁਲੇਟ ਪਰੂਫ ਵਾਹਨਾਂ ਦਾ ਨਿਰਮਾਣ ਟਾਟਾ ਮੋਟਰਸ ਦੇ ਮੁੰਬਈ ਸਥਿਤ ਪਲਾਂਟ ਦੇ ਵਿੱਚ ਕੀਤਾ ਜਾਂਦਾ ਹੈ। ਟਾਟਾ ਪਲਾਂਟ ਵਿੱਚ ਸਿਰਫ ਸਰਕਾਰੀ ਗੱਡੀਆਂ ਨੂੰ ਹੀ ਬੁਲੇਟ ਪਰੂਫ ਬਣਾਇਆ ਜਾਂਦਾ ਹੈ। ਮੁੰਬਈ ਦੀ ਇੱਕ ਹੋਰ ਕੰਪਨੀ ਸ਼ੀਲਡ ਆਰਮਰਿੰਗ ਹੈ ਜੋ ਵਾਹਨਾਂ ਨੂੰ ਬੁਲੇਟ ਪਰੂਫ ਬਣਾਉਂਦੀ ਹੈ। ਜਿਹੜੀਆਂ ਗੱਡੀਆਂ ਨੂੰ ਬੁਲੇਟ ਪਰੂਫ ਬਣਾਉਣ ਦੇ ਲਈ ਖਰਚਾ ਇੱਦਾਂ ਆਉਂਦਾ, ਹੁਣ ਤੁਹਾਨੂੰ ਖਰਚਾ ਦੱਸਦੇ ਹਾਂ। ਜੇ ਤਾਂ ਤੁਸੀਂ ਗੱਡੀ ਦਾ ਫਰੰਟ ਅਤੇ ਬੈਕ ਜਿਹੜਾ ਉਹਦਾ ਸ਼ੀਸ਼ਾ ਆ ਉਹ ਬੁਲੇਟ ਪਰੂਫ ਲਵਾਉਣਾ ਆ ਤਾਂ 8 ਤੋਂ ਲੈ ਕੇ 12 ਲੱਖ ਰੁਪਈਆ ਲੱਗਦਾ ਹੈ। ਅੱਗੇ ਪਿੱਛੇ ਅਤੇ ਦਰਵਾਜ਼ਾ, ਹਾਂ ਅੱਗੇ ਜਿਹੜੇ ਹੁਣ ਇਹ ਇਹ ਜੇ ਨਾਲ ਤੁਸੀਂ ਦਰਵਾਜ਼ਿਆਂ ਦੇ ਸ਼ੀਸ਼ੇ ਵੀ ਕਰਵਾਉਣੇ ਆ ਸਾਈਡਾਂ ਦੇ ਤਾਂ 12 ਤੋਂ 17 ਲੱਖ ਦਾ ਬਿੱਲ ਬਣਦਾ ਆ। ਜੇ ਸਾਰੇ ਸ਼ੀਸ਼ੇ ਅਤੇ 5 ਦਰਵਾਜ਼ੇ ਕਰਵਾਉਣੇ ਆ ਤਾਂ 18 ਤੋਂ 22 ਲੱਖ ਕਰਦਾ ਆ। ਜੇ ਸਾਰੇ ਕੱਚ ਦਰਵਾਜ਼ੇ ਰੂਫਟੋਪ ਅਤੇ ਬੋਟਮ ਉੱਪਰੋਂ ਥੱਲਿਓਂ ਵੀ ਤਾਂ 22 ਤੋਂ 32 ਲੱਖ ਲੱਗਦਾ ਆ। ਹੁਣ ਜੇ ਸਾਰੇ ਸ਼ੀਸ਼ੇ ਸਾਰੇ ਦਰਵਾਜ਼ੇ ਛੱਤ ਅਤੇ ਉੱਪਰ ਬੋਟਮ ਅਤੇ ਪੈਟਰੋਲ ਦੀ ਟੰਕੀ ਵੀ ਤੁਸੀਂ ਬੁਲੇਟ ਪਰੂਫ ਕਰਵਾਉਣੀ ਆ ਪੂਰੀ ਦੀ ਪੂਰੀ ਗੱਡੀ, ਮਤਲਬ ਪੂਰੀ ਨਹੀਂ ਹੈਗੀ ਇਹ, 35 ਤੋਂ 40 ਲੱਖ ਜੇ ਸਾਰੀ ਗੱਡੀ ਕਰਾਉਣੀ ਆ 100% ਤਾਂ ਇਹ 90 ਤੋਂ 95 ਲੱਖ ਰੁਪਈਆ ਲੱਗਦਾ ਆ ਬੁਲੇਟ ਪਰੂਫ ਕਰਵਾਉਣ ਨੂੰ ਗੱਡੀਆਂ। ਸੋ ਇਹ ਉਹੀ ਕੰਮ ਹੋ ਗਿਆ, ਧੇਲੇ ਦੀ ਬੁੜੀ ਦੇ ਟਕਾ ਸਿਰ ਮਨਾਈ। ਆਪਾਂ ਕੋਲ ਤਾਂ ਗੱਡੀ 8-10 ਲੱਖ 4-5 ਲੱਖ ਦੀ ਹੁੰਦੀ ਆ, 95 ਲੱਖ ਕਿੱਥੋਂ ਲਾ ਲੈਣਾ ਭਾਜੀ। ਦੈਟਸ
ਅਮਨਦੀਪ, ਇੱਕ ਹੋਰ ਵੀ ਗੱਲ ਹੈ ਤੇ ਚਲੋ ਇਹ ਤਾਂ ਗੱਡੀ ਦੀ ਗੱਲ, ਇਹ ਬੁਲੇਟ ਪਰੂਫ ਦੀ ਗੱਲ ਕਰਦੇ ਆ। ਸਾਡੇ ਇੱਥੇ ਮਿੱਤਰ ਆਇਓ ਆ, ਫਰੈਂਡਸ ਆਇਓ ਸਾਡੇ, ਬੜੇ ਚੰਗੇ ਆ, ਤੇ ਉਹਨੇ ਦੱਸਿਆ ਕਿ ਸਾਨੂੰ ਜਿਹੜਾ ਨੰਬਰ ਪਲੇਟ ਲੈਣ ਦੇ ਲਈ ਨਾ ਕਈ ਵਾਰੀ 5-5-6-6 ਲੱਖ ਰੁਪਈਆ ਵੀ ਦੇਣਾ ਪੈਂਦਾ। 4 ਲੱਖ ਦੀ ਗੱਡੀ ਹੁੰਦੀ ਆ, 4.5 ਲੱਖ ਦਾ, 5 ਲੱਖ ਦਾ ਨੰਬਰ ਪਲੇਟ ਨੰਬਰ ਲੈਣਾ ਪੈਂਦਾ, 1-1-1 ਸਮਥਿੰਗ ਸਮਥਿੰਗ ਸਮਥਿੰਗ, ਉਹ
ਕਸਟਮ ਲੈਣਾ।
ਇਹ ਵੀ ਗੱਲ ਵਿਚਾਰਨ ਵਾਲੀ,
ਇਹ ਵੀ ਗੱਲਾਂ
ਸਿਰਫ ਨੰਬਰ ਪਲੇਟ।
ਸੋ ਨਹੀਂ, ਗੱਲ ਤਾਂ ਇਹ ਹੈ ਭਾਜੀ ਵੀ ਇਹ ਜਿਹੜਾ ਉਦਯੋਗ ਹੈ ਹਨਾ, ਹੁਣ ਬੁਲੇਟ ਪਰੂਫ ਕਰਾਉਣ ਦੀ ਤਾਂ ਲੋੜ ਪਊਗੀ ਨਾ, ਜੇ ਬੁਲੇਟਾਂ ਚੱਲੂਗੀਆਂ, ਗੋਲੀਆਂ ਚੱਲੂਗੀਆਂ। ਹੁਣ ਇਹ ਕਤਲ ਤੋਂ ਬਾਅਦ 142 ਲੋਕਾਂ ਨੇ 4 ਦਿਨਾਂ ਦੇ ਵਿੱਚ ਇਹ ਅਪਰੋਚ ਕੀਤੀ ਹੈ ਇਹਨਾਂ ਕੰਪਨੀਆਂ ਨੂੰ। ਫਿਰ ਦੇਖੋ ਹਥਿਆਰਾਂ ਦੀ ਵੀ ਲੋੜ ਪੈਣੀ ਆ, ਬੋਡੀਗਾਰਡ ਵੀ ਹੋਣੇ ਆ, ਹੈ ਨਾ, ਸਾਰਾ ਕੁਛ, ਮਤਲਬ ਇਹ ਗੰਨਾ ਖਰੀਦਣੀਆਂ ਪੈਣੀਆਂ, ਜੇ ਸਰਕਾਰ ਨੇ ਬੋਡੀਗਾਰਡ ਦੇਣੇ ਆ ਤਾਂ ਉਹਨਾਂ ਨੂੰ ਵੀ ਖਰੀਦਣੀਆਂ ਪੈਣੀਆਂ। ਹੁਣ ਦੇਖੋ AK-94 ਜਿਹੜੀ ਉਸ ਦੀ ਵਰਤੋਂ ਕੀਤੀ ਗਈ, ਹੈ ਨਾ, ਵੱਖ ਵੱਖ ਜਿਹੜੇ ਹਥਿਆਰ ਹੈ ਉਹਦੀ ਵਰਤੋਂ ਕੀਤੀ ਗਈ, ਉਹਨੂੰ ਕਾਊਂਟਰ ਕਰਨ ਦੇ ਲਈ ਪੰਜਾਬ ਪੁਲਿਸ ਨੂੰ ਵੀ ਫਿਰ ਹਥਿਆਰ ਚਾਹੀਦਾ। ਉਹ ਵੱਡੇ ਠੇਕੇ ਮਿਲਣਗੇ, ਗੌਰਮੈਂਟ ਕੰਟਰੈਕਟ ਮਿਲਣਗੇ, ਥੋੜ੍ਹੇ ਗੈਂਗਸਟਰਾਂ ਨੂੰ ਦੇ ਦਿਓ। ਹੁਣ ਮੈਨੂੰ ਖੜਕੂਵਾਦ ਟਾਈਮ ਦਾ ਯਾਦ ਆ ਜਾਂਦਾ ਕਿ ਪੰਜਾਬ ਪੁਲਿਸ ਦੇ ਕੋਲ ਜੀਪਾਂ ਹੁੰਦੀਆਂ ਸੀ, ਜੀਪਾਂ ਦੀ ਵੀ ਸਰਵਿਸ ਨਹੀਂ ਸੀ ਕਰਾਉਂਦੇ ਹੁੰਦੇ, ਤੁਹਾਨੂੰ ਪਤਾ ਹੀ ਆ। ਅਤੇ ਜਿਹੜੇ ਖੜਕੂ ਹੁੰਦੇ ਸੀ ਉਹਨਾਂ ਕੋਲ ਬੁਲੇਟ ਹੁੰਦੇ ਸੀ, ਬੁਲੇਟ ਬਹੁਤ ਤੇਜ਼ ਮਤਲਬ ਹੁੰਦੇ ਸੀ, ਬੜੇ ਭੱਜਦੇ ਹੁੰਦੇ ਸੀ, ਅਤੇ ਉਹ ਜੀਪਾਂ ਨੂੰ ਤਾਂ ਲਾਗੇ ਵੀ ਨਹੀਂ ਸੀ ਲੱਗਣ ਦਿੰਦੇ। ਸੋ 1984 ਦੇ ਵਿੱਚ ਜੂਨ, ਅੱਜ ਦੇ ਹੀ ਦਿਨ ਜਦੋਂ ਪੰਜਾਬ ਦੇ ਵਿੱਚ ਮਿਲਟਰੀ ਓਪਰੇਸ਼ਨ ਸ਼ੁਰੂ ਹੋਇਆ ਸਾਰੇ ਪੰਜਾਬ ਦੇ ਵਿੱਚ, ਇਕੱਲਾ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਕੀਤਾ ਗਿਆ, ਹੋਰ ਬਹੁਤ ਸਾਰੇ ਗੁਰੂ ਘਰਾਂ 'ਤੇ ਹਮਲਾ ਕੀਤਾ ਗਿਆ ਅਤੇ ਪੰਜਾਬ ਨੂੰ ਸੀਲ ਕੀਤਾ ਗਿਆ, ਤਾਂ ਪਹਿਲਾ ਕੰਮ ਸੀਗਾ ਕਿ ਬੁਲੇਟ ਜਿਹੜਾ ਰੋਇਲ ਐਨਫੀਲਡ ਦਾ ਉਹਨੂੰ ਬੰਦ ਕਰਨਾ, ਰਾਜਦੂਤ ਨਹੀਂ ਸੀ ਕੀਤਾ ਗਿਆ, ਬੁਲੇਟ ਨੂੰ ਬੰਦ ਕੀਤਾ ਗਿਆ ਸੀਗਾ। ਅਤੇ ਇਹਨੂੰ ਬੈਨ ਲੱਗਾ ਰਿਹਾ ਪੰਜਾਬ ਦੇ ਵਿੱਚ ਬਹੁਤ ਟਾਈਮ, ਵੀ ਤੁਸੀਂ ਗੱਡੀ ਰੱਖ ਨਹੀਂ ਸਕਦੇ, ਮੋਟਰਸਾਈਕਲ ਰੱਖ ਨਹੀਂ ਸਕਦੇ। ਕਿਉਂ? ਕਿਉਂਕਿ ਉਹ ਫਰਤੀਲਾ ਸੀ, ਉਹ ਯੂਜ਼ ਕਰਦੇ ਸੀ ਕਹਿੰਦੇ ਖੜਕੂ। ਉਹ ਕਿਉਂ ਬੈਨ ਕੀਤਾ ਗਿਆ? ਕਿਉਂਕਿ ਪੁਲਿਸ ਦੇ ਕੋਲ ਗੱਡੀਆਂ ਜਿਹੜੀਆਂ ਸੀ ਉਹ ਮਾੜੀਆਂ ਸੀਗੀਆਂ ਅਤੇ ਉਹਨਾਂ ਦੀ ਇੰਨੀ ਸਪੀਡ ਨਹੀਂ ਸੀ। ਅਤੇ ਫਿਰ ਇਸ ਨੂੰ ਕਾਊਂਟਰ ਕਰਨ ਦੇ ਲਈ ਜਦੋਂ ਇੱਕ ਮਸਲਾ ਪੈਦਾ ਹੋ ਗਿਆ, ਫਿਰ ਵੀ ਬੁਲੇਟ ਯੂਜ਼ ਹੁੰਦੇ ਰਹੇ, ਤਾਂ ਸਰਕਾਰ ਨੂੰ ਜਿਪਸੀਆਂ ਲੈਣੀਆਂ ਪਈਆਂ, ਪੁਲਿਸ ਨੂੰ ਦੇਣ ਲਈ, ਜਿਹੜੀਆਂ ਕਿ ਬੜੀਆਂ ਫਰਤੀਲੀਆਂ ਤੇਜ਼, ਉਹਨੂੰ ਮੋਡੀਫਾਈ ਕੀਤਾ ਗਿਆ। ਸੋ ਇੱਦਾਂ ਹੀ ਹੁਣ ਸਿਚੁਏਸ਼ਨ ਬਣਦੀ ਆ ਕਿ ਅਗਰ ਇੱਦਾਂ ਦੀਆਂ ਵਾਰਦਾਤਾਂ ਹੋਣਗੀਆਂ ਹਾਈ ਮਤਲਬ ਹਾਈ ਐਂਡ 'ਤੇ, ਤਾਂ ਉਹਦੇ ਨਾਲ ਜਿਹੜੀਆਂ ਇਹ ਇੰਡਸਟਰੀਆਂ ਆ ਉਹ ਪਣਪਣਗੀਆਂ, ਉਹ ਪ੍ਰਫੁੱਲਿਤ ਹੋਣਗੀਆਂ ਅਤੇ ਕਲਚਰ ਦਿਨ ਪਰ ਦਿਨ ਵੱਧਦਾ ਜਾਏਗਾ। ਅਤੇ ਇਹਦੇ ਨਾਲ ਕੀ ਆ ਨਾ, ਇਹਦੇ ਨਾਲ ਪੈਸੇ ਦੀ ਤਾਂ ਗੱਲ ਠੀਕ ਆ, ਜਿਹਦੇ ਕੋਲ ਪੈਸਾ ਉਹ ਬਣਾ ਲਏਗਾ, ਭਾਅ ਜੀ ਜਿਹੜਾ ਆਮ ਲੋਕ ਹੈ ਨਾ, ਜਿੱਦਾਂ ਬੁਲੇਟ ਪਰੂਫ ਗੱਡੀ ਆ ਕੋਈ, ਚਲੋ ਚੀਫ ਮਿਨਿਸਟਰ ਕੋਲ ਹੋਵੇ ਉਹ ਵੱਖਰੀ ਗੱਲ ਹੈ, ਜਦੋਂ ਇਹ ਲੋਕਾਂ ਨੂੰ ਲੋੜ ਪੈਣ ਲੱਗ ਪਵੇ ਸੋਸਾਇਟੀ ਦੇ ਵਿੱਚ ਬੁਲੇਟ ਪਰੂਫ ਗੱਡੀਆਂ ਦੀ, ਤਾਂ ਜਿਹੜਾ ਪਾੜਾ ਆ ਸੋਸ਼ਲ ਸਮਾਜਿਕ ਪਾੜਾ ਹੈ ਨਾ ਲੋਕਾਂ ਦੇ ਵਿੱਚ, ਊਚ ਨੀਚ ਦਾ ਪਹਿਲਾਂ ਹੀ ਬਥੇਰਾ ਆ, ਇਹ ਹੋਰ ਵਾਧਾ ਚੱਲ ਜਾਏਗਾ, ਹੋਰ ਕਲਾਸਾਂ ਬਣਦੀਆਂ ਚੱਲ ਜਾਏਗੀਆਂ, ਜਿੱਦਾਂ ਮਤਲਬ ਅਮੈਰੀਕਾ 'ਚ ਵੀ ਬਣੀਆਂ ਹੋਈਆਂ ਬਹੁਤ ਕਲਾਸਾਂ ਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ?
ਉਹਦੀ ਬਿਲਕੁਲ ਸਾਡੀ ਗੱਲ ਠੀਕ ਹੈ, ਕਈ ਵਾਰ ਮਾਰਕੀਟ ਸਟ੍ਰੈਟਜੀ ਵੀ ਯੂਜ਼ ਕੀਤੀਆਂ ਜਾਂਦੀਆਂ ਨੇ, ਡਿਫਰੈਂਟ ਸਟ੍ਰੈਟਜੀਜ਼ ਵੀ ਯੂਜ਼ ਕੀਤੀਆਂ ਜਾਂਦੀਆਂ, ਕਈ ਘਟਨਾਵਾਂ ਤੋਂ ਬਾਅਦ ਉਹਨਾਂ ਨੂੰ ਪ੍ਰਫੁੱਲਿਤ ਕਰਨ ਦਾ ਮੌਕਾ ਮਿਲਦਾ ਆ। ਈਵਨ ਜਿਸ ਵੇਲੇ ਤੁਸੀਂ ਦੇਖੋ ਕਿ ਕੋਈ ਵਰਲਡ ਵਾਰ ਲੱਗਦੀ ਹੈ ਜਾਂ ਕੋਈ ਵਰਲਡ ਵਾਰ ਲੱਗਦੀ ਹੈ, ਕੋਈ ਦੇਸ਼ਾਂ ਵਿੱਚ ਜੰਗਾਂ ਲੱਗਦੀਆਂ ਆ, ਉਹਨਾਂ ਦੇ ਜਿਹੜੀਆਂ ਇੰਸੀਡੈਂਟ ਹੁੰਦੀਆਂ ਆ, ਆਫਟਰ ਮਾਥ ਇਫੈਕਟ ਜਿਹੜਾ ਪੈਂਦਾ ਲੋਕਾਂ 'ਤੇ, ਉਹਨੂੰ ਇੱਕ ਬਿਜ਼ਨਸ ਮਾਡਲ 'ਤੇ ਵੀ ਬਿਜ਼ਨਸ ਮਾਡਲ ਲਈ ਵੀ ਯੂਜ਼ ਕੀਤਾ ਜਾਂਦਾ। ਇਹ ਤਾਂ ਹਮੇਸ਼ਾ ਅਮਨਦੀਪ ਹੁੰਦਾ ਰਿਹਾ ਆ, ਜਦੋਂ ਕੋਈ ਵੀ ਵੱਡੀ ਘਟਨਾ ਵਾਪਰਦੀ ਆ ਉੱਤੋਂ ਉਹਦੇ ਆਫਟਰ ਮਾਥ ਜਿਹੜੇ ਇੰਪੈਕਟ ਹੁੰਦੇ ਆ ਉਹਦੇ ਤੋਂ ਕਈ ਬਿਜ਼ਨਸਿਸ ਮਾਡਲ ਵੀ ਕ੍ਰੀਏਟ ਹੁੰਦੇ ਆ। ਇਸ ਤਰ੍ਹਾਂ ਹੀ ਮੈਨੂੰ ਲੱਗਦਾ ਕਿ ਇਹ ਜਿਹੜਾ ਵਰਤਾਰਾ ਪੰਜਾਬ ਵਿੱਚ ਹੋ ਰਿਹਾ ਜਾਂ ਹੋਇਆ ਆ ਉਹਦੇ ਤੋਂ ਲੋਕ ਕਈ ਬਿਜ਼ਨਸ ਮਾਡਲ ਫਾਇਦਾ ਉਹਦਾ ਉਠਾ ਰਹੇ ਆ। ਮੇਰੇ ਖਿਆਲ 'ਚ ਇਹ ਐਟੀਟਿਊਡ ਠੀਕ ਨਹੀਂ ਹੈ, ਇਹ ਗਲਤ ਹੈ, ਇਹਨੂੰ ਰੋਕਣਾ ਚਾਹੀਦਾ ਆ, ਇਹਨੂੰ ਅਪਣਾਉਣਾ ਨਹੀਂ ਚਾਹੀਦਾ।
ਭਾਅ ਜੀ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ, ਜਿਹੜੀ ਕਹਿੰਦੇ ਵੀ ਕਿਸੇ ਦੀ ਤਰਾਸ ਦੀ ਵਿੱਚੋਂ ਬਿਜ਼ਨਸ ਕੱਢਣਾ। ਇੱਕ ਪਿੱਛੇ ਜਿਹਾ ਰੌਲਾ ਪਿਆ ਸੀ ਨਾ, ਭਾਰਤ ਨੇ ਜਹਾਜ਼ ਲਏ ਸੀ ਫਰਾਂਸ ਤੋਂ ਰਫੇਲ, ਹੈ ਨਾ, ਲਏ ਸੀ ਨਾ ਰਫਾਲ ਰਫੇਲ ਜੋ ਵੀ ਹੈਗਾ ਨਾ। ਹੁਣ ਉਹਦੀ ਐਡਵਰਟਾਈਜ਼ਮੈਂਟ ਪਤਾ ਕਿੱਦਾਂ ਹੋਈ ਸੀ ਉਹਨਾਂ ਜਹਾਜ਼ਾਂ ਦੀ? ਜਿਹੜਾ ਰਸ਼ੀਆ ਨੇ ਜਦੋਂ ਸੀਰੀਆ ਦੀ ਮਦਦ ਕਰਨ ਪਹੁੰਚਿਆ ਤਾਂ ਜਿਹੜੇ ਉਹਨਾਂ ਦੇ SU ਜਿਹੜੇ ਨਵੇਂ ਜਹਾਜ਼ ਸੀ ਉਹਨਾਂ ਦੀ ਕਾਫੀ ਸ਼ਲਾਘਾ ਹੋਈ, ਉਹਨਾਂ ਨੇ ਵਧੀਆ ਕੰਮ ਕੀਤਾ, ਅਤੇ ਅਮਰੀਕਾ ਦੇ F-16 ਨੇ ਕੀਤਾ, ਅਤੇ ਜਿਹੜੇ ਫਰਾਂਸ ਵਾਲੇ ਸੀਗੇ ਇਹਨਾਂ ਨੇ ਇਹ ਕਹਿੰਦੇ ਯਾਰ ਸਾਡਾ ਤਾਂ ਜਹਾਜ਼ ਫਿਰ ਕਿਤੇ ਵਰਤੇ ਨਹੀਂ ਹੋਇਆ, ਇਹ ਸਾਡੀ ਐਡਵਰਟਾਈਜ਼ਮੈਂਟ ਕਿੱਦਾਂ ਹੋਊਗੀ? ਇਹ ਬੜਾ ਰੌਲਾ ਪਿਆ। ਫਿਰ ਉਹਨੀ ਨਾ ਇੱਕ ਫਰਾਂਸ ਦਾ ਜਿਹੜਾ ਪਾਇਲਟ ਆ ਉਹ ਫੜ ਕੇ ਜੀ ਉਹਨੂੰ ISIS ਨੇ ਜੀ ਮਾਰਤਾ ਜੀ, ਉਹ ਕਰਤਾ, ਅਸੀਂ ਤਾਂ ਹੁਣ ਬਦਲਾ ਲਵਾਂਗੇ। ਫਰਾਂਸ ਨੇ ਬੜਾ ਰੌਲਾ ਪਾਇਆ, ਛਾਤੀ ਪਿੱਟੀ, ਅਤੇ ਉਹਨਾਂ ਨੇ ਫਿਰ ਉਹ ਜਿਹੜੇ ਰਫੇਲ ਹੈ ਨਾ ਉਹ ਹਮਲਾ ਕਰਨ ਦੇ ਲਈ ਭੇਜੇ ਜਹਾਜ਼, ਅਤੇ ਉਹਨਾਂ ਦੀਆਂ ਫਿਰ ਹਮਲਾ ਕਰਦਿਆਂ ਦੀਆਂ ਵੀਡੀਓ ਤਸਵੀਰਾਂ ਬੰਬ ਫਟਦੇ ਦੀਆਂ ਆਈਆਂ, ਜਹਾਜ਼ ਲੋ ਫਲਾਇੰਗ ਕਰ ਰਹੇ ਆ, ਜ਼ੂਮ ਦੇ ਨਾਲ ਫੋਟੋਆਂ ਖਿੱਚੀਆਂ ਹੋਈਆਂ, ਜ਼ੂਮ ਲਾ ਲਾ ਕੇ ਵੱਡੇ, ਉਹ ਫੋਟੋਆਂ ਫਿਰ ਨਸ਼ਰ ਹੋਈਆਂ ਸਾਰੀ ਦੁਨੀਆ ਦੇ ਵਿੱਚ, ਬੜੀ ਐਡਵਰਟਾਈਜ਼ਮੈਂਟ ਕੀਤੀ, ਫਿਰ ਉਹਦੇ ਆਰਟੀਕਲ ਲਿਖਾਏ ਗਏ ਉਹਦੇ ਬਾਰੇ, ਬੱਲੇ ਬੱਲੇ ਉਹਦੀ ਕਰਾਈ ਗਏ, ਆਹ ਦੇਖੋ ਚੱਕ ਤਾਂ ਫਟੇ। ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਜਦੋਂ ਫਰਾਂਸ ਦਾ ਜਿਹੜਾ ਲੜਾਕਾ ਜਹਾਜ਼ ਹੈ ਉਹ ਸੀਰੀਆ ਦੇ ਸ਼ਹਿਰ ਅਲੈਪੋ ਦੇ ਉੱਤੇ ਉੱਡਦਾ ਆ, ਅਤੇ ਉੱਥੇ ਕੈਮਰਾਮੈਨ ਕਿੱਦਾਂ ਪਹੁੰਚ ਗਏ ਪਹਿਲਾਂ ਹੀ ਉਹ ਬੰਬਾਂ ਦੀ ਫੋਟੋ ਖਿੱਚਣ ਵਾਸਤੇ? ਉਹ ਇੱਕ ਸਾਰੀ ਮਤਲਬ ਫੋਟੋਆਂ ਵੀ ਇੱਦਾਂ ਆ ਜਿੱਦਾਂ ਪੂਰੀ ਐਨ ਜਿੱਦਾਂ ਕ੍ਰਿਕਟ ਮੈਚ ਦੀਆਂ ਖਿੱਚੀਆਂ ਹੁੰਦੀਆਂ ਨਾ ਬੱਲੇ 'ਤੇ, ਮਤਲਬ ਨਿੱਕ ਹੋਣ ਤੱਕ ਦੀ ਵੀ ਫੋਟੋ, ਇੰਨੀ ਬਰੀਕੀ ਦੇ ਵਿੱਚ ਉਹ ਫੋਟੋਆਂ ਖਿੱਚੀਆਂ, ਵੱਖਰੇ ਵੱਖਰੇ ਐਂਗਲ ਤੋਂ ਖਿੱਚੀਆਂ ਗਈਆਂ, ਔਰ ਉਹ ਇੱਕ ਬਹਾਨਾ ਬਣਾ ਕੇ ਦੁਨੀਆ 'ਚ ਅੱਖਾਂ 'ਚ ਘੱਟਾ ਪਾ ਕੇ ਉਹ ਸਿਰਫ ਜਹਾਜ਼ ਲੋਕਾਂ ਦੇ ਘਰ ਢਾ ਕੇ ਲੋਕ ਮਾਰ ਕੇ ਸਿਰਫ ਆਪਣੇ ਜਹਾਜ਼ ਵੇਚਣ ਲਈ ਉਹਨਾਂ ਦੇ ਬਣਾ ਰਹੇ ਸੀਗੇ ਇੱਕ ਪੋਰਟਫੋਲੀਓ, ਦੈਟਸ ਇਟ। ਔਰ ਪੋਰਟਫੋਲੀਓ ਫਿਰ ਦੁਨੀਆ ਨੂੰ ਕਹਿ ਲਿਆ ਆਹ ਦੇਖੋ ਜੀ ਸੀਰੀਆ ਜਿੱਦਾਂ, ਆਹ ਦੇਖੋ ਜੀ ਬੰਬ ਕਿੰਨਾ ਉੱਚਾ ਮਾਰਿਆ ਐਨ ਕਿੰਨੇ, ਆਹ ਕੀਤਾ ਉਹ ਕੀਤਾ, ਅਤੇ ਉਹ ਤੋਂ ਬਾਅਦ ਭਾਰਤ ਨੇ ਫਿਰ ਉਹ ਸੌਦਾ ਕੀਤਾ ਜੋ ਵੀ ਹੋਰ ਵੀ ਕਈਆਂ ਕੰਟਰੀਆਂ ਨੇ ਕੀਤਾ ਹੋਣਾ। ਸੋ ਕਿਸੇ ਦੀ ਤਰਾਸ ਦੀ, ਕਿਸੇ ਦਾ ਕਤਲ, ਕਿਸੇ ਦਾ ਘਰ ਢਾ ਕੇ ਤੁਸੀਂ ਆਪਣਾ ਬਿਜ਼ਨਸ ਬਣਾ ਰਹੇ ਹੋ, ਅਤੇ ਇਹੀ ਬਿਜ਼ਨਸ ਹੁਣ ਪੰਜਾਬ ਦੇ ਵਿੱਚ ਚੱਲੇਗਾ, ਗੱਡੀਆਂ ਦੀ ਬੁਲੇਟ ਪਰੂਫ ਹੋਏਗੀ, ਹਥਿਆਰ ਵਿਕਣਗੇ, ਸਿਕਿਉਰਿਟੀ। ਪਰ ਇਹਦੇ ਨਾਲ ਇੱਕ ਹੈ ਵੀ ਜੋਬਾਂ ਵੀ ਮਿਲਣਗੀਆਂ, ਜਿਹੜੇ ਜਿਹੜੀ ਸਿਕਿਉਰਿਟੀ,
ਏਦਾਂ ਦੀ ਜੋਬਾਂ ਚਾਹੀਦੀਆਂ ਨਹੀਂ ਹੈ, ਇਹ ਜੋਬ ਜਿਹੜੀਆਂ ਚਾਹੀਦੀਆਂ ਖਤਰਨਾਕ ਜੋਬ ਇਹ ਚਾਹੀਦੀਆਂ ਨਹੀਂ ਹੈ। ਇੱਦਾਂ ਵੀ ਕਈ ਵਾਰ ਇੱਦਾਂ ਵੀ ਐਡਵਰਟਾਈਜ਼ ਕੀਤਾ ਜਾਂਦਾ ਆ ਕਿ ਦੇਖੋ ਵਿਆਹਾਂ ਦੇ ਵਿੱਚ ਕਿੰਨੀਆਂ ਜੋਬਾਂ ਲੋਕਾਂ ਨੂੰ ਮਿਲਦੀਆਂ, ਫਾਲਤੂ ਖਰਚਾ ਕਰਦੇ ਆ, ਲੱਖਾਂ ਕਰੋੜਾਂ ਰੁਪਏ ਖਰਚ, ਇੰਨੇ ਹਲਵਾਈ ਲੱਗ ਗਏ ਜੀ, ਇੰਨਾ ਖਾਣਾ ਬਣਾਇਆ, ਉਹਦੇ ਨਾਲ ਵੇਸਟੇਜ ਜ਼ਿਆਦਾ ਹੁੰਦੀ ਆ, ਇਕੋਨਮੀ ਨੂੰ ਫਾਇਦਾ ਘੱਟ ਹੁੰਦਾ ਆ। ਜੋਬਾਂ ਘੱਟ ਨਿਕਲਦੀਆਂ ਉਹਦੇ ਨਾਲ ਜਿਹੜੀ ਰਿਸੋਰਸ ਦੀ ਵੇਸਟੇਜ ਕਿੰਨੀ ਹੁੰਦੀ ਹੈ
ਰਿਸੋਰਸ ਦਾ ਵੇਸਟ ਹੋ ਗਿਆ ਨਾ
ਰਿਸੋਰਸ ਦੀ ਵੇਸਟੇਜ ਕਿੰਨੀ ਹੁੰਦੀ ਹੈ ਇਹ ਪ੍ਰੋਡਕਟਿਵ ਜੋਬਸ ਨਹੀਂ ਹੈ ਅਸੀਂ ਕਹਿ ਦਿੰਦੇ ਹਾਂ ਇਕਾਨਮੀ ਨੂੰ ਬਹੁਤ ਫਾਇਦਾ ਹੋ ਰਿਹਾ ਜੀ ਨਸ਼ਾ ਬਹੁਤ ਵਿਕ ਰਿਹਾ ਬਹਿਰੇ ਕੰਮ ਕਰ ਰਿਹਾ ਕਨਾਤਾਂ ਵਾਲਿਆਂ ਨੂੰ ਕੰਮ ਕਰ ਮਿਲ ਰਿਹਾ ਆ ਪਰ ਉਹਦੇ ਨੁਕਸਾਨ ਜਿਹੜੇ ਐਕਸਟਰਨੈਲਿਟੀਜ਼ ਆ ਇਕਨੋਮਿਕ ਡਿਫੈਕਟਸ ਆ ਉਹ ਬਹੁਤ ਜ਼ਿਆਦਾ ਹੁੰਦੇ ਆ ਇਨ ਦਾ ਲੌਂਗ ਟਰਮ ਇਕਾਨਮੀ ਨੂੰ ਬਹੁਤ ਜ਼ਿਆਦਾ ਉਹਦਾ ਨੈਗੇਟਿਵ ਇੰਪੈਕਟ ਪੈਂਦਾ ਆ
ਜਿੱਦਾਂ
ਦੋ ਸੈਕਿੰਡ ਵਰਲਡ ਵਾਰ ਤੋਂ ਬਾਅਦ ਅਮੈਰੀਕਾ ਦੇ ਵਿੱਚ ਜਾਂ ਹਾਲੀਵੁੱਡ ਦੇ ਵਿੱਚ ਬਹੁਤ ਸਾਰੀਆਂ ਪਿਕਚਰਾਂ ਏਦਾਂ ਦੀਆਂ ਬਣੀਆਂ ਜਿਹੜੀਆਂ ਕਿ ਜੰਗ ਦੇ ਆਧਾਰਿਤ ਸੀਆਂ ਫੈਮਿਲੀ ਸਟੋਰੀ ਵੀ ਸੀ ਉਹਦੇ ਵਿੱਚ ਲੇਕਿਨ ਹਥਿਆਰਾਂ ਦੀ ਵੀ ਕਾਫੀ ਬਾਅਦ ਚੋਂ ਉਹ ਐਡਵਰਟਾਈਜ਼ ਕੀਤੀ ਗਈ ਉਹਨਾਂ ਨੂੰ ਦਿਖਾਇਆ ਗਿਆ ਕਈ ਫਿਲਮਾਂ ਬਣਾਈਆਂ ਗਈਆਂ ਈਵਨ ਭਾਰਤ ਦੇ ਵਿੱਚ ਵੀ 1962 ਦੀ ਜਿਹੜੀ ਲੜਾਈ ਚੀਨ ਦੇ ਨਾਲ ਲੱਗੀ ਸੀ ਉਹ ਤੋਂ ਬਾਅਦ ਇੱਕ ਪਿਕਚਰ ਬਣੀ ਸੀ ਹਕੀਕਤ ਤੇ 1965 ਦੀ ਲੜਾਈ ਤੋਂ ਬਾਅਦ ਇੱਕ ਪਿਕਚਰ ਬਣੀ ਸੀ ਜਿਹਦੇ ਵਿੱਚ ਮਨੋਜ ਕੁਮਾਰ ਸੀ ਉਪਕਾਰ ਤੇ 1972 ਦੇ ਵਿੱਚ 1971 ਦੇ ਵਿੱਚ ਜਿਸ ਵੇਲੇ ਬੰਗਲਾਦੇਸ਼ ਦੇ ਨਾਲ ਲੜਾਈ ਹੋਈ ਸੀ ਉੱਥੇ ਵੀ ਉਹਨੂੰ ਐਡਵਰਟਾਈਜ਼ ਕਰ ਗਏ ਸੀ ਲੋਕ ਇੱਕ ਫਿਲਮ ਬਣੀ ਸੀ ਬੰਗਲਾ ਬੋਧੀ ਸਾਹਿਬ ਬੰਗਲਾ ਦਰਸ਼ਨ ਏਦਾਂ ਦੀ ਪਿਕਚਰ ਬਣੀ ਸੀ ਕਿਉਂਕਿ ਜੰਗਾਂ ਤੋਂ ਬਾਅਦ ਤੇ ਉਹ ਜੰਗਾਂ ਦੇ ਜਿਹੜੇ ਨੁਕਸਾਨ ਹੋਏ ਆ ਉਹਨੂੰ ਵੀ ਵੇਚ ਕੇ ਫਿਲਮਾਂ ਬਣੀਆਂ ਉਹਦਾ ਉਦਯੋਗ ਕੀਤਾ ਗਿਆ ਉਹਦਾ ਉਪਯੋਗ ਕੀਤਾ ਗਿਆ ਉਹਦੇ ਨਾਲ ਇੰਡਸਟਰੀਆਂ ਜੋੜੀਆਂ ਗਈਆਂ ਤਾਂ ਇਹ ਤਾਂ ਇੱਕ ਹਿਊਮਨ ਫਿਤਰਤ ਹੀ ਬਣ ਗਈ ਹੈ ਕਿ ਕਿਸੇ ਨਾਲ ਕੋਈ ਮਾੜੀ ਘਟਨਾ ਵਾਪਰਦੀ ਹੈ ਉਹਦੇ ਵਿੱਚ ਤੁਸੀਂ ਇੱਕ ਬਿਜ਼ਨਸ ਮਾਡਲ ਨੂੰ ਤਰਾਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨਾ ਕੇਵਲ ਅਮਨਦੀਪ ਇੰਸਟੀਟਿਊਸ਼ਨਲ ਇੰਪੈਕਟ ਹੈਗਾ ਈਵਨ ਤੁਸੀਂ ਫੈਮਿਲੀ ਦੇ ਵਿੱਚ ਵੀ ਦੇਖ ਲਓ ਕਈ ਵਾਰੀ ਕਿਸੇ ਨਾ ਕੋਈ ਤ੍ਰਾਸਦੀ ਵਾਪਰਦੀ ਆ ਤੇ ਉਹਦਾ ਦੂਜਾ ਬੰਦਾ ਫਾਇਦਾ ਵੀ ਉਠਾ ਲੈਂਦਾ ਆ
ਖੈਰ ਭਾਜੀ ਇਹ ਜਿਹੜੀ AK-94 ਵਾਲੀ ਗੱਲ ਹੈ ਨਾ ਇਹ ਹਰਨੇਕ ਹੋਣਾ ਨੇ ਵੀ ਕਹੀ ਹੈ ਕਿ ਇਹ ਨਾ 94 ਜਿਹੜੀ ਗੰਨ ਹੈ ਇਹ ਬੁਲਟ ਪਰੂਫ ਕਾਰ ਨੂੰ ਭੇਦਦੀ ਆ ਇਹ ਇਹਦੇ ਲਿਆਂਦੀ ਇਹਦੇ ਮੈਂ ਦੱਸਦਾ ਕਿ ਇਹ ਬਿਲਕੁਲ ਸਹੀ ਆ ਮੈਂ AK-94 ਦੇ ਬਾਰੇ ਜਾਣਦਾ ਹਾਂ ਇੱਕ AK-47 ਆ ਉਹ ਸਿੰਗਲ ਸ਼ੋਟ ਹੈ ਅਤੇ ਜਿਹੜੀ ਨਾ AK-94 ਆ ਉਹ ਦੋ ਗੋਲੀਆਂ ਕੱਢਦੀ ਆ ਇੱਕ ਟ੍ਰਿਗਰ ਦੇ ਨਾਲ ਇਹਦੀ ਬਿਊਟੀ ਆ ਇੱਕ ਨਾ ਇਹ ਮਾਸਟਰ ਪੀਸ ਹੈ ਇਹ ਮਤਲਬ ਜਿਹੜੀ ਇੰਜੀਨੀਅਰਿੰਗ ਦਾ ਰਸ਼ੀਅਨ ਦਾ ਬਹੁਤ ਸਿੰਪਲ ਮਕੈਨੀਕਲ ਸਲਿਊਸ਼ਨ ਹੈ ਕਿ ਜਦੋਂ ਨਾ ਤੁਸੀਂ ਘੋੜਾ ਦੱਬਦੇ ਹੋ ਤਾਂ ਇੱਕੋ ਹੀ ਟਾਈਮ ਦੇ ਉੱਤੇ ਇੱਕੋ ਹੀ ਐਕਸ਼ਨ ਦੇ ਵਿੱਚ ਟ੍ਰਿਗਰ ਦੇ ਨਾਲ ਦੋ ਗੋਲੀਆਂ ਜਾਂਦੀਆਂ ਨੇ ਇੱਕੋ ਹੀ ਟਾਰਗੇਟ 'ਤੇ ਜਿਹੜੀ ਪਹਿਲੀ ਗੋਲੀ ਆ ਉਹ ਡੈਮੇਜ ਕਰਦੀ ਆ ਅਤੇ ਦੂਜੀ ਗੋਲੀ ਉਹਨੂੰ ਭੇਦਦੀ ਆ ਫਿਰ ਉਹ ਬੁਲਟ ਜਿੱਥੇ ਨਾ ਮਤਲਬ ਇੱਕ ਬੁਲਟ ਪਰੂਫ ਜਿਹੜਾ ਆਰਮਰ ਹੈ ਉਹ ਇੱਕ ਗੋਲੀ ਦਾ ਸਸਟੇਨ ਕਰ ਲੈਂਦਾ ਦੂਜੀ ਗੋਲੀ ਜਦ ਉਹਦੇ ਮਗਰੇ ਲੱਗਣੀ ਆ ਤਾਂ ਮੋਰੀ ਕੱਢ ਦਿੰਦਾ ਉਹਦੇ ਤੋ ਉਹ AK-94 ਗੈਂਗਸਟਰ ਨੇ ਤਾਂ ਲਿਆਂਦੀ ਸੀ ਕਿਉਂਕਿ ਸਿੱਧੂ ਦੇ ਕੋਲ ਮੋਹਰੇ ਬੁਲਟ ਪਰੂਫ ਗੱਡੀ ਸੀਗੀ ਤਾਂ ਕਰਕੇ ਉਹ AK-94 ਦੀ ਵਰਤੋਂ ਕੀਤੀ ਪਰ ਉਦਣ ਸ਼ਾਇਦ ਉਹ ਬੁਲਟ ਪਰੂਫ ਗੱਡੀ ਦੇ ਵਿੱਚ ਨਹੀਂ ਸੀ ਅਤੇ ਇੱਕ ਨਾ ਸਾਡੇ ਨਾਲ ਸਾਡੇ ਭਾਜੀ ਜੁੜੇ ਨੇ ਸੁਖਦੇਵ ਪੰਗੂ ਸਿਡਨੀ ਤੋਂ ਭਾਜੀ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਜੀ ਜਗਤਾਰ ਗਿੱਲ ਭਾਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਉਹ ਤਸਵੀਰ ਦੇ ਉੱਤੇ ਫੋਟੋ ਬੜੀ ਸੋਹਣੀ ਪਾ ਰਹੇ ਨੇ ਕਹਿੰਦੇ ਅਸਲ 'ਚ ਇਨਸਾਨ ਕੀ ਹੈ ਮਸਲਾ ਇਹ ਨਹੀਂ ਹੈ ਕਿ ਅਸਲ ਮਹਾਨਤਾ ਇਸ ਗੱਲ ਦੀ ਹੈ ਕਿ ਉਸ ਵਿੱਚ ਇਨਸਾਨ ਉਸ ਇਨਸਾਨ 'ਚ ਹੈ ਕੀ ਮਹਾਨਤਾ ਇਹ ਹੈ ਕਿ ਇਨਸਾਨ ਦੇ ਵਿੱਚ ਕੀ ਹੈ ਉਹਦੀ ਸੋਚ ਕੀ ਹੈ ਉਹ ਕਰ ਕੀ ਰਿਹਾ ਹੈ ਅਤੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਸਤਿ ਸ਼੍ਰੀ ਅਕਾਲ ਭਾਅ ਜੀ ਬਹੁਤ ਸੋਹਣਾ ਵਿਚਾਰ ਅਤੇ ਭਾਅ ਜੀ ਇੱਕ ਦੋ ਨਾ ਹੋਰ ਮਸਲੇ ਆਪਾਂ ਤੁਹਾਡੇ ਨਾਲ ਛੋਹਣੇ ਆ ਆਪਣੇ ਕੋਲ ਹੈਗੇ ਆ 5-7 ਮਿੰਟ ਇੱਕ ਤਾਂ ਅਫਗਾਨਿਸਤਾਨ ਦੀ ਥੋੜ੍ਹੀ ਜਿਹੀ ਗੱਲ ਕਰਨੀ ਆ ਅਫਗਾਨਿਸਤਾਨ ਦੇ ਵਿੱਚ ਔਰਤਾਂ ਦੀ ਪੜ੍ਹਾਈ ਨੂੰ ਲੈ ਕੇ TV ਜਿਹੜੇ ਪ੍ਰਜੈਂਟਰ ਹੈ ਉਹਨਾਂ ਦੇ ਮੂੰਹ ਢੱਕਣ ਨੂੰ ਲੈ ਕੇ ਬੜਾ ਬਵਾਲ ਹੁੰਦਾ ਆ ਮੈਂ ਤਾਂ ਇਹ ਕਹਿੰਦਾ ਵੀ ਭਾਈ ਉਹਨਾਂ ਦਾ ਆਪਣਾ ਮਸਲਾ ਆ ਉਹਨਾਂ ਦਾ ਆਪਣਾ ਕਲਚਰ ਹੈ ਲੈਟ ਦੈਮ ਸੋਰਟ ਇਟ ਆਊਟ ਪਰ ਦੂਜੇ ਪਾਸੇ ਉਹੀ ਮੀਡੀਆ ਉਹ ਦੂਜਾ ਰੁੱਖ ਅਖਤਿਆਰ ਕਰਦਾ ਜਦੋਂ ਅਫਗਾਨਿਸਤਾਨ ਦੀ ਸਰਕਾਰ ਜਿਹੜੀ ਆ ਉੱਥੋਂ ਦੀ ਫੀਮ ਦੀ ਖੇਤੀ ਨੂੰ ਲੈ ਕੇ ਡੋਡਿਆਂ ਦੇ ਖੇਤ ਵਾਹੁੰਦੇ ਨੇ ਸਪਰੇਅ ਕਰਦੇ ਨੇ ਮਾਰਦੇ ਨੇ ਅਤੇ ਉਹ ਕਹਿੰਦੇ ਨੇ ਕਿ ਅਸੀਂ ਜਿਹੜੀ ਆਪਣੇ ਦੇਸ਼ ਦੇ ਵਿੱਚੋਂ ਫੀਮ ਅਤੇ ਹੈਰੋਇਨ ਦੀ ਪ੍ਰੋਡਕਸ਼ਨ ਬੰਦ ਕਰਨੀ ਹੈ $2 ਬਿਲੀਅਨ ਦੀ ਇੰਡਸਟਰੀ ਜਿਹੜੀ ਹੈ ਬੰਦ ਕਰ ਦੇਣੀ ਹੈ ਸਾਨੂੰ ਨਹੀਂ ਲੋੜ ਇਹਨਾਂ ਨਸ਼ਿਆਂ ਦੀ ਹੈ ਨਾ ਅਤੇ ਉੱਥੇ ਫਿਰ ਉਹ ਲਓ ਜੀ ਇਹ ਤਾਂ ਕਿਸਾਨਾਂ 'ਤੇ ਧੱਕਾ ਹੋਣ ਲੱਗ ਗਿਆ ਜੀ ਇਹ ਤਾਂ ਆਹ ਹੋਣ ਲੱਗ ਗਿਆ ਹੈ ਨਾ ਸੋ ਉਹਨਾਂ ਦੀਆਂ ਆਪਣੀਆਂ ਪੋਲਿਸੀਆਂ ਉਹਨਾਂ ਨੇ ਆਪਣੇ ਰੂਲ ਬਣਾਉਣੇ ਆ ਤੇ ਦੂਜੇ ਪਾਸੇ ਭਾਅ ਜੀ ਇਹ ਤਾਂ ਗੱਲ ਠੀਕ ਹੈ, ਮਤਲਬ ਆਪਾਂ ਮੰਨਦੇ ਹਾਂ ਕਿ ਉਹਨਾਂ ਨੇ ਆਪਣੀ ਇੰਡਸਟਰੀ, ਆਪਣਾ ਦੇਸ਼ ਸਾਫ ਕਰਨਾ, ਡਰੱਗ ਰਹਿਤ ਕਰਨਾ, ਪਰ ਸਾਡੇ ਬੰਦੇ ਕਹੀ ਯਾਰ ਡੋਡਿਆਂ ਦੀ ਖੇਤੀ ਸ਼ੁਰੂ ਕਰੋ, ਇਹ ਜੀ ਫਾਇਦਾ ਕਰਨਗੇ, ਜਦੋਂ ਉੱਥੇ ਨਹੀਂ ਫਾਇਦਾ ਹੋਇਆ, ਅਮਰੀਕਾ ਆਪਣੇ ਅਫਗਾਨਿਸਤਾਨ ਵਰਗੇ ਦੇਸ਼ 'ਚ ਜਾਂ ਆਸਟ੍ਰੇਲੀਆ ਦੇ ਵਿੱਚ ਘਾਟੇ ਦਾ ਸੌਦਾ ਚੱਲ ਰਿਹਾ ਡੋਡਿਆਂ ਦੀ ਖੇਤੀ, ਅਤੇ ਪੰਜਾਬ ਦੇ ਵਿੱਚ ਕਿੱਦਾਂ ਮਤਲਬ ਐਥੀਕਲੀ ਜਾਂ ਮੋਰਲੀ ਇਹ ਠੀਕ ਹੈ ਭਾਅ ਜੀ ਤੁਹਾਡੇ ਹਿਸਾਬ ਨਾਲ?
ਅਮਨ ਇੱਕ ਹੋਰ ਵੀ ਗੱਲ ਆ, ਜੇ ਤੁਸੀਂ ਡੋਡੇ ਨਹੀਂ ਉਗਾਓਗੇ, ਫੀਮ ਨਹੀਂ ਉਗਾਓਗੇ, ਜਿਹੜੀਆਂ ਇੱਕ ਜਿਹੜੀ ਫਾਰਮਾਸਿਸਟ ਇੰਡਸਟਰੀ ਆ ਜਿਹਨੂੰ ਇਹ ਸਭ ਪ੍ਰੋਡਕਟ ਚਾਹੀਦਾ ਆ, ਉਹ ਕਿੱਥੋਂ ਲਊਗਾ?
ਭਾਅ ਜੀ ਉਹ ਤਾਂ ਮੈਨੂੰ ਪਤਾ ਆ ਕਿ ਜਿਹੜੀ ਕਾਫੀ ਪਾਪੂਲੇਸ਼ਨ ਹੈ ਉਹ ਉਹ ਫੀਮ 'ਤੇ ਨਿਰਭਰ ਕਰਦੀ ਆ, ਓਪੀਅਡਸ 'ਤੇ, ਪੇਨ ਕਿਲਰਸ ਚਾਹੀਦੇ ਹੁੰਦੇ ਆ, ਥਾਂ ਥਾਂ 'ਤੇ ਚਾਹੀਦੇ ਹੁੰਦੇ ਆ, ਪਰ ਜਿਹੜੀ ਖੇਤੀ ਹੈ ਮਤਲਬ ਪੰਜਾਬ ਦੇ ਵਿੱਚ ਕਰਨੀ ਹੈ, ਉਹ ਇੱਕ ਰੈਗੂਲੇਸ਼ਨ ਚਾਹੀਦੀ ਪੰਜਾਬ ਦੇ ਵਿੱਚ। ਰੈਗੂਲੇਸ਼ਨ ਤਾਂ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ ਪੰਜਾਬ ਦੇ, ਹੈਂ ਉਹ ਕਿੱਧਰ ਨੂੰ ਜਾਣਗੇ, ਠੀਕ ਹੈ ਨਾ? ਇਹ ਪੰਜਾਬ ਹੈ, ਚਲੋ ਆਪਾਂ ਮੰਨਦੇ ਹਾਂ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ, ਕੀ ਸਾਨੂੰ ਇਹਦੀ ਲੋੜ ਹੈ ਇਸ ਇੰਡਸਟਰੀ ਦੀ? ਇਹ ਨਸ਼ੇ ਜਿਹੜੇ ਆ, ਜਿੱਥੋਂ ਸਾਡੇ ਗੁਰੂ ਸਾਹਿਬ ਦਾ ਘੋੜਾ ਜਿਹਨਾਂ ਖੇਤਾਂ ਚੋਂ ਨਹੀਂ ਸੀ ਲੰਘਿਆ, ਅਸੀਂ ਉੱਥੇ ਖੇਤੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਲੈਂਡਸ ਦੇ ਵਿੱਚ, ਇਹ ਤਾਂ ਜਿਹੜਾ ਸੰਤਾਪ ਹੈ। ਅਫਗਾਨਿਸਤਾਨ ਦੇ ਵਿੱਚ ਉਹਦਾ ਨਸ਼ਾ ਬੰਦ ਹੈ, ਉੱਥੇ ਨਸ਼ਾ ਕਰਵਾਇਆ, ਇਹ ਗੋਰਿਆਂ ਦੀ ਦੇਣ ਹੈ ਸਾਰੀ, ਉਹਨੀ ਉੱਥੇ ਕਰਵਾਏ ਲਿਆ ਕੇ, ਹੈ ਨਾ, ਵੱਧ ਫੀਮ ਹੁਣ ਉਹ ਰੈਡੀਕੇਟ ਕਰ ਰਹੇ ਨੇ, ਅਸੀਂ ਉਹਨਾਂ ਦੀ ਜਿਹੜੀ ਮਾੜੇ ਤਜਰਬੇ ਆ ਉਹਨਾਂ ਤੋਂ ਸਿੱਖਣ ਦੀ ਬਜਾਏ ਅਸੀਂ ਪੰਜਾਬ ਦੇ ਵਿੱਚ ਉਹ ਖੇਤੀ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਧਾ ਅਮਲੀ ਹੋਇਆ ਪਿਆ ਆ ਅਫਗਾਨਿਸਤਾਨ, ਚੀਨ ਦੇ ਵਿੱਚ ਕੀ ਹੋਇਆ ਸੀ, ਫੀਮ ਨਾਲੇ ਡੁੱਬਿਆ ਸੀ ਚੀਨ ਪੱਛਮਨ, ਜਦੋਂ ਪਹਿਲਾਂ ਹੀ ਦੋ ਬੜੇ ਉਹਨੂੰ ਓਪੀਅਮ ਵਾਰ ਕਹਿੰਦੇ ਆ, ਓਪੀਅਮ ਟ੍ਰੇਡ ਪੂਰੀ ਇੱਕ ਹਿਸਟਰੀ ਆ, ਕਿਤਾਬਾਂ ਦੀਆਂ ਕਿਤਾਬਾਂ ਲਿਖ ਹੋ ਚੁੱਕੀਆਂ, ਚਾਈਨਾ ਸਾਰਾ ਹੀ ਡੋਬ ਦਿੱਤਾ ਸੀ ਫੀਮ ਨੇ, ਇਹਨੀ ਫੀਮ ਖਿਲਾ ਖਿਲਾ ਕੇ ਉੱਥੇ ਖੇਤੀ ਕਰਾ ਕਰਾ ਕੇ। ਸੋ ਜਦੋਂ ਉਹ ਐਡਾ ਵੱਡਾ ਤਜਰਬਾ ਫੇਲ ਹੋ ਚੁੱਕਾ ਆ, ਜਿਹੜਾ ਮੈਕਸੀਕੋ ਦਾ ਤਜਰਬਾ ਫੇਲ ਹੋ ਚੁੱਕਾ, ਇਕੁਆਡੋਰ ਦੇ ਤਜਰਬੇ ਫੇਲ ਹੋ ਚੁੱਕੇ ਆ, ਹੈ ਨਾ, ਅਫਗਾਨਿਸਤਾਨ ਵਾਲੇ ਦੁਖੀ ਹੋਏ ਪਏ ਨੇ, ਪੰਜਾਬ ਵਾਲੇ ਕਿਉਂ ਨਹੀਂ ਸਿੱਖ ਰਹੇ? ਇਹ ਜਿਹੜੀ ਮਾਰਕੀਟ ਹੈ ਇਹ ਵੱਖਰੇ ਵੱਖਰੇ ਕੰਟਰੀ ਵੈਸਟ ਲੱਭਦਾ ਹੈ ਵੀ ਹੁਣ ਉੱਥੇ ਉੱਥੇ ਕਰਾਉਣੀ, ਉੱਥੇ ਪੰਜਾਬ ਦੇ ਵਿੱਚ ਪੋਸੀਬਲ ਨਹੀਂ ਹੈਗਾ, ਪਾਪੂਲੇਸ਼ਨ ਬਹੁਤ ਹੈ, ਇਹ ਕਿਹੜੇ ਅਫਗਾਨਿਸਤਾਨ ਵਾਂਗਰ ਆਈਸੋਲੇਟਡ ਹੈ ਜਾਂ ਮੈਕਸੀਕੋ ਦੇ ਡੈਜ਼ਰਟ ਹੈ, ਉੱਥੇ ਕੁਝ ਹੈ ਹੀ ਨਹੀਂ, ਹੈ ਨਾ। ਇਹ ਤਾਂ ਹਾਈਲੀ ਪਾਪੂਲੇਟਡ ਏਰੀਏ ਹੈ, ਹਾਈਲੀ ਸੋਸ਼ਲ ਹੈ, ਕਲਚਰਲੀ ਰਿਚ ਹੈ, ਰਿਲੀਜੀਅਸ ਇਹ ਸੈਂਟਰਸ ਹੈ, ਇੱਥੇ ਇੱਦਾਂ ਦੀਆਂ ਖੇਤੀਆਂ ਆਈ ਡੋਂਟ ਥਿੰਕ ਇਹ ਵਾਇਬਲ ਹੈਗੀਆਂ।
ਸੈਂਸਿਟਿਵ ਕੰਟਰੀ ਹੈ, ਬਹੁਤ ਜ਼ਿਆਦਾ ਸੈਂਸਿਟਿਵ ਵੀ ਹੈ।
ਹਾਂ, ਤੇ ਇੱਥੇ ਜਿਹੜੀ ਸਿਕਿਉਰਿਟੀ ਹੈ ਉਹ ਅੰਨ ਦਾਣੇ ਦੀ ਫਸਟ ਹੈ। ਹੁਣ ਦੇਖੋ ਅੰਨ ਨੂੰ ਸਾਰੇ ਬਿਲਾ ਰਹੇ ਨੇ, ਰਸ਼ੀਆ ਨੇ ਬੰਦ ਕਰ ਦੇਣਾ, ਰੋਟੀ ਪਾਣੀ ਬੰਦ ਹੋ ਜਾਣੀ ਹੈ, ਸਭ ਨੂੰ ਫੀਮਾਂ ਫੂਮਾਂ ਭੁੱਲ ਜਾਣੀਆਂ। ਜਦੋਂ ਪਹਿਲਾਂ ਤਾਂ ਦਾਣਾ ਹੈ ਨਾ, ਪਹਿਲਾਂ ਤਾਂ ਦਾਣਾ ਹੈ, ਜਦੋਂ ਦਾਣੇ ਵਾਲਾ ਇਲਾਕਾ ਹੈ ਨਾ ਤੁਸੀਂ ਕਨਵਰਟ ਕਰਕੇ ਤੁਸੀਂ ਇੱਧਰ ਨੂੰ ਨਸ਼ਾ ਫੀਮ, ਮਤਲਬ ਰੋਟੀ ਦੀ ਥਾਂ ਫੀਮ ਖਾਇਆ ਕਰਾਂਗੇ? ਮਤਲਬ ਫਸਟ ਜਿਹੜਾ ਪ੍ਰਾਇਓਰਿਟੀ ਹੈ ਉਹ ਤਾਂ ਮਤਲਬ ਦਾਣਾ ਹੈ, ਜਾਂ ਦਾਣੇ ਵਾਲੀ ਆਲਰੇਡੀ ਇੰਡਸਟਰੀ ਉੱਥੇ ਇਨਵਾਲਵ, ਉਹਨੂੰ ਡਿਵੈਲਪ ਕਰੋ ਉੱਥੇ। ਆਈ ਡੋਂਟ ਥਿੰਕ ਇਹ ਮਤਲਬ ਇਹ ਗੱਲਾਂ ਬਹੁਤੀਆਂ ਲਾਹੇਵੰਦ ਹੈ। ਅਤੇ ਸਾਡੇ ਨਾਲ ਜਿਹੜੇ ਨੇ ਰਾਜ ਕੈਲੀਫੋਰਨੀਆ ਤੋਂ, ਬੜੀ ਦੇਰ ਬਾਅਦ ਆਏ ਪ੍ਰੋਗਰਾਮ ਦੇ ਵਿੱਚ, ਕਹਿੰਦੇ ਹਾਂਜੀ ਆਮ ਆਦਮੀ ਪਾਰਟੀ ਨੂੰ ਲਰਨ ਕਰਨਾ ਚਾਹੀਦਾ ਆਪਣੀ ਗਲਤੀਆਂ ਤੋਂ, ਬਟ ਆਈ ਬਿਲੀਵ ਆਮ ਆਦਮੀ ਪਾਰਟੀ ਟੂ ਫਿਕਸ ਮੋਸਟ ਆਫ ਦੀਸ ਇਸ਼ੂਜ਼, ਆਈ ਥਿੰਕ ਯੂ ਗੈਜ਼ ਪੇ ਮੋਰ ਅਟੈਂਸ਼ਨ ਟੂ ਦਾ ਨੈਗੇਟਿਵ ਕੰਪੇਅਰ ਟੂ ਦਾ ਪੋਜ਼ਿਟਿਵ ਇਨ ਯੂਰ ਸ਼ੋਅ ਇਨ ਮਾਈ ਓਪੀਨੀਅਨ। ਆਈ ਥਿੰਕ ਦੇ ਆਰ ਮੋਰ ਅਗਰੈਸਿਵ ਐਂਡ ਫੋਕਸ ਟੂ ਮੇਕ ਚੇਂਜਿਸ ਫੋਰ ਓਵਰਆਲ ਇੰਪਰੂਵਮੈਂਟ ਫੋਰ ਪੰਜਾਬ ਸਟੇਟ, ਅਤੇ ਇਹ ਪ੍ਰੈਸ਼ਰ ਫਿਊਚਰ 'ਚ ਹੋਏਗਾ ਅਤੇ ਹੋਪ ਬੈਟਰ ਜਿਹੜੀ ਆ ਲੀਡਰਸ਼ਿਪ ਹੋਏਗੀ। ਹਾਂਜੀ ਰਾਜ ਜੀ, ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਜਿਹੜਾ ਐਸੇ ਜਿਹੜੇ ਚੰਗੇ ਕੰਮ ਉਹ ਵੀ ਦੱਸ ਰਹੇ ਹਾਂ, ਪਰ ਜਿਹੜੇ ਕੰਮ ਨਹੀਂ ਚੰਗੇ ਹੈ ਨਾ ਉਹ ਵੀ ਆਪਾਂ ਦਾ ਹੋਕਾ ਦੇਣਾ ਬਣਦਾ ਆ, ਤਾਂ ਕਿ ਉਹ ਇਹ ਕੰਮ ਨਾ ਕਰਨ, ਉਹੀ ਕੰਮ ਨਾ ਹੋਵੇ ਜਿਹੜਾ ਪਿਛਲੀਆਂ ਸਰਕਾਰਾਂ ਨਾਲ ਹੋਇਆ। ਸੋ ਸਾਡਾ ਹੋਕਾ ਦੇਣਾ ਫਰਜ਼ ਹੈ, ਅਤੇ ਨੈਗੇਟਿਵ ਚੀਜ਼ਾਂ ਦਿਖਾਉਣੀਆਂ ਵੀ ਸਾਡਾ ਫਰਜ਼ ਹੈ, ਅਤੇ ਜਿਹੜੀਆਂ ਪੋਜ਼ਿਟਿਵ ਹੈ ਉਹ ਵੀ ਆਪਾਂ ਦਿਖਾ ਰਹੇ ਹਾਂ, ਦਿਖਾਵਾਂਗੇ, ਅਤੇ ਜਦੋਂ ਸਾਹਮਣੇ ਆਉਂਦੀਆਂ ਆਪਾਂ ਦੱਸਦੇ ਹਾਂ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਫੀਡਬੈਕ ਦਾ, ਅਤੇ ਰਮਨਦੀਪ ਅਟਵਾਲ ਜੀ ਵੀ ਸਾਰੇ ਪਰਿਵਾਰ ਸਮੇਤ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ। ਅਮਰੀਕ ਭਾਅ ਜੀ, ਇੱਕ ਜਾਂਦੇ ਜਾਂਦੇ ਨਾ ਮੁੱਦਾ ਹੈਗਾ ਆ ਵੀ ਆਪਾਂ ਜਦੋਂ ਭਾਰਤ ਦੇ ਵਿੱਚ ਕੋਈ ਨਾਮ ਬਦਲਦੇ ਹਾਂ, ਹੈ ਨਾ, ਮੋਦੀ ਬਦਲਣ ਦਾ ਨਾਮ, ਕਿਸੇ ਸ਼ਹਿਰ ਦਾ ਬਦਲ ਦਿੰਦੇ ਆ, ਹੈ ਨਾ, ਯੋਗੀ ਬਦਲਦਾ, ਬੜਾ ਬਵਾਲ ਹੁੰਦਾ ਆ, ਬੜਾ ਬਵਾਲ ਹੁੰਦਾ ਆ, ਹੈ ਨਾ, ਇਹ ਕੱਲ੍ਹ ਬਦਲ ਦਿੱਤਾ ਜੀ, ਉਹ ਬਦਲ ਦਿੱਤਾ। ਹਾਂ, ਹੁਣ ਪੰਜਾਬ ਦੇ ਵੱਡੇ ਨਾਂ, ਇੰਡੀਆ ਦੇ ਵੱਡੇ ਨਾਮ ਬਦਲ ਗਏ, ਬੰਬੇ ਤੋਂ ਮੁੰਬਈ ਰੱਖਿਆ ਗਿਆ, ਚੇਨੀ, ਹੈ ਨਾ, ਚੇਨਈ ਰੱਖਿਆ ਗਿਆ, ਹੈ ਨਾ, ਮਦਰਾਸ ਤੋਂ ਕਲਕੱਤੇ ਤੋਂ ਕੋਲਕਾਤਾ ਰੱਖਿਆ ਗਿਆ, ਹੈ ਨਾ। ਇਹਦੇ ਵਿੱਚ ਜਿਹੜੇ ਗੋਰਿਆਂ ਦੇ ਨਾਂ ਰੱਖੇ ਸੀ ਉਹ ਬਦਲੇ ਗਏ ਆ। ਹੁਣ ਇੱਕ ਨਾਮ ਜਿਹੜਾ ਬਹੁਤ ਦੁਨੀਆਂ ਦੇ ਵਿੱਚ ਵੱਡੇ ਪੱਧਰ 'ਤੇ ਬਦਲਿਆ ਗਿਆ ਆ 3 ਜੂਨ ਨੂੰ, ਕੱਲ੍ਹ ਦੀ ਗੱਲ ਆ, ਉਹ ਹੈਗਾ ਟਰਕੀ ਦਾ, ਜਿਹੜਾ ਟਰਕੀ ਦੇਸ਼ ਹੈ,
ਅੱਛਾ,
ਉਹਦਾ ਨਾਮ ਬਦਲ ਗਿਆ। ਅਸੀਂ ਤਾਂ ਪੰਜਾਬੀ 'ਚ ਨੂੰ ਤੁਰਕੀ ਹੀ ਕਹਿੰਦੇ ਹਾਂ, ਤੁਰਕ, ਤੁਰਕ ਪਠਾਣੀ ਅਮਲ ਗਿਆ, ਗੁਰਬਾਣੀ ਦੇ ਵਿੱਚ ਵੀ ਤੁਰਕ ਆਉਂਦਾ ਆ। ਸੋ
ਹਾਂਜੀ ਹਾਂਜੀ,
ਹਾਂ, ਤੇ ਇਹ ਗੋਰਿਆਂ ਨੇ ਟਰਕੀ ਰੱਖ ਲਿਆ। ਟਰਕੀ ਜਿਹੜੀ ਆ ਉਹ ਇੱਕ ਜਾਨਵਰ ਦਾ ਨਾਮ ਵੀ, ਪੰਛੀ ਦਾ ਨਾਮ ਵੀ ਆ, ਤੇ ਤਾਂ ਕਰਕੇ ਜਿਹੜੀ ਤੁਰਕੀ ਦੀ ਸਰਕਾਰ ਹੈ ਉਹਨਾਂ ਨੇ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਐਪਲੀਕੇਸ਼ਨ ਦੇ ਕੇ ਟਰਕੀ ਨੂੰ ਦਾ ਨਾਮ ਤੁਰਕੀ ਰੱਖਿਆ ਗਿਆ, ਔਰ ਸਪੈਲਿੰਗ ਵੀ ਉਹਨੇ ਦਿੱਤੇ ਆ, ਯੂ ਦੇ ਉੱਪਰ ਦੋ ਬਿੰਦੀਆਂ ਪਾਈਆਂ, ਵੀ ਇਹ ਤੁਰਕੀ ਆ,
ਹਾਂਜੀ ਹਾਂਜੀ,
ਨਾ ਕਿ ਇਹ ਟਰਕੀ ਆ, ਤੇ
ਟਰਕੀ ਆ।
ਹਾਂ, ਇਹਦੇ ਨਾਲ ਵੀ ਕਹਿੰਦੇ ਉੱਥੇ ਵੀ ਕਈ ਬੁੱਧੀਜੀਵੀਆਂ ਦੇ ਹਿਰਦੇ ਬਲੁੰਦਰੇ ਗਏ ਆ, ਤੇ ਉਹ ਵੇ ਜੀ ਕੱਲੇ ਹੋ ਗਿਆ ਜੀ, ਇਹਦਾ ਆਹ ਹੋ ਗਿਆ ਜੀ, ਇਹ ਤਾਂ ਸਰਕਾਰ ਜਿਹੜੀ ਇੱਦਾਂ ਚਾਹੁੰਦੀ ਹੈ, ਸਰਕਾਰ ਆਪਣੇ ਉਹ ਚਾਹੁੰਦੀ ਹੈ, ਪਰ ਉਹਨਾਂ ਨੇ ਆਪਣਾ ਨਾਮ ਕਰੈਕਟ ਕਰਾਇਆ ਆ। ਇਹ ਭਾਜੀ ਜਿਹੜੀ ਰੀਬ੍ਰੈਂਡਿੰਗ ਕਹਿੰਦੇ ਕਰਾ ਰਹੇ ਜੀ, ਕਰ ਰਹੇ ਉਹ ਕਰ ਰਹੇ ਆ, ਪਰ ਇਹ ਇੱਕ ਪੰਛੀ ਦਾ ਨਾਮ ਸੀਗਾ, ਤੇ ਉਹਨਾਂ ਨੇ ਆਪਣੇ ਦੇਸ਼ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਸੀ, ਵੱਖਰੇ ਵੱਖਰੇ ਉਹਨਾਂ ਨੇ ਆਪਣੇ ਨਾਮ ਪਹਿਲਾਂ ਵੀ, ਮਤਲਬ
ਅਮਨਦੀਪ,
ਹਾਂਜੀ
ਅਮਨਦੀਪ, ਜਿਹੜਾ ਕਲਕੱਤਾ ਦਾ ਨਾਂ ਆਇਆ ਨਾ, ਇਹ ਪਹਿਲਾਂ ਵੀ ਜਿੱਦਾਂ ਕੈਲਕੱਟਾ ਤਾਂ ਗੋਰਿਆਂ ਦਾ ਨਾਂ ਉਹਨਾਂ ਨੇ ਰੱਖਿਆ ਸੀ ਕੈਲਕੱਟਾ, ਜੇ ਤੁਸੀਂ ਕਲਕੱਤੇ ਦੇ ਵਿੱਚ ਜਾਂਦੇ ਹੁੰਦੇ ਸੀ, ਜਿਹੜੇ ਉੱਥੋਂ ਦੇ ਵਸਨੀਕ ਆ ਉਹਨਾਂ ਦਾ ਐਕਸੈਂਟ ਉਹ ਕੋਲਕੱਤਾ ਹੀ ਕਹਿੰਦਾ ਸੀ ਪਹਿਲਾਂ ਵੀ, ਉਹਨਾਂ ਦੀ ਬੁੱਲ ਚਾਲ ਦੇ ਵਿੱਚ ਕੋਲਕੱਤਾ ਹੀ ਆਉਂਦਾ ਸੀ, ਬੰਗਾਲੀ ਨਾ ਏਦਾਂ ਬੋਲਦੇ ਕੋਲਕੱਤਾ, ਉਹਨੇ ਕੈਲਕੱਟਾ ਨਹੀਂ ਕਹਿੰਦੇ ਕੋਲਕੱਤਾ, ਇਹ ਤਾਂ ਉਹਦਾ ਫਿਰ ਨਾਂ ਚੇਂਜ ਕੀਤਾ ਸੀ ਕਿਉਂਕਿ ਉੱਥੇ ਦਾ ਐਕਸੈਂਟ ਹੀ ਇੱਦਾਂ ਦਾ ਆ, ਤੇ ਬੰਗਾਲੀਆਂ ਦਾ ਐਕਸੈਂਟ ਚਾਹੇ ਉਹ ਬੰਗਲਾਦੇਸ਼ ਦੇ ਹੋਵੇ, ਉਹ ਵਿੱਚ ਹੋਵੇ, ਜਾਂ ਹਿੰਦੁਸਤਾਨ ਦੇ ਬੰਗਾਲ ਦੇ ਵਿੱਚ ਹੋਵੇ, ਉਹਨਾਂ ਦਾ ਜਿਹੜਾ ਐਕਸੈਂਟ ਆ ਉਹਦੇ ਅਕੋਰਡਿੰਗਲੀ ਉਹਨੂੰ ਬਦਲਿਆ ਗਿਆ। ਹੁਣ ਦੇਖੋ ਰੂਪਨਗਰ, ਰੋਪੜ, ਇਹਦਾ ਕੋਈ ਤੁੱਕ ਬਣਦੀ ਨਹੀਂ, ਇਹਨੂੰ ਕਿਉਂ ਚੇਂਜ ਕੀਤਾ ਗਿਆ? ਇਹ ਜਿਹੜਾ ਨਾਂ ਆ ਇਹਨੂੰ ਪਤਾ ਨਹੀਂ ਕਿਸ ਗਰਾਊਂਡਸ 'ਤੇ ਚੇਂਜ ਕੀਤਾ ਗਿਆ ਆ, ਕਈ ਨਾਂ ਜਿਹੜੇ ਚੇਂਜ ਕੀਤੇ ਗਏ ਉਹਨਾਂ ਦੇ ਪਿੱਛੇ ਕੋਈ ਰੀਜ਼ਨਿੰਗ ਜਾਂ ਕੋਈ ਰੈਸ਼ਨਲ
ਆ, ਜਿੱਦਾਂ
ਟਰਕੀ ਦਾ
ਮੈਂ ਤੁਹਾਨੂੰ ਦੱਸ ਦਾਂ
ਚੇਂਜ ਕੀਤਾ ਆ।
ਅੱਗੇ ਆਪਾਂ ਪ੍ਰੋਗਰਾਮ ਵੀ ਕੀਤਾ ਸੀ, ਇਹ 1960ਵਿਆਂ ਦੇ ਵਿੱਚ ਵੀ ਇੱਕ ਸਕੀਮ ਆਈ ਸੀ ਭਾਰਤ ਸਰਕਾਰ ਵੱਲੋਂ ਕਿ ਤੁਸੀਂ ਆਪਣੇ ਪਿੰਡਾਂ ਦੇ ਕਸਬਿਆਂ ਦੇ ਨਾਮ ਬਦਲਣੇ ਆ ਤਾਂ ਐਪਲੀਕੇਸ਼ਨ ਦਿਓ, ਸਾਰਾ ਪਿੰਡ ਲਿਖ ਕੇ ਪੰਚਾਇਤ 'ਤੇ ਨਾਮ ਬਦਲ ਲਓ। ਉਹਦਾ ਕਾਰਨ ਇਹ ਸੀਗਾ ਕਿ ਜਦੋਂ 1947 ਦੀ ਵੰਡ ਹੋਈ ਅਤੇ ਜਿਹੜੇ ਮੁਸਲਮਾਨਾਂ ਦੇ ਪਿੰਡ ਸੀਗੇ ਉਹਨਾਂ ਦੇ ਨਾਮ ਮੁਸਲਮਾਨਾਂ ਦੇ ਪਿੰਡਾਂ ਦੇ ਨਾਂ ਦੇ ਸੀ, ਨਾਮ ਹੀ ਉੱਦਾਂ ਦੇ ਸੀਗੇ।
ਹਾਂਜੀ,
ਤੇ ਉੱਥੇ ਜਦੋਂ ਬਾਹਰੋਂ ਉੱਧਰੋਂ ਜਿਹੜੇ ਬਛਿੰਦੇ ਜਿਹੜੇ ਆਪਣੇ ਪਾਕਿਸਤਾਨ ਤੋਂ ਆਏ ਰਿਫਿਊਜੀ ਉਹ ਬਿਠਾਲੇ ਗਏ, ਤਾਂ ਉਹ ਹੁਣ ਮਤਲਬ ਸਾਰੀ ਸਿੱਖ ਪਾਪੂਲੇਸ਼ਨ ਸੀ, ਪਿੰਡ ਦਾ ਨਾਮ ਹੋਰ ਸੀਗਾ, ਹਨਾ, ਤਾਂ ਕਰਕੇ ਉਹਨਾਂ ਨੂੰ ਪ੍ਰੋਵੀਜ਼ਨ ਦਿੱਤੀ ਗਈ ਵੀ ਤੁਸੀਂ ਜਿਹੜਾ ਆਪਣੇ ਪਿੰਡ ਦਾ ਨਾਮ ਆਪਣੀ ਮਰਜ਼ੀ ਨਾਲ ਰੱਖ ਲਓ, ਔਰ ਬਹੁਤ ਸਾਰੇ ਪਿੰਡਾਂ ਨੇ ਆਪਣੇ ਨਾਮ ਬਦਲੇ ਆ, ਮਤਲਬ ਉਹ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ। ਹੁਣ ਇਕੱਲਾ ਇਹ ਨਹੀਂ ਹੈਗਾ ਵੀ ਜਿੱਦਾਂ ਹੁਣ ਪ੍ਰਾਗਰਾਜ ਆ, ਇਹ ਪੁਰਾਣਾ ਨਾਮ ਹੈ, ਇਤਿਹਾਸਕ ਨਾਮ ਹੈ, ਪੁਰਾਣਾ 'ਚ ਜ਼ਿਕਰ ਆਉਂਦਾ, ਠੀਕ ਹੈ,
ਹਾਂਜੀ,
ਤੇ ਉਹ ਸਾਰੀਆਂ ਜਿਹੜੇ ਨੇ ਨਾਮ ਬਦਲੇ ਆ ਓਰਿਜਿਨਲ ਤੱਕ, ਕੋਈ ਐਡੀ ਵੱਡੀ ਗੱਲ ਨਹੀਂ। ਇੱਥੋਂ ਤੱਕ ਕਿ ਤੁਸੀਂ ਦੇਖੋ ਵੀ ਜਿਹੜਾ ਨੀਦਰਲੈਂਡ ਹੈ, ਨੀਦਰਲੈਂਡ ਨੇ 2020 ਦੇ ਵਿੱਚ, ਅੱਜ ਤੋਂ 2 ਸਾਲ ਪਹਿਲਾਂ, ਆਪਣਾ ਰੀਬ੍ਰੈਂਡ ਕੀਤਾ। ਉਹ ਪਹਿਲਾਂ ਹਾਲੈਂਡ ਕਹਿੰਦੇ ਹੁੰਦੇ ਨੇ, ਹਾਲੈਂਡ ਤੇ ਨੀਦਰ, ਉਹਨੇ ਹਾਲੈਂਡ ਛੱਡੇ ਦਿੱਤਾ,
ਹਾਲੈਂਡ ਕਹਿੰਦੇ ਸੀ,
ਉਹ ਦੇ ਸਟਾਪ,
ਪਹਿਲਾਂ ਹਾਲੈਂਡ ਕਹਿੰਦੇ ਹੁੰਦੇ ਸੀ, ਹਾਂਜੀ,
ਦੇ ਸਟਾਪ ਇਟ, ਹਾਂ,
ਉਹ ਨੀਦਰਲੈਂਡ ਕਹਿੰਦੇ,
ਹਾਂ,
ਨੀਦਰਲੈਂਡ,
ਹਾਂ, ਉਹ ਕੱਟ ਦਿੱਤਾ। ਹੁਣ ਦੂਜੇ ਪਾਸੇ ਜਿਹੜਾ ਮੈਸੀਡੋਨੀਆ ਹੈ, ਮੈਸੀਡੋਨੀਆ ਨੇ ਆਪਣਾ ਗ੍ਰੀਸ ਦੇ ਨਾਲ ਉਹਨਾਂ ਦਾ ਰੌਲਾ ਚੱਲਦਾ ਆ, ਅਤੇ ਉਹਨਾਂ ਨੇ ਆਪਣਾ ਨਾਮ ਨੌਰਦਰਨ ਨੌਰਥ ਮੈਸੀਡੋਨੀਆ ਰੱਖ ਲਿਆ 2018 ਦੇ ਵਿੱਚ। ਇੱਦਾਂ ਹੀ ਜਿਹੜਾ ਈਰਾਨ ਦਾ ਆ, ਈਰਾਨ ਦਾ ਤਾਂ ਇਹਨਾਂ ਦਾ ਨਾਂ ਹੈ ਨਾ, ਪਹਿਲਾਂ ਦਾ ਨਾਮ ਉਹਨੂੰ ਪਰਸ਼ੀਆ ਸੀਗਾ ਉਹਦਾ ਨਾਮ, ਅਤੇ ਜਿਹੜਾ ਸਿਆਮ ਹੈ, ਸਿਆਮ ਦੇ ਸਿਆਮ ਕੰਟਰੀ ਆ, ਉਹ ਥਾਈਲੈਂਡ ਬਣ ਗਿਆ, ਠੀਕ ਹੈ। ਰੋਡੇਸ਼ੀਆ ਸੀਗਾ, ਰੋਡੇਸ਼ੀਆ ਤੋਂ ਉਹ ਜ਼ਿੰਬਾਬਵੇ ਬਣ ਗਿਆ। ਜੇ ਹੁਣ ਜ਼ਿੰਬਾਬਵੇ ਵਾਲੇ ਕਹਿਣ ਬਈ ਅਸੀਂ ਤਾਂ ਮੁੜ ਕੇ ਆਪਣਾ ਨਾਮ ਰੱਖਣਾ ਓਰਿਜਿਨਲ, ਇਟਸ ਨਥਿੰਗ ਰੋਂਗ ਵਿਦ ਇਟ, ਫਿਰ ਕੀ ਆ? ਹੁਣ ਜਿਹੜਾ ਆਪਣੇ ਬਰਮਾ ਆ ਉਹ ਮਿਆਂਮਾਰ ਸੀਗਾ। ਸੋ ਇਸ ਕਰਕੇ ਮਤਲਬ ਇਹ ਆਪਾਂ ਦੱਸਦੇ ਹਾਂ ਵੀ ਜਿੱਦਾਂ ਇਹ ਇਕੱਲੇ ਯੋਗੀ ਦਾ ਜਾਂ ਮੋਦੀ ਦਾ ਜਾਂ ਇੱਦਾਂ ਨਹੀਂ ਹੈਗਾ, ਇਹ ਇੱਕ ਬਹੁਤ ਵੱਡੀ ਮਤਲਬ ਇੱਕ ਸੋਚ ਹੁੰਦੀ ਆ, ਉਹ ਆਪਣਾ ਓਰਿਜਿਨਲ ਨਾਮ ਰੱਖ ਸਕਦੇ ਆ। ਅਤੇ ਰਾਜ ਕੈਲੀਫੋਰਨੀਆ ਵਾਲੇ ਕਹਿੰਦੇ ਕਿ ਹਰਨਾਮ ਸਿੰਘ ਨੂੰ ਭੁੱਲ ਗਏ, ਇਹਨਾਂ ਦੀ ਜੀ ਇੰਟਰਵਿਊ ਕਰਨੀ ਹੈ, ਤੇ ਉਹ ਇੰਟਰਵਿਊ ਹੁਣ ਮੈਂ ਫੋਨ ਕਰੂੰਗਾ ਤੇ ਇੰਟਰਵਿਊ ਕਰਾਂਗੇ ਤੇ ਫਿਰ ਖੁੱਲ ਕੇ ਗੱਲਾਂ ਉਹਨਾਂ ਨਾਲ ਕਰਾਂਗੇ। ਸੋ ਅਮਰੀਕ ਭਾਅ ਜੀ ਸਮਾਂ ਕਾਫੀ ਹੋ ਗਿਆ ਤੇ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਆ ਹੁਣ, ਕਿਉਂਕਿ
ਜੀ ਅਮਦੀਪ ਅਗਲੇ ਹਫਤੇ ਤੁਹਾਡੇ ਫੇਰ ਰੂਬਰੂ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਸੋ ਪਿਆਰਿਓ ਮੈਂ ਵੀ ਪ੍ਰੋਗਰਾਮ ਤੋਂ ਇਜਾਜ਼ਤ ਲੈਂਦਾ, ਕੱਲ੍ਹ ਨੂੰ ਵੈਸੇ ਮੈਂ ਸਿਡਨੀ ਹੋਣਾ ਤੇ ਪ੍ਰੋਗਰਾਮ ਆਪਾਂ ਕਰਾਂਗੇ ਰਿਮੋਟ ਤੋਂ, ਤੇ ਜੁੜਿਓ ਤੇ ਗੱਲਾਂ ਬਾਤਾਂ ਖੁੱਲ੍ਹ ਕੇ ਕਰਾਂਗੇ। ਆਪਣਾ ਰੱਖਿਓ ਖਿਆਲ ਤੇ ਮਿਲਦੇ ਹਾਂ ਜੀ ਫਿਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਗੀਤ ਸੰਗੀਤ ਜਾਰੀ ਰਹੇਗਾ, ਰੱਬ ਰਾਖਾ ਜੀ।